Year. I hope you are having a great holiday season with your loved ones and looking forward to welcoming 2025. From my family to yours, we wish you a Merry Christmas, Happy Holidays, and a safe, cozy winter, and a new year filled with an abundance of peace, prosperity, and love.
This message was brought to you by MP Shafkat Ali.
स्वीट फैक्टरी दी तक गाले को जोरे तुम्हा भैया जे चारे पासे तुसी भी आओ 1850 आर्बियन रोड इन रेक्सडेल 416213-1165
ढोल बजा के दस रहे हैं कि एक 2300 स्क्वायर फुट का घर चार बेडरूम तीन फुल वॉशरूम जिदी मार्केट वैल्यू 12 लाख के करीब है सिर्फ 9.5 लाख का बिक गया पावर ऑफ सेल पे एक और बड़े लॉट वाला डिटैच्ड बंगलो जिदी मार्केट वैल्यू 1 मिलियन है पावर ऑफ सेल पे सिर्फ 8 लाख का बिक गया ते एक और 3000 स्क्वायर फुट का घर जिदी मार्केट वैल्यू 15 लाख है सिर्फ 13 लाख च बिकन नु तैयार है साडे कोल एहो जिया कई प्रॉपर्टीज है जिन्हां नु खरीद के तुसी लखां डॉलर बचा सकदे हो रीमैक्स स्पेशलिस्ट तो चरणजीत बराड 6473008436 647-384-3684
जे तुसी इमीग्रेशन नाल संबंधित किसी भी तरह की जानकारी चाहते हो अपने प्यारा नूं कनेडा विच मंगवाना चाहते हो या फिर इत्थे आए हो ते इत्थे पक्के होण दे मौके लभना चाहते हो या फिर अंतरराष्ट्रीय विद्यार्थी हो पीआर वास्ते सलाह मशवरा चाहिदा है तां वंडर वर्ल्ड इमीग्रेशन दे मनमिंदर खोसा होरां नाल संपर्क करो जानकारी लई 647-646-3000 647-646-3000 वंडर वर्ल्ड दे मनमिंदर खोसा जी रियल एस्टेट की कोई भी ट्रांजैक्शन करने वास्ते एक चंगी ला फर्म दा थोड़े नाल होना बहुत जरूरी है आसरा लॉयर्स दे अमनदीप कपला होरी जिन्हां दा एक लंबा तजर्बा है तुसी किसी भी तरह की रियल एस्टेट ट्रांजैक्शन करनी चाहते हो तो आसरा लॉयर्स दे अमनदीप कपला होरां नाल संपर्क करो 905-456-2020 अमनदीप कपला
वाहिगुरु जी का खालसा वाहिगुरु जी की फतेह आप सब नूं बेनती है कि एजुकेट पंजाब प्रोजेक्ट वालों पंजाब दे विच विद्या दा लंगर चल रहा है सो आओ इस चलदे विद्या दे लंगर विच अपना योगदान पाईए ते गरीब घरां दे बच्चां नूं पढ़ाई करवाईए तुसी अपना 100% दसवंध डोनेशन एक किसी गरीब बच्चे दी पढ़ाई ते लगा सकदे हो तुसी जो भी डोनेशन दोगे 100% एजुकेट पंजाब प्रोजेक्ट वालों बच्चे दे खाते विच पाया जाएगा आप जी अपने स्पॉन्सर किए हुए बच्चे मिल भी सकते हो अते फोन पे गल भी कर सकते हो सो आओ इस चलदे लंगर विच अपना योगदान पाने लई साडी वेबसाइट www.educatepunjab.net ते विजिट करो या 6477451613 ते सानू संपर्क करो जी आओ एक एक लोड़वंद बच्चे दी बांह फड़ के उसनु पढ़ाई करांगे
लाइफ विजिटर डिसेबिलिटी मॉर्गेज इंश्योरेंस लैंड लई राजपाल बराड़ दा नाम हमेशा याद रखो इंश्योरेंस दे खेतर विच लम्मा तजर्बा रखदे हन राजपाल बराड़ RRSP या RESP करवानी है इनकम टैक्स प्लानिंग लई भी राजपाल बराड़ तुहाडी मदद कर सकदे हन
हेलो दिस इज राजपाल बराड़ चार्टर्ड लाइफ अंडरराइटर एंड सर्टिफाइड हेल्थ इंश्योरेंस स्पेशलिस्ट आई हैव बीन सर्विंग कैनेडियन फ्रॉम द लास्ट 20 ईयर्स for all their individual investments and insurance needs, financial planning, and their estate planning. Please feel free to give me a call and I'll be more than happy to assist you. Thank you.
416-917-1456 416-917-1456 Rajpal Brad.
ਚਰਨਜੀਤ ਬਰਾੜ ਵੱਲੋਂ ਅੱਜ ਦੇ ਨਗਾਰਾ ਪ੍ਰੋਗਰਾਮ ਦੇ ਵਿੱਚ ਤੁਹਾਡਾ ਸਾਰਿਆਂ ਦਾ ਨਿੱਘਾ ਸਵਾਗਤ ਜੀ। ਕਿਵੇਂ ਹੋ ਦੋਸਤੋ? ਠੰਡ ਠੁੰਡ ਤੋਂ ਬਚੇ ਹੋ ਤੁਸੀਂ? ਮੈਨੂੰ ਪਤਾ ਅੱਜ ਛੁੱਟੀ ਦਾ ਦਿਨ ਆ ਤੇ ਛੁੱਟੀ ਵਾਲਾ ਦਿਨ ਸਾਡੀ ਜਿਹੜੀ ਆਡੀਅੰਸ ਆ ਥੋੜੀ ਜਿਹੀ ਘੱਟ ਜਾਂਦੀ ਹੈ, ਪਰ ਫਿਰ ਵੀ ਕੁਝ ਦੋਸਤ ਮਿੱਤਰ ਨੇ ਜਿਹੜੇ ਸੜਕਾਂ ਤੇ ਜਾ ਰਹੇ ਨੇ ਉਹਨਾਂ ਨੇ ਰੇਡੀਓ ਸਾਡਾ ਆਨ ਕੀਤਾ ਹੁੰਦਾ, ਤੇ ਕੁਝ ਸੱਜਣ ਸਾਡੇ ਫੋਨ ਤੇ ਵੀ ਰੇਡੀਓ ਸੁਣਦੇ ਨੇ, ਤੇ ਕੁਝ ਜਿਨ੍ਹਾਂ ਨੂੰ ਬਹੁਤ ਹੀ ਜ਼ਿਆਦਾ ਠੰਡ ਲੱਗਦੀ ਹੁੰਦੀ ਹੈ ਉਹ ਕਹਿੰਦੇ ਬਾਹਰ ਨਹੀਂ ਨਿਕਲਣਾ ਜੀ, ਉਹ ਵੈਬਸਾਈਟ ਤੇ ਵੀ ਸਾਡਾ ਰੇਡੀਓ ਜਿਹੜਾ ਸੁਣਦੇ ਨੇ। ਮਿਹਰਬਾਨੀ, ਧੰਨਵਾਦ ਜੀ ਤੁਹਾਡਾ ਬਹੁਤ ਬਹੁਤ। ਅੱਜ ਕ੍ਰਿਸਮਸ ਆ ਜੀ, ਮੈਰੀ ਕ੍ਰਿਸਮਸ, ਤੇ ਛੁੱਟੀਆਂ ਦੀਆਂ ਤੁਹਾਨੂੰ ਬਹੁਤ ਬਹੁਤ ਮੁਬਾਰਕਾਂ, ਹੈਪੀ ਹੋਲੀਡੇਜ਼। ਇਹ ਕ੍ਰਿਸਮਸ ਚਲੋ ਰਿਲੀਜੀਅਸ ਤਿਉਹਾਰ ਤਾਂ ਹੈਗਾ ਹੀ ਹੈਗਾ, ਪਰ ਨਾਲ ਦੀ ਨਾਲ ਇਹ ਕਲਚਰਲ ਤਿਉਹਾਰ ਵੀ ਹੈਗਾ ਜੀ। ਪੁਰਾਣੇ ਸਮੇਂ ਦੇ ਵਿੱਚ ਯੂਰਪ ਦੇ ਵਿੱਚ, ਖਾਸ ਕਰਕੇ ਜਿਹੜਾ ਯੂਰਪ ਦਾ ਨਾਰਥ ਵਾਲਾ ਪੋਰਸ਼ਨ ਪੈਂਦਾ, ਉੱਥੇ ਠੰਡ ਬਹੁਤ ਹੁੰਦੀ ਸੀ, ਤੇ ਆਪਣੇ ਪੰਜਾਬ ਦੇ ਨਾਲੋਂ ਥੋੜੀ ਜਿਹੀ ਠੰਡ ਵੱਖਰੀ ਹੁੰਦੀ ਸੀ, ਤੇ ਇਸ ਵੇਲੇ ਤੱਕ ਠੰਡ ਤਕਰੀਬਨ ਅੱਧੋਂ ਜ਼ਿਆਦਾ ਲੰਘ ਜਾਂਦੀ ਹੁੰਦੀ ਸੀ ਜੀ। ਤੇ ਦੂਸਰੀ ਗੱਲ ਆ ਵੀ ਆਪਾਂ ਤਾਂ ਪੰਜਾਬ ਦੇ ਵਿੱਚ, ਆਪਣੇ ਇੰਡੀਆ ਦੇ ਵਿੱਚ ਆਪਾਂ ਜਿਹੜੇ ਪਾਸੇ ਤੋਂ ਆਏ ਹਾਂ, ਆਪਣੇ ਲੋਕ ਵੈਜੀਟੇਰੀਅਨ ਹੈਬਿਟਸ ਵਾਲੇ ਜ਼ਿਆਦਾ ਹੁੰਦੇ ਸੀ, ਇੱਥੇ ਨਾਨ ਵੈਜੀਟੇਰੀਅਨ ਹੈਬਿਟਸ ਵਾਲੇ ਹੁੰਦੇ ਸੀ। ਡੰਗਰ ਡੁੰਗਰ ਸਾਰੇ ਹੁਣ ਤਾਂ ਹੀ ਵੱਢ ਲਏ ਹੁੰਦੇ ਸੀ, ਇਸ ਕਰਕੇ ਉਨ੍ਹਾਂ ਨੂੰ ਪੱਠੇ ਪੁੱਠੇ ਪਾਉਣ ਦਾ ਕੰਮ ਨਹੀਂ ਸੀ ਹੁੰਦਾ, ਮੌਜ ਮੇਲਾ ਸੀਗਾ। ਤੇ ਸਰਦੀਆਂ ਜਿਹੜੀਆਂ ਉਹ ਸੂਰਜ ਦਾ ਜਿਹੜਾ ਸੂਰਜ ਦੇ ਹਿਸਾਬ ਦੇ ਨਾਲ ਵੀ ਸੂਰਜ ਹੁਣ ਚੜਿਆ ਕਰੂਗਾ, ਸੂਰਜ ਨੂੰ ਦੇਵਤਾ ਗਿਣਿਆ ਗਿਆ ਤੁਹਾਨੂੰ ਪਤਾ ਸਾਰੇ ਕਲਚਰ ਦੇ ਵਿੱਚ। ਤੇ ਦਸੰਬਰ 21 ਸਭ ਤੋਂ ਛੋਟਾ ਦਿਨ ਹੁੰਦਾ, ਤੇ ਇਸ ਕਰਕੇ ਲੋਕ ਸੋਚਦੇ ਸੀ ਹੁਣ ਸੂਰਜ ਦੇਵਤਾ ਚੜੂਗਾ, ਤੇ ਆਉਣ ਵਾਲੇ ਸਮੇਂ ਦੇ ਵਿੱਚ ਸਾਡੀ ਜਿਹੜੀ ਖੇਤੀ ਹੈ, ਐਗਰੀਕਲਚਰ ਆ, ਤੇ ਉਹ ਵਧੀਆ ਹੋਊਗੀ, ਇਸ ਕਰਕੇ ਲੋਕ ਖੁਸ਼ੀ ਮਨਾਉਂਦੇ ਹੁੰਦੇ ਸੀ। ਯਾਨੀ ਜ਼ਿਆਦਾ ਇਹ ਕਲਚਰਲ ਤਿਉਹਾਰ ਆ। ਇਤਿਹਾਸਿਕ ਜਿਹੜੀਆਂ ਪਰਸਨੈਲਿਟੀਜ਼ ਨੇ ਉਹ ਦੱਸਦੇ ਨੇ ਵੀ ਜੀਸਸ ਕ੍ਰਾਈਸਟ ਤੋਂ ਪਹਿਲਾਂ ਵੀ ਕਿਸੇ ਨਾ ਕਿਸੇ ਤਰੀਕੇ ਨਾਲ ਸਰਦੀਆਂ 'ਚ, ਇਨ੍ਹਾਂ ਦਿਨਾਂ 'ਚ ਛੁੱਟੀਆਂ ਦੀ ਖੁਸ਼ੀ, ਤੇ ਆਉਣ ਵਾਲੇ ਦਿਨਾਂ ਦੇ ਵਿੱਚ ਸਰਦੀ ਦਾ ਖਾਤਮਾ। ਤੇ ਬਾਕੀ ਜਿਹੜੀ ਹੈਰਾਨੀ ਵਾਲੀ ਗੱਲ ਇਹ ਹੈ ਵੀ ਜਿਹੜੀ ਉਹ ਜਿਵੇਂ ਆਪਣੇ ਘਰ ਦੀ ਸ਼ਰਾਬ ਕੱਢਦੇ ਹੁੰਦੇ ਸੀ, ਐਂ ਬੀਅਰ ਵਗੈਰਾ ਜਾਂ ਵਾਈਨ ਵਗੈਰਾ ਜਿਹੜੀ ਪਹਿਲਾਂ ਦੱਬ ਕੇ ਰੱਖੀ ਹੁੰਦੀ ਸੀ, ਉਹਦੀ ਫਰਮੈਂਟੇਸ਼ਨ ਪ੍ਰੋਸੈਸ ਆ ਜਿਹੜਾ ਉਹ ਤਕਰੀਬਨ ਪੂਰਾ ਹੋਣ ਵਾਲਾ ਹੁੰਦਾ ਸੀ, ਇਸ ਕਰਕੇ ਲੋਕਾਂ ਨੂੰ ਹੁੰਦਾ ਸੀ ਕੋਈ ਨੀ ਜੀ, ਵਾਈਨ ਵੂਇਨ ਦੇ ਪੈਗ ਲਾਵਾਂਗੇ ਤੇ ਮੌਜ ਮੇਲਾ ਕਰਾਂਗੇ। ਤੇ ਅੱਜ ਸਟਿਲ ਸਰਦੀਆਂ ਚੱਲ ਰਹੀਆਂ ਹੁੰਦੀਆਂ ਸੀ, ਇਸ ਕਰਕੇ ਲੋਕ ਖੁਸ਼ੀ ਵਾਲੇ ਮੂਡ ਦੇ ਵਿੱਚ ਹੁੰਦੇ ਸੀ। ਇਸ ਕਰਕੇ ਇਹ ਦਿਨ ਨੇ ਨਾ ਜਿਹੜੇ ਉਹ ਥੋੜੇ ਜਿਹੇ ਰਿਲੈਕਸਡ ਮੂਡ ਦੇ ਵਿੱਚ ਲੋਕ ਮਨਾਉਂਦੇ ਨੇ, ਇੱਕ ਦੂਜੇ ਨੂੰ ਗਿਫਟ ਦਿੰਦੇ ਨੇ। ਅੱਛਾ, ਕਈ ਵਾਰੀ ਜਦੋਂ ਇਤਿਹਾਸ ਦੇ ਵਿੱਚ ਆਪਾਂ ਝਾਤੀ ਮਾਰ ਕੇ ਵੇਖਦੇ ਹਾਂ, ਜਿਹੜਾ ਰੋਮਨ ਐਮਪਾਇਰ ਸੀ ਇਹ ਥੋੜਾ ਜਿਹਾ ਮੁਕਾਬਲਤਨ ਕਹਿੰਦੇ, ਹੈ ਤਾਂ ਵੈਸੇ ਨੌਰਥ ਵਾਲੇ ਪਾਸੇ, ਪਰ ਯੂਰਪ ਦਾ ਜਿਹੜਾ ਨੌਰਥ ਪੋਰਸ਼ਨ ਸੀ ਉਸ ਤੋਂ ਥੋੜਾ ਜਿਹਾ ਸਾਊਥ ਵਾਲੇ ਪਾਸੇ ਸੀ, ਇਸ ਕਰਕੇ ਇੱਥੇ ਮੁਕਾਬਲਤਨ ਠੰਡ ਆ ਜਿਹੜੀ ਘੱਟ ਹੁੰਦੀ ਸੀ। ਤੇ ਰੋਮਨ ਐਮਪਾਇਰ ਆ ਤੁਹਾਨੂੰ ਪਤਾ ਜਾਣਿਆ ਜਾਂਦਾ, ਇੱਥੇ ਗੁਲਾਮ ਬਣਾ ਕੇ ਲੋਕ ਬਹੁਤ ਲੈ ਕੇ ਆਉਂਦੇ ਸੀ, ਤੇ ਉਹ ਇੱਕ ਮਹੀਨਾ ਨਾ ਜਿਹੜੇ ਸਲੇਬ ਬਣਾਏ ਹੁੰਦੇ ਲੋਕ ਸੀ, ਗੁਲਾਮ ਬਣਾਏ ਸੀ, ਉਹਨਾਂ ਨੂੰ ਮਹੀਨਾ ਇੱਕ ਖੁੱਲੀ ਛੁੱਟੀ ਦੇ ਦਿੰਦੇ ਸੀ ਵੀ ਭਾਈ ਹੁਣ ਤੁਹਾਨੂੰ ਕੰਮ ਕਾਰ ਆ ਜਿਹੜਾ ਨਹੀਂ ਕਰਨਾ ਪੈਣਾ, ਐਕਚੁਅਲ ਤਾਂ ਕੰਮ ਕਾਰ ਹੁੰਦਾ ਹੀ ਨਹੀਂ ਸੀ, ਕਰਨਾ ਕੀ ਆ। ਇਸ ਕਰਕੇ ਲੋਕਾਂ 'ਚ ਥੋੜਾ ਜਿਹਾ ਚਾਅ ਜਿਹੜਾ ਵੱਧ ਹੁੰਦਾ ਸੀ, ਤੇ ਇਸ ਕਰਕੇ ਦੁਨੀਆਂ 'ਚ ਬਹੁਤੇ ਲੋਕ ਆ ਜਿਹੜੇ ਇਹ ਕ੍ਰਿਸਮਸ ਨੂੰ ਬੜੇ ਚਾਅ ਦੇ ਨਾਲ ਮਨਾਉਂਦੇ ਨੇ। ਕ੍ਰਿਸਚੀਅਨਸ ਤਾਂ ਮਨਾਉਂਦੇ ਹੀ ਮਨਾਉਂਦੇ ਨੇ, ਤੇ ਬਾਕੀ ਧਰਮਾਂ ਵਾਲੇ ਵੀ ਇਹਨੂੰ ਐਜ਼ ਅ ਕਲਚਰਲ ਈਵੈਂਟ ਕਹਿ ਲਓ ਜਾਂ ਕਲਚਰਲ ਤਿਉਹਾਰ ਕਹਿ ਲਓ, ਫੈਸਟੀਵਲ ਕਹਿ ਲਓ, ਇਸ ਕਰਕੇ ਇਹਨੂੰ ਬੜੇ ਚਾਅ ਦੇ ਨਾਲ ਮਨਾਇਆ ਜਾਂਦਾ। ਦੂਜਾ ਜੀ ਸਾਲ ਦਾ ਅਖੀਰ ਹੁੰਦਾ, ਐਂਡ ਹੋਣ ਵਾਲਾ ਹੁੰਦਾ, ਬੰਦਾ ਕੰਮ ਕਰ ਕਰਕੇ ਥੱਕ ਜਾਂਦਾ, ਬੰਦਾ ਕਹਿੰਦਾ ਚਲ ਚਾਰ ਦਿਨ ਆਰਾਮ ਹੀ ਕਰਨਾ, ਹੋਰ ਨਹੀਂ ਤਾਂ, ਹੈ ਨਾ। ਬਾਕੀ ਤੁਹਾਨੂੰ ਪਤਾ ਹੀ ਵਾਈਨ ਬੀਅਰ ਵਿਸਕੀ ਪੈਗ ਸ਼ੈਗ ਇਹ ਲਾਉਣ ਵੀ ਥੋੜੀ ਜਿਹੀ ਮੌਜ ਹੋ ਜਾਂਦੀ ਹੈ, ਹੈ ਨਾ। ਮੈਂ ਕੋਈ ਪ੍ਰਮੋਟ ਨਹੀਂ ਕਰ ਰਿਹਾ, ਮੈਂ ਤਾਂ ਜੋ ਸਮਾਜ ਦੇ ਵਿੱਚ ਚੱਲਦਾ ਮੈਂ ਤਾਂ ਉਹਦੀ ਗੱਲ ਕਰ ਰਿਹਾ। ਚਲੋ ਜੀ, ਤੁਹਾਨੂੰ ਵੀ ਕ੍ਰਿਸਮਸ ਦੀਆਂ ਬਹੁਤ ਬਹੁਤ ਮੁਬਾਰਕਾਂ ਦੋਸਤੋ। ਆਪਾਂ ਆਪਣੇ ਪ੍ਰੋਗਰਾਮ ਦੀ ਕਰਦੇ ਹਾਂ ਸ਼ੁਰੂਆਤ, ਤੇ ਅੱਜ ਸਾਡੇ ਕੋਲ ਮਹਿਮਾਨ ਆਏ ਹੋਏ ਨੇ ਜੀ ਸਾਡੇ ਸਟੂਡੀਓ ਦੇ ਵਿੱਚ, ਸਰਦਾਰ ਜਗਮੀਤ ਸਿੰਘ ਜੀ ਸਵੈਗ। ਇਹ ਵੈਸੇ ਇੱਥੇ ਹੀ ਟਰੱਕਿੰਗ ਇੰਡਸਟਰੀ ਚ ਪਹਿਲਾਂ ਸੀਗੇ ਜੀ, ਪਰ ਕੁਛ ਦੇਰ ਲਈ ਇਹ ਮੇਰੇ ਖਿਆਲ 4 ਸਾਲ ਲਈ ਇੰਡੀਆ ਜਾ ਕੇ ਆਏ ਸੀ, ਤੇ ਆਓ ਆਪਾਂ ਪਹਿਲਾਂ ਉਹਨਾਂ ਦਾ ਸਵਾਗਤ ਕਰ ਦਈਏ। ਵੀਰ ਜੀ ਨਿੱਘਾ ਸਵਾਗਤ ਤੁਹਾਡਾ ਅੱਜ ਦੇ ਪ੍ਰੋਗਰਾਮ ਦੇ ਵਿੱਚ।
ਬਹੁਤ ਬਹੁਤ ਧੰਨਵਾਦ ਜੀ ਬਰਾੜ ਸਾਹਿਬ, ਮੇਰੇ ਵੱਲੋਂ ਆਪ ਨੂੰ ਤੇ ਆਪਦੇ ਸਾਰੇ ਸਰੋਤਿਆਂ ਨੂੰ ਪਿਆਰ ਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ।
ਸਤਿ ਸ਼੍ਰੀ ਅਕਾਲ ਜੀ, ਵੈਸੇ ਤਾਂ ਤੁਸੀਂ ਕਾਫੀ ਦੇਰ ਪਹਿਲਾਂ ਆ ਗਏ ਸੀ, ਪਰ ਇੰਡੀਆ ਜਿਹੜੇ ਤੁਸੀਂ 4 ਸਾਲ ਲਾਏ ਸੀ, ਕਿਵੇਂ ਰਹੇ ਹੋ?
4 ਸਾਲ ਜੀ ਵੈਸੇ ਮੈਂ ਗਿਆ ਤਾਂ ਆਪਣੇ ਪਰਸਨਲ ਇਸ਼ੂਜ਼ ਵਾਸਤੇ ਸੀ।
ਹਾਂਜੀ ਹਾਂਜੀ।
ਪਰ ਉਸ ਤੋਂ ਬਾਅਦ ਥੋੜਾ ਐਕਸਟੈਂਡ ਕਰਨਾ ਪਿਆ ਤੇ ਬਾਅਦ ਚ ਤੁਹਾਨੂੰ ਪਤਾ ਜਿਹੜਾ ਕੋਵਿਡ ਵਾਲਾ ਸਿਸਟਮ ਸੀ ਉਹ ਵੀ ਆ ਗਿਆ।
ਹਾਂਜੀ ਹਾਂਜੀ।
ਵਿਹਲਾ ਸੀ।
ਹਾਂਜੀ।
ਪਰ ਲਾਈਫ ਦੇ ਵਿੱਚ ਪਹਿਲੀ ਵਾਰੀ ਮੈਂ ਸੋਸ਼ਲ ਐਕਟੀਵਿਟੀਜ਼ ਦੇ ਵਿੱਚ ਕਹਿ ਲਓ ਆਪਣੇ ਆਪ ਨੂੰ ਐਕਟਿਵ ਕਰਕੇ ਦੇਖਿਆ।
ਵੈਰੀ ਗੁੱਡ ਵੈਰੀ ਗੁੱਡ। ਤੇ ਜਦੋਂ ਤੁਸੀਂ ਕਹਿੰਦੇ ਵੀ ਸੋਸ਼ਲ ਲਾਈਫ ਜਿਉਂ ਕੇ ਦੇਖੀ ਆ, ਸੋਸ਼ਲ ਕਨੈਕਸ਼ਨ ਬਣੇ ਨੇ ਤੁਹਾਡੇ, ਆਪਣੇ ਆਪ ਨੂੰ ਐਕਟੀਵੇਟ ਕੀਤਾ, ਤੇ ਉਹਦੇ ਨਾਲ ਤੁਹਾਨੂੰ ਸੰਤੁਸ਼ਟੀ ਤਾਂ ਮਿਲੀ ਹੋਣੀ ਆ।
ਹਾਂਜੀ, ਇਟ ਵਾਜ਼ ਮਾਈਂਡ ਚੇਂਜਿੰਗ।
ਵੈਰੀ ਗੁੱਡ ਵੈਰੀ
ਗੁੱਡ। ਕਿ ਤੁਹਾਨੂੰ ਲੱਗਦਾ ਇੱਥੇ ਮੈਂ 92 ਤੋਂ ਕੈਨੇਡਾ ਚ, ਇੱਥੋਂ ਦੀ ਬਿਜ਼ੀ ਲਾਈਫ ਹੈ।
ਹਾਂਜੀ ਹਾਂਜੀ।
ਇੰਡੀਆ ਦੇ ਵਿੱਚ ਇੱਕ ਤਾਂ ਇੰਡੀਆ ਦੀ ਸਾਡੀਆਂ ਪਹਿਲੀਆਂ ਰੂਟਸ ਹੈਗੀਆਂ ਸਾਡੀ ਪਿੰਡੂ, ਮੈਂ ਪਿੰਡੂ ਪਰਿਵਾਰ ਨੂੰ ਬਿਲੋਂਗ ਕਰਦਾ, ਪਿੰਡਾਂ ਦੀ ਲਾਈਫ।
ਹਾਂਜੀ ਹਾਂਜੀ।
ਇੱਕ ਤੁਸੀਂ ਵਿਹਲੇ ਹੋ, ਜਿਹੜੀਆਂ ਹੁਣੇ ਤੁਸੀਂ ਗੱਲ ਕਰਕੇ ਹਟੇ ਹੋ ਕਿ ਵੀ ਨਾਰਥ ਯੂਰਪ ਵਾਲੇ ਵਿਹਲੇ ਹੋ ਜਾਂਦੇ ਆ ਤਾਂ ਉਹ ਚਿੱਲ ਕਰਦੇ ਆ, ਉਹੀ ਚਿੱਲ ਕਰਨ ਵਾਲਾ ਸੀ। ਤੇ ਪਰ ਉਸ ਤੋਂ ਬਾਅਦ ਜਿਹੜੀ ਚੇਂਜ ਆਈ ਜਦੋਂ ਸਮਾਜਿਕ ਤੌਰ ਤੇ ਥੋੜਾ ਜਿਹਾ ਵਿਚਰਨਾ ਸ਼ੁਰੂ ਕੀਤਾ, ਤਾਂ ਇੰਡੀਆ ਤੁਹਾਨੂੰ ਪਤਾ ਉਹਨਾਂ ਦਿਨਾਂ ਦੇ ਵਿੱਚ ਲੜ ਰਿਹਾ ਸੀਗਾ, ਖਾਸ ਕਰਕੇ ਇੰਡੀਆ ਦੀ ਜਿਹੜੀ ਪੇਂਡੂ ਆਬਾਦੀ, ਕਿਸਾਨੀ ਸੈਕਟਰ, ਕਿਸਾਨ ਮਜ਼ਦੂਰ ਜਾਂ ਜਿਹੜਾ ਛੋਟਾ ਵਪਾਰੀ, ਉਹ ਲੜ ਰਿਹਾ ਸੀ ਆਪਣੇ ਹੱਕਾਂ ਵਾਸਤੇ। ਤੇ ਮੈਨੂੰ ਉਸ ਅੰਦੋਲਨ ਦੇ ਵਿੱਚ ਜਿਹੜਾ ਕਿ ਮੈਨੂੰ ਲੱਗਦਾ ਕਿ ਹਿਸਟਰੀ ਹੈ ਇੰਡੀਆ ਦੀ, ਇੰਡੀਆ ਦੀ ਨਹੀਂ ਵਰਲਡ ਦੀ ਵੀ, ਕਿ ਲੌਂਗੈਸਟ ਸਭ ਤੋਂ ਵੱਡਾ ਪੀਸਫੁਲ ਐਜੀਟੇਸ਼ਨ ਹੋਈ ਹੈ, ਉਹਦੇ ਚ ਮੈਨੂੰ ਟਾਈਮ ਬਿਤਾਉਣ ਦਾ ਸਮਾਂ ਮਿਲਿਆ, ਤੇ ਬਹੁਤ ਵੱਡੀਆਂ ਵੱਡੀਆਂ ਸ਼ਖਸੀਅਤਾਂ ਨੂੰ ਉੱਥੋਂ ਮਿਲਣ ਦਾ ਸਮਾਂ ਮਿਲਿਆ ਤੇ ਸਿੱਖਣ ਨੂੰ ਬਹੁਤ ਕੁਝ ਮਿਲਿਆ।
ਵਾਹ ਜੀ ਵਾਹ। ਫਿਰ ਤੁਸੀਂ ਦਿੱਲੀ ਰਹੇ ਹੁੰਦੇ ਨੇ ਦਿੱਲੀ ਮੋਰਚੇ ਦੇ ਦੌਰਾਨ?
ਆਲਮੋਸਟ।
ਵਾਹ ਜੀ ਵਾਹ। ਇਹ ਤਾਂ ਬਹੁਤ ਵਧੀਆ ਐਕਸਪੀਰੀਅੰਸ ਹੁੰਦਾ ਜੀ। ਦੇਖੋ, ਬੰਦੇ ਨੇ ਜ਼ਿੰਦਗੀ ਤਾਂ ਜਿਉਂ ਕੇ ਚੱਲਿਆ ਜਾਣਾ, ਬੰਦੇ ਨੇ ਆਪਣੇ ਲਈ ਜ਼ਿੰਦਗੀ ਸਾਰਿਆਂ ਨੇ ਜਿਉਣੀ ਆ, ਆਪਦੇ ਆਪ ਲਈ, ਆਪਣੇ ਪਰਿਵਾਰ ਲਈ ਜ਼ਿੰਦਗੀ ਜਿਉਂਦੇ ਆ। ਪਰ ਜੇ ਆਪਾਂ ਸਮਾਜ ਦੇ ਵਿੱਚ ਪਈਆਂ ਸਮੱਸਿਆਵਾਂ ਨੂੰ ਦੇਖੀਏ, ਤੇ ਜਿਨ੍ਹਾਂ ਤੇ ਉਹ ਸਮੱਸਿਆਵਾਂ ਭਾਰੂ ਹੋਈਆਂ ਹੋਈਆਂ ਨੇ, ਜਿਹੜੇ ਉਹ ਸਮੱਸਿਆਵਾਂ ਤੋਂ ਪੀੜਤ ਨੇ, ਤੇ ਜੇ ਆਪਾਂ ਆਪਣੇ ਆਪ ਨੂੰ ਉਹਨਾਂ ਦੇ ਥਾਂ ਰੱਖ ਕੇ ਵੇਖੀਏ, ਆਪਣਾ ਨਜ਼ਰੀਆ ਆਪਣਾ ਵਾਕਿਆ ਹੀ ਚੇਂਜ ਹੋ ਜਾਂਦਾ ਹੈ ਨਾ। ਫਿਰ ਆਪਾਂ ਨੂੰ ਸੱਚੀ ਮੁੱਚੀ ਇਹ ਮਨ ਚ ਅਹਿਸਾਸ ਹੁੰਦਾ ਵੀ ਜਿਹੜਾ ਜਿਹੜੀ ਕੁਦਰਤ ਆ, ਨੇਚਰ ਆ, ਜਿਹੜਾ ਜਿਹੜਾ ਆਪਾਂ ਕਹਿ ਦਿੰਦੇ ਵੈਸੇ ਰੱਬ ਦੇ ਬੰਦੇ ਆ, ਸਾਰੇ ਬਰਾਬਰ ਹੋਣੇ ਚਾਹੀਦੇ ਆ। ਫਿਰ ਆਪਾਂ ਨੂੰ ਅਹਿਸਾਸ ਹੁੰਦਾ ਵੀ ਜੇ ਸਾਰੇ ਬਰਾਬਰ ਹੋਣੇ ਚਾਹੀਦੇ ਆ, ਫਿਰ ਉਹ ਆ ਜਿਹੜੇ ਪਿਸ ਕਿਉਂ ਰਹੇ ਨੇ, ਤੇ ਕੁਛ ਆ ਜਿਹੜੇ ਉਹ ਆਨੰਦ ਕਿਉਂ ਮਾਣ ਰਹੇ ਨੇ, ਹੈ ਜੀ। ਜਿਹੜਾ ਕੰਮ ਕਰਨ ਵਾਲਾ ਬੰਦਾ ਆ, ਜਿਹਨੂੰ ਕਿਸਾਨ ਨੂੰ ਅੰਨਦਾਤਾ ਕਿਹਾ ਗਿਆ, ਵੀ ਅੰਨਦਾਤਾ ਜਿਹੜਾ ਉਹਨੂੰ ਖੁਦ ਅੰਨ ਹੀ ਨਹੀਂ ਮਿਲਦਾ ਗਾ,
ਦੇਣ ਵਾਲਾ ਭੁੱਖਾ ਤੇ ਮੰਗਣ ਵਾਲੇ
ਬਸ ਬਸ, ਉਹ ਫਿਰ ਅਹਿਸਾਸ ਹੁੰਦਾ ਉਹਨਾਂ ਦਾ, ਦੁੱਖ ਦਰਦ ਪੀੜ ਆ ਜਿਹੜੀ ਆਪਾਂ ਮਹਿਸੂਸ ਕਰਦੇ ਆ। ਅੱਛਾ, ਕੁਝ ਲੋਕ ਕਹਿੰਦੇ ਜੀ ਦੁੱਖ ਦਰਦ ਪੀੜ ਮਹਿਸੂਸ ਕਿਉਂ ਕਰਨੀ ਆ? ਐਕਚੁਅਲੀ ਨਾ, ਦੁੱਖ ਦਰਦ ਤੇ ਪੀੜ ਜਦੋਂ ਤੁਸੀਂ ਦੂਜਿਆਂ ਦੀ ਮਹਿਸੂਸ ਕਰਦੇ ਹੋ, ਤੁਹਾਨੂੰ ਆਪ ਨੂੰ ਇੱਕ ਖਾਸ ਕਿਸਮ ਦੀ ਸੰਤੁਸ਼ਟੀ ਮਿਲਦੀ ਹੈ, ਤੁਹਾਨੂੰ ਜੀਵਨ ਦਾ ਇੱਕ ਰਸਤਾ ਮਿਲ ਜਾਂਦਾ, ਜਿਹੜਾ ਕਿਸਾਨੀ ਸੰਘਰਸ਼ ਦੇ ਵਿੱਚ ਬਹੁਤ ਲੋਕਾਂ ਨੇ ਵੇਖਿਆ। ਖੈਰ, ਜਿਹੜੇ ਜਿਨ੍ਹਾਂ ਨੂੰ ਤਾਂ ਪਤਾ ਇਸ ਗੱਲ ਦਾ, ਉਹ ਤਾਂ ਪਹਿਲਾਂ ਤੋਂ ਹੀ ਇਸ ਪਾਸੇ ਲੱਗੇ ਹੋਏ ਨੇ। ਤੁਸੀਂ ਕਿਸਾਨੀ ਸੰਘਰਸ਼ ਦੇਖੇ ਹੋਣੇ ਆ, ਉਹ ਲੋਕ ਜਿਹੜੇ 90-91 ਤੋਂ ਜਦੋਂ ਤੋਂ ਪ੍ਰਪੋਜ਼ਲ ਆਈਆਂ ਸੀ, ਜਨਰਲ ਐਗਰੀਮੈਂਟਸ ਔਨ ਟ੍ਰੇਡ ਐਂਡ ਟੈਰਿਫ, ਡੰਕਲ ਪ੍ਰਪੋਜ਼ਲ ਆਈਆਂ ਸੀ, ਉਦੋਂ ਤੋਂ ਧਰਨੇ ਮਜ਼ਾਰੇ ਕਰਦੇ ਹੁੰਦੇ ਸੀ, ਤੇ ਉਹ ਲਗਾਤਾਰ ਪਿੰਡਾਂ 'ਚ ਲੱਗੇ ਰਹੇ ਜੀ। ਤੇ ਮਤਲਬ ਉਹ ਸੱਚੀ ਲਾਈਫ ਚੇਂਜਿੰਗ ਇਵੈਂਟ ਹੁੰਦਾ, ਬੰਦੇ ਦਾ ਦ੍ਰਿਸ਼ਟੀਕੋਣ ਬਦਲ ਜਾਂਦਾ ਜੀ।
ਬਦਲਦਾ ਜੀ ਬਰਾੜ ਸਾਹਿਬ, ਜਿਹੜੀ ਤੁਸੀਂ 92 ਤੋਂ ਜਾਂ ਪਹਿਲਾਂ ਵਾਲੀਆਂ ਗੱਲਾਂ ਕਰਦੇ ਹੋ,
ਹਾਂਜੀ,
ਹੁੰਦੇ ਸੀ। ਮੈਂ 92 'ਚ ਇੱਥੇ ਆਇਆ, ਉਦੋਂ ਪਹਿਲਾਂ ਕਾਲਜ ਲਾਈਫ ਸੀ,
ਹਾਂਜੀ ਹਾਂਜੀ,
ਤੇ ਜਥੇਬੰਦੀਆਂ ਲੜਦੀਆਂ ਸੀ,
ਹਾਂਜੀ ਹਾਂਜੀ।
ਤੁਹਾਨੂੰ ਮੈਂ ਸੱਚ ਦੱਸਾਂ, ਆਪਣੇ ਮਨ ਦੀ ਦੱਸਾਂ, ਤਾਂ ਉਦੋਂ ਐਂ ਹੁੰਦਾ ਸੀ ਯਾਰ, ਐਵੇਂ ਲੋਕਾਂ ਤੋਂ ਪੈਸੇ ਇਕੱਠੇ ਕਰਕੇ ਖਾਣ ਵਾਲੇ ਆ, ਆਪਾਂ ਕੀ ਲੈਣਾ।
ਹਾਂਜੀ ਹਾਂਜੀ।
ਪਰ ਜਦੋਂ ਹੁਣ ਇਹਨਾਂ 'ਚ ਵਿਚਰੇ,
ਹਾਂਜੀ,
ਫਿਰ ਦਿਮਾਗ ਦਾ ਦੂਜਾ ਪਾਸਾ ਖੁੱਲਿਆ ਵੀ ਯਾਰ ਨਹੀਂ,
ਬਿਲਕੁਲ
ਅਸੀਂ ਗਲਤ ਸੀ, ਇਹ ਲੋਕ ਠੀਕ ਨੇ।
ਉਹ ਜੀਸਸ ਕ੍ਰਾਈਸਟ ਦੀ ਨਾ ਇੱਕ ਇੰਪੋਰਟੈਂਟ ਜਿਹੜੀ ਹੈਗੀ ਆ, ਉਹਦੀ ਸਿੱਖਿਆ ਇਹ ਵੀ ਆ ਬਈ, ਜਦੋਂ ਤੁਸੀਂ ਨਾ, ਜਦੋਂ ਤੁਹਾਨੂੰ ਅਹਿਸਾਸ ਹੋ ਜਾਂਦਾ ਤੇ ਫਿਰ ਤੁਸੀਂ ਰਿਗਰੈਟ ਕਰਦੇ ਹੋ। ਬਾਹਰ ਤਾਂ ਕਿਸੇ ਕੋਲ ਰਿਗਰੈਟ ਕਿਉਂ, ਆਪਾਂ ਨੂੰ ਕੀ ਲੋੜ ਆ ਲੋਕ ਮਜ਼ਾਕ ਉਡਾਉਂਦੇ, ਪਰ ਆਪਣੇ ਮਨ ਅੱਗੇ ਆਪਾਂ ਰਿਗਰੈਟ ਕਰਦੇ ਹਾਂ ਵੀ ਅਸੀਂ ਹਨੇਰੇ 'ਚ ਰਹੇ, ਹੈਨਾ, ਵੀ ਸਾਨੂੰ ਇਸ ਗੱਲ ਦਾ ਪਤਾ ਨਹੀਂ ਸੀ, ਅਸੀਂ ਇਗਨੋਰੈਂਟ ਆ। ਉਹ ਕਹਿੰਦੇ ਨੇ ਜੀਸਸ ਕ੍ਰਾਈਸਟ, ਕਹਿੰਦੇ ਰੱਬ ਨੂੰ ਪਾਉਣ ਦਾ ਤਰੀਕਾ ਹੀ ਇਹ ਆ ਵੀ ਜੇ ਤੁਹਾਨੂੰ ਕਿਸੇ ਚੀਜ਼ ਦਾ ਅਹਿਸਾਸ ਨਹੀਂ ਸੀ ਪਹਿਲਾਂ, ਤੁਸੀਂ ਗਲਤੀ ਕਰਦੇ ਰਹੇ, ਤੁਸੀਂ ਹੁਣ ਠੀਕ ਰਾਹ ਤੇ ਆ ਗਏ, ਤੁਸੀਂ ਰਿਗਰੈਟ ਕਰਦੇ ਹੋ ਆਪਣੇ ਮਨ ਦੇ ਵਿੱਚ ਹੀ। ਮੇਰੇ ਖਿਆਲ ਸਾਰੇ ਧਾਰਮਿਕ ਆਗੂਆਂ ਦਾ, ਬਾਬਾ ਨਾਨਕ ਦੀ ਗੱਲ ਕਰੀਏ ਜਾਂ ਤੁਸੀਂ ਕ੍ਰਿਸ਼ਨ ਭਗਵਾਨ ਦੀ ਗੱਲ ਵੀ ਕਰ ਲਓ, ਹਨਾ, ਤੁਸੀਂ ਕਿਸੇ ਦੀ ਵੀ ਗੱਲ ਕਰੋ, ਉਹਨਾਂ ਨੇ ਇਸ ਗੱਲ ਨੂੰ ਮੁੱਖ ਕਿਹਾ ਵੀ ਜਦੋਂ ਬੰਦਾ ਆਪਣੇ ਆਪ ਦੇ ਸਾਹਮਣੇ ਖੜ ਕੇ ਸਨਮੁੱਖ ਹੋ ਕੇ ਆਪਣੀਆਂ ਗਲਤੀਆਂ ਦਾ ਅਹਿਸਾਸ ਕਰਦਾ। ਚਲੋ, ਇੱਕ ਤਾਂ ਗਲਤੀ ਵੈਸੇ ਗਲਤੀ ਹੁੰਦੀ, ਹੁੰਦਾ ਆਪਣੇ ਸੋਚ ਦੇ ਲੈਵਲ ਤੇ ਆਪਾਂ ਨੂੰ ਲੱਗਦਾ ਵੀ ਆਪਾਂ ਗਲਤ ਪਲੇਟਫਾਰਮ ਤੇ ਖੜੇ ਸੀ, ਹਨਾ, ਤੇ ਆਪਾਂ ਨੂੰ ਮਹਿਸੂਸ ਹੁੰਦਾ ਵੀ ਹਾਂ ਉਹ ਨਾ ਜਿਹੜੇ ਲੋਕ ਲੜਨ ਵਾਲੇ ਸੀ ਉਦੋਂ ਉਹ ਠੀਕ ਸੀ, ਹਨਾ। ਹਾਂ, ਨਹੀਂ ਨਹੀਂ ਬਿਲਕੁਲ, ਬਹੁਤ ਵਧੀਆ ਗੱਲ ਆ ਜੀ, ਬਹੁਤ ਹੀ ਵਧੀਆ ਗੱਲ ਆ। ਤੇ ਕਿਸਾਨੀ ਸੰਘਰਸ਼ ਜਾਂ ਕਿਸਾਨਾਂ ਦੀ ਹਾਲਤ ਆ ਜਿਹੜੀ ਇਸ ਵੇਲੇ, ਤੁਸੀਂ 4 ਸਾਲਾਂ ਦੇ ਵਿੱਚ, ਵੈਸੇ ਤਾਂ ਸਾਡੇ ਦੋਸਤ ਤੁਹਾਡੇ ਪੁਰਾਣੇ ਮਿੱਤਰ ਜਿਹੜੇ 92-93 'ਚ ਆਏ, 2000 'ਚ ਆ ਗਏ, ਕਿਸਾਨੀ ਪਰਿਵਾਰਾਂ 'ਚੋਂ ਨੇ, ਪਰ ਫਿਰ ਵੀ ਤੁਸੀਂ ਆਪਣੇ ਸ਼ਬਦਾਂ ਨੇ ਬਿਆਨ ਕਰੋ ਵੀ ਅੱਜ ਸੱਚੀ ਮੁੱਚੀ ਕਿਸਾਨੀ ਦੀ ਹਾਲਤ ਕੀ ਹੈ, ਕਿਉਂਕਿ ਇੱਕ ਪਾਸੇ ਪ੍ਰਚਾਰ ਇਹ ਚੱਲ ਰਿਹਾ ਵੀ ਬਹੁਤ ਮੋਦੀ ਸਾਹਿਬ ਨੇ ਤਾਂ ਵਿਸ਼ਵ ਗੁਰੂ ਬਣਾ ਦੇਣਾ। ਅਸਲੀ ਸਹੀ ਮਾਨਿਆਂ ਚ ਸੱਚੀ ਮੁੱਚੀ ਦੀ ਹਾਲਤ ਕੀ ਹੈ ਪੰਜਾਬ?
ਐਗਜੈਕਟਲੀ 88 ਚ ਮੈਂ ਬੀ ਏ ਕੀਤੀ ਹੈ 67 ਦਾ ਬੋਰਨ। ਪਹਿਲਾਂ ਜਦੋਂ ਇਹ ਗਾਣੇ ਤੁਸੀਂ ਸ਼ਰਾਬਾਂ ਵਾਲੇ ਗਾਣਿਆਂ ਦੀ ਗੱਲ ਕਰਦੇ ਹੋ,
ਹਾਂਜੀ,
ਉੱਥੇ ਕਿਉਂ ਪੀ ਕੇ ਆ ਗਿਆ ਲਾਲ ਪਰੀ ਜਾਂ ਜੱਟ ਬੰਦੂਕਾਂ ਲਈ ਫਿਰਦੇ ਤੇ ਬੜਾ ਮਾਣ ਹੁੰਦਾ ਹੁੰਦਾ ਸੀ ਤੇ ਆਪ ਨੱਚਦੇ ਵੀ ਰਹੇ ਇਹਨਾਂ ਗਾਣਿਆਂ ਤੇ।
ਹਾਂਜੀ ਹਾਂਜੀ।
ਪਰ ਜਦੋਂ ਹੁਣ ਅਸਲੀਅਤ ਦੇਖੀ ਐਜ਼ ਏ ਮੈਚਿਓਰਡ ਪਰਸਨ,
ਹਾਂਜੀ,
ਤਾਂ ਲੱਗਦਾ ਯਾਰ ਨਹੀਂ, ਸਾਨੂੰ ਗਲਤ ਰਾਹ ਪਾਇਆ ਹੋਇਆ ਸੀ ਤੇ ਅਸੀਂ ਗਲਤ ਸੀਗੇ, ਅਸੀਂ ਆਪਣੀ ਬਰਬਾਦੀ ਕਰ ਰਹੇ ਸੀ ਇਹਨਾਂ ਗਾਣਿਆਂ ਦੇ ਥਰੂ ਜਾਂ ਇਹਨਾਂ ਨੂੰ ਆਪਣੇ ਸਮਝ ਕੇ। ਐਗਜੈਕਟਲੀ ਕੀ ਹੈ ਕਿ ਹਾਂ ਬੜਾ ਦਿਖਾਇਆ ਜਾ ਰਿਹਾ ਜੀ ਭਾਰਤ ਦੀ ਕਿਸਾਨੀ ਨੂੰ ਕਿ ਬੜੀ ਪੌਸ਼ ਲਾਈਫ ਹੈ ਜੀ, ਜੱਟ ਤਾਂ ਐਂ ਕਰਦਾ ਜੀ, ਜੱਟ ਤਾਂ ਉਹ ਗਾਣਿਆਂ ਚ ਹੈ, ਜਿਹੜੀ ਮੈਨੂੰ ਲੱਗਦਾ ਜਿਹੜੀ ਫਿਲਮ ਹੁੰਦੀ ਹੈ ਰਿਐਲਿਟੀ ਨਹੀਂ ਹੁੰਦੀ। ਰਿਐਲਿਟੀ ਇਹ ਹੈ ਕਿ ਹਾਂ ਪੰਜਾਬ ਦੇ ਵੀ, ਪੰਜਾਬ ਨੂੰ ਜੇ ਤੁਸੀਂ ਕਹੋ ਪੰਜਾਬ ਐਂਡ ਹਰਿਆਣਾ ਦੋ ਡਿਵੈਲਪਡ ਸਟੇਟ ਕਹਿ ਸਕਦੇ ਹੋ ਐਗਰੀਕਲਚਰ ਬੇਸ ਪੁਆਇੰਟ ਆਫ ਵਿਊ ਤੋਂ, ਪਰ ਉੱਥੇ ਬਹੁਤ ਵੱਡੀਆਂ ਵੱਡੀਆਂ ਕੋਠੀਆਂ ਵੀ ਬਣ ਗਈਆਂ, ਕਾਰਾਂ ਵੀ ਆ ਗਈਆਂ, ਪਰ ਨਾਲ ਦੀ ਨਾਲ ਇੱਕ ਜਿਹੜੀ ਅੰਦਰਲੀ ਗੱਲ ਹੈ ਬਰਾੜ ਸਾਹਿਬ ਜਿਹੜੀ ਆਪਾਂ ਨੂੰ ਪਤਾ ਨਹੀਂ ਹੁੰਦੀ, ਉਹ ਹੈ ਕਿ ਜਿਹੜੀਆਂ ਕਰਜ਼ੇ ਦੀਆਂ ਪੰਡਾਂ ਉਹ ਵੀ ਐਡੀਆਂ ਐਡੀਆਂ ਵੱਡੀਆਂ ਹੋ ਗਈਆਂ ਕਿ ਕਾਰਾਂ ਦੇ ਉੱਤੇ ਟਿਕਦੀਆਂ ਨਹੀਂ, ਟਰਾਲੀਆਂ ਚਾਹੀਦੀਆਂ ਹੁਣ ਕਾਰਾਂ ਦੇ ਮਗਰ ਕਰਜ਼ੇ ਦੀਆਂ ਪੰਡਾਂ ਰੱਖਣ ਨੂੰ।
ਅੱਛਾ, ਇਹਦੇ ਤੇ ਵੀ ਦੋ ਦ੍ਰਿਸ਼ਟੀਕੋਣ ਨੇ, ਜਿਹੜੇ ਜਿਨ੍ਹਾਂ ਨੂੰ ਕਿਸਾਨਾਂ ਦੇ ਪਰਿਵਾਰਾਂ ਦਾ ਉਹਨਾਂ ਦੀ ਮਿਹਨਤ ਦਾ ਉਹ ਕੀ ਕਰਦੇ ਨੇ, ਕਿੰਨਾ ਖਰਚਾ ਹੁੰਦਾ, ਲਾਗਤ ਖਰਚਾ ਕਿੰਨਾ, ਮਿਲਦਾ ਕੀ, ਜਿਨ੍ਹਾਂ ਨੂੰ ਨਹੀਂ ਅਹਿਸਾਸ, ਉਹ ਕਹਿੰਦੇ ਜੀ ਕਿਸਾਨ ਤਾਂ ਐਵੇਂ ਕਰਜ਼ੇ ਚੱਕੀ ਜਾਂਦੇ ਨੇ
ਜੀ,
ਉਹਨਾਂ ਨੂੰ ਕੀ ਜਵਾਬ?
ਪਿਛਲੇ ਵੀਕ ਹੀ ਇੱਥੇ ਮੇਰੀ ਕਿਸੇ ਰੇਡੀਓ ਪ੍ਰੋਗਰਾਮ ਤੇ ਮੈਂ ਪਹਿਲਾਂ ਵੀ ਗਿਆ ਸੀ, ਉੱਥੇ ਮੇਰੀ ਗੱਲ ਹੋ ਰਹੀ ਸੀ ਕਿ ਕੋਈ ਭਾਈ ਸਾਹਿਬ ਕਹਿੰਦੇ ਸੀ ਜੀ ਨਹੀਂ ਕਿਸਾਨ ਪੰਜਾਬ ਦੇ ਕਿਸਾਨ ਇਹ ਨਹੀਂ ਕਰਦੇ, ਇੱਕ ਕਿੱਲੇ ਦੇ ਵਿੱਚ ਲੋਕ 2-2 ਲੱਖ ਕਮਾ।
ਮੈਂ ਇਹੀ ਕੁਐਸਚਨ ਅੱਗੇ ਕਰਨਾ ਸੀ ਤੁਹਾਨੂੰ,
ਇੱਕ ਨਾਲ ਹੀ ਕੁਐਸਚਨ ਮੈਨੂੰ ਇਹ ਆਇਆ ਸੀ ਕਿ ਯਾਰ ਲੋਕ ਕੰਮ ਨਹੀਂ ਕਰਦੇ, ਵਿਹਲੇ ਰਹਿੰਦੇ ਨੇ, ਇੱਥੇ ਆ ਕੇ ਕਿਵੇਂ ਕਰਦੇ? ਹੁਣ ਤੁਹਾਨੂੰ ਡਿਫਰੈਂਸ ਦੱਸਦੇ, ਤੁਸੀਂ ਹੋ ਜਾਂ ਮੈਂ ਹਾਂ, ਸਰਦਾਰ ਚਰਨਜੀਤ ਸਿੰਘ ਬਰਾੜ ਜਾਂ ਜਗਮੀਤ ਸਿੰਘ, ਮੈਂ ਇੰਡੀਆ ਚ ਆਪਾਂ 5-5 ਏਕੜ ਦੀ ਖੇਤੀ ਕਰਦੇ ਹਾਂ, ਜੇ ਅਸੀਂ ਦੋਨੇ 7 ਦਿਨ ਵੀ ਲੱਗੇ ਰਹੀਏ ਤਾਂ ਮੈਨੂੰ ਲੱਗਦਾ ਕਿ ਜੇ ਮੇਰੀ ਕਣਕ ਜਾਂ ਝੋਨਾ 1 ਲੱਖ ਰੁਪਏ ਦੇ ਕਿੱਲੇ ਚ ਹੋਣੀ ਹੈ ਤੇ 1 ਦਿਨ ਕੰਮ ਕਰਕੇ ਜਾਂ ਸੀਜ਼ਨ ਚ ਜਿਵੇਂ ਹੁਣ ਕੰਮ ਕਰਦੇ ਉਵੇਂ ਕਰਕੇ, ਤੇ ਜੇ ਮੈਂ 7 ਦਿਨ ਲੱਗਿਆ ਰਹਾਂ ਤਾਂ 1.25 ਲੱਖ ਨਹੀਂ ਹੋਣਾ, ਫਿਰ ਉਹਦੇ ਕਰਕੇ ਜਦੋਂ ਤੁਹਾਨੂੰ ਤੁਹਾਡੇ ਕੰਮ ਦੀ ਰਿਟਰਨ ਨਾ ਮਿਲੇ ਤਾਂ ਤੁਹਾਡਾ ਮਨ ਟੁੱਟ ਜਾਂਦਾ ਤੇ ਤੁਸੀਂ ਅੰਦਰੋਂ ਤੁਹਾਨੂੰ ਉਹ ਨਹੀਂ ਆਉਂਦੀ, ਪਾਵਰ ਨਹੀਂ ਆਉਂਦੀ ਕਿ ਮੈਂ ਯਾਰ ਕੰਮ
ਕਰਾਂ,
ਅਟ੍ਰੈਕਸ਼ਨ ਨਹੀਂ ਹੁੰਦੀ ਤੁਹਾਨੂੰ, ਰਾਈਟ? ਹੁਣ ਇੱਥੇ ਉਹ ਬਾਈ ਦਾ ਸਵਾਲ ਸੀ ਕਿ ਇੱਥੇ ਆ ਕੇ ਲੋਕ ਉਹੀ ਬੰਦੇ ਜਿਹੜੇ ਉੱਥੇ ਵਿਹਲੇ ਰਹਿੰਦੇ, ਇੱਥੇ 7 ਦਿਨ ਕੰਮ ਕਿਉਂ ਕਰਦੇ? ਇੱਥੇ 7 ਦਿਨ ਕੰਮ ਕਿਉਂ ਕਰਦੇ ਆ ਕਿ ਜਦੋਂ ਤੁਸੀਂ ਘੰਟਾ ਕੰਮ ਤੇ ਲਾਇਆ ਤਾਂ ਮਿਨੀਮਮ ਵੇਜ ਤੇ ਤੁਹਾਨੂੰ $15 ਮਿਲ ਜਾਣੇ ਆ, ਤੇ ਜੇ ਉੱਥੇ ਵੀ ਕਿਸਾਨ ਨੂੰ ਖੇਤ ਆਪਦੇ ਖੇਤ ਦੇ ਵਿੱਚ ਕੰਮ ਕਰਨ ਤੇ ਰੁਪਏ ਘੰਟੇ ਦੇ ਮਿਲਦੇ ਹੋਣ ਤਾਂ ਮੈਨੂੰ ਨਹੀਂ ਲੱਗਦਾ ਦੁਨੀਆਂ ਦਾ ਕੋਈ ਵੀ ਬੰਦਾ ਵਿਹਲਾ ਬੈਠੂਗਾ। ਔਰ ਜਿਹੜੀ ਉਹ ਬਾਈ ਗੱਲ ਕਹਿੰਦੇ ਸੀ, ਆਮ ਆਪਾਂ ਸਾਰੇ ਲੋਕ ਕਹਿੰਦੇ, ਮੈਂ ਵੀ ਤੁਹਾਡੇ ਉਹਨਾਂ ਨੂੰ ਪਹਿਲਾਂ ਜਦੋਂ ਤੱਕ ਮੈਂ ਕਿਸਾਨ ਮੋਰਚੇ ਚ ਨਹੀਂ ਵਿਚਰਿਆ ਸੀ, ਮੈਂ ਵੀ ਕਹਿੰਦਾ ਸੀ ਵੀ ਇੱਥੇ ਆ ਕੇ ਵੀ ਤਾਂ ਸਾਰੇ ਕੰਮ ਕਰਦੇ ਹੋ, ਉੱਥੇ ਕਿਉਂ ਨਹੀਂ ਕਰਦੇ? ਪਰ ਨਹੀਂ, ਜਦੋਂ ਬਰਾੜ ਸਾਹਿਬ ਤੁਸੀਂ ਸੋਚੋ, ਤੁਸੀਂ ਘਰੋਂ ਨਿਕਲੋ ਅੱਜ, ਤੁਸੀਂ ਸਾਰਾ ਦਿਨ ਕਿਸੇ ਕੰਮ ਤੇ ਲਾ ਕੇ ਆਓ ਤੇ ਮਿਲੇ ਤੁਹਾਨੂੰ ਉਹੀ ਜਿਹੜਾ ਘਰੇ ਬੈਠਿਆਂ ਨੂੰ ਵੀ ਮਿਲਣਾ, ਤੁਸੀਂ ਕਿੰਨੇ ਦਿਨ ਕੰਮ ਤੇ ਜਾਓਗੇ? ਮੇਰਾ ਸਵਾਲ ਹੈ ਤੁਹਾਨੂੰ।
ਬਿਲਕੁਲ ਨਹੀਂ ਜੀ, ਨਹੀਂ ਬਿਲਕੁਲ, ਵੈਸੇ ਤਾਂ ਇਹ ਹੈ ਜੀ ਲੋਕ ਭਾਵੇਂ ਮੰਨਣ ਜਾਂ ਨਾ ਮੰਨਣ, ਇੱਥੇ ਭਾਵੇਂ ਜਿੰਨੇ ਮਰਜ਼ੀ ਪੈਸੇ ਮਿਲਦੇ ਹੋਣ, ਕੋਈ ਕਿੱਤਾ ਜਿੰਨਾ ਮਰਜ਼ੀ ਵਧੀਆ ਹੋਵੇ, ਭਾਵੇਂ ਬਿਲੀਅਨਸ ਆਫ ਡਾਲਰ ਬਣ ਜਾਣ, ਪਰ ਕਿਸਾਨੀ ਕਿੱਤੇ ਵਰਗਾ ਸੱਚੀ ਮੁੱਚੀ ਕੋਈ ਕਿੱਤਾ ਹੈ ਨਹੀਂ।
ਨਹੀਂ ਜੀ, ਕੋਈ ਨਹੀਂ।
ਜਿਹੜਾ ਦੇਖੋ ਇਹਦੇ ਚ ਨਾ ਬਹੁਤ ਗੱਲਾਂ ਨੇ, ਹੁਣ ਦੇਖੋ ਆਪਾਂ ਇੰਡਸਟਰੀਅਲ ਸੈਕਟਰ ਚ ਆਪਾਂ ਪ੍ਰੋਡਕਸ਼ਨ ਕਰਦੇ ਹਾਂ, ਜਿਹੜੀ ਚੀਜ਼ ਆਪਾਂ ਬਣਾਉਣੀ ਆ ਆਪਾਂ ਬਣਾ ਕੇ ਆਪਾਂ ਨੂੰ ਪੈਸੇ ਮਿਲ ਜਾਣੇ ਆ, ਠੀਕ ਹੈ ਕਿ ਨਹੀਂ? ਚਲੋ ਕੁਆਲਿਟੀ ਕੰਟਰੋਲ ਹੁੰਦਾ, ਸਾਰਾ ਕੁਝ ਹੁੰਦਾ, ਆਪਾਂ ਨੂੰ ਪੈਸਿਆਂ ਨਾਲ ਮਤਲਬ ਆ, ਠੀਕ ਹੈ ਕਿ ਨਹੀਂ? ਉਹਦੇ ਨਾਲ ਜਿਹੜੀ ਚੀਜ਼ ਬਣੀ ਆ ਉਹਦੇ ਨਾਲ ਅੱਗੇ ਕੁਦਰਤ ਨਾਲ ਕਿੰਨਾ ਖਿਲਵਾੜ ਹੁੰਦਾ, ਕੀ ਹੁੰਦਾ, ਕੌਣ ਵਰਤਦਾ, ਕਿਵੇਂ ਵਰਤਦਾ, ਆਪਣਾ ਐਜ਼ ਬਣਾਉਣ ਨਾਲ ਦਾ ਕੋਈ ਮਤਲਬ ਨਹੀਂ, ਹੈ ਨੀ? ਪਰ ਕਿਸਾਨੀ ਦੇ ਵਿੱਚ ਕੀ ਆ, ਕਿਸਾਨੀ ਕਿੱਤੇ ਦੇ ਵਿੱਚ ਪਹਿਲੀ ਗੱਲ ਤਾਂ ਵੀ ਤੁਸੀਂ ਕੁਦਰਤ ਦੇ ਨਾਲ ਸਿੱਧਾ ਇੱਕਮਿਕ ਹੁੰਦੇ ਹੋ, ਤੁਸੀਂ ਕੁਦਰਤ ਦੇ ਵਿੱਚ ਰਹਿੰਦੇ ਹੋ, ਕੁਦਰਤੀ ਜਿਹੜੇ ਜੀਵ ਹੁੰਦੇ ਨੇ, ਮਤਲਬ ਜਿਹੜੇ ਆਪਾਂ ਨੂੰ ਦਿਸਦੇ ਵੀ ਨਹੀਂ, ਗੰਡੋਆ ਹੋਇਆ ਜਾਂ ਜਿਹੜੇ ਦਿਸਦੇ ਵੀ ਨੇ, ਘੁੱਗੀਆਂ ਗਟਾਰਾਂ, ਹੈ ਜੀ, ਮੱਝਾਂ ਗਾਵਾਂ ਬਲਦ, ਇਹਨਾਂ ਨੂੰ ਥੋੜਾ ਪਿਆਰ ਪੈ ਜਾਂਦਾ। ਹੁਣ ਦੇਖੋ ਵੈਜੀਟੇਰੀਅਨ ਨਾਨ ਵੈਜੀਟੇਰੀਅਨ ਹੁਣ ਆਪਦੀ ਹੈਬਿਟ ਆ, ਪਰ ਕਿਸਾਨ ਕਦੇ ਬਲਦ ਨੂੰ ਨਹੀਂ ਮਾਰਦਾ, ਬਲਦ ਦਾ ਮੀਟ ਨਹੀਂ ਖਾਂਦਾ, ਮੱਝ ਦਾ ਮੀਟ ਨਹੀਂ ਖਾਂਦਾ ਕਿਸਾਨ ਕਦੇ, ਕਿਉਂ? ਕਿਉਂਕਿ ਐਜ਼ ਪੈਟ ਉਹਦੇ ਨਾਲ ਰਹਿੰਦੇ, ਉਹਨੂੰ ਪਿਆਰ ਆ। ਮੈਨੂੰ ਪਤਾ ਮੇਰੇ ਪਿਤਾ ਜੀ, ਅਸੀਂ ਬਹੁਤ ਛੋਟੇ ਹੁੰਦੇ ਸੀ ਜੀ, ਮੇਰਾ ਖਿਆਲ ਤੀਜੀ ਚੌਥੀ ਕਲਾਸ ਦੂਜੀ ਚ ਹੋਣੇ ਆ, ਮੇਰੇ ਪਿਤਾ ਜੀ ਬੀਕਾਨੇਰ ਤੋਂ ਬਲਦ ਲੈ ਕੇ ਆਏ, ਤੇ ਉਹਨਾਂ ਨੇ ਨਾ ਸਾਰੀ ਉਮਰ ਜਿੰਨੀ ਦੇਰ ਉਹ ਬਲਦ ਰਹੇ, ਉਹਨਾਂ ਨੇ ਬਲਦ ਨੂੰ ਐਂ ਕਰਕੇ ਛੱਟੀ ਵੀ ਨਹੀਂ ਮਾਰੀ ਜੀ। ਸਾਨੂੰ ਤਾਂ ਜੇ ਕਿਤੇ ਨਾ ਕਿਤੇ ਬਾਈ ਚਾਂਸ, ਵੈਸੇ ਸਾਨੂੰ ਵੀ ਨਹੀਂ ਸੀ ਝੜਕਦੇ, ਪਰ ਉਹਨਾਂ ਨੇ ਬਲਦਾਂ ਨੂੰ ਨਾ ਕਦੇ ਕਿਸੇ ਨੂੰ ਐਂ ਹੱਥ ਵੀ ਨਹੀਂ ਸੀ ਲਾਉਣ ਦਿੱਤਾ, ਜਾਣੀ ਇੰਨੇ ਪ੍ਰੇਮ ਨਾਲ ਉਹਨਾਂ ਨੇ ਉਹ ਬਲਦਾਂ ਨੂੰ ਰੱਖਿਆ। ਤੇ ਜਦੋਂ ਬਲਦ ਬਜ਼ੁਰਗ ਹੋ ਗਏ, ਐਂ ਨਹੀਂ ਹੁਣ ਵਾਲਾ ਸਮਾਜ ਨਹੀਂ ਵੀ ਉਹਨਾਂ ਨੂੰ ਪੱਠੇ ਪਾਉਂਦੇ ਰਹੇ। ਆਪਣੇ ਪਿੰਡਾਂ 'ਚ ਵੀ ਦੇਖਿਆ ਜੀ, ਜਦੋਂ ਜਿਹੜੇ ਜਾਨਵਰ ਸੀ, ਈਵਨ ਢੱਠਾ ਹੁੰਦਾ ਸੀ, ਜਦੋਂ ਉਹ ਮਰ ਜਾਂਦਾ ਸੀ ਤੇ ਉਹਨੂੰ ਦੱਬਦੇ ਹੁੰਦੇ ਸੀ ਬਕਾਇਦਾ। ਜਾਣੀ ਕੁਦਰਤ ਨਾਲ, ਜਾਨਵਰਾਂ ਨਾਲ ਕਿਸਾਨਾਂ ਦਾ ਪ੍ਰੇਮ, ਤੇ ਫਿਰ ਕਿਸਾਨ ਨੇ ਜਿਹੜੀ ਫਸਲ ਬੀਜਣੀ ਆ। ਕੋਈ ਵੇਲਾ ਹੁੰਦਾ ਸੀ ਜਦੋਂ ਟੀਚਰ ਨਾ ਪਿੰਡਾਂ ਚ ਰਹਿੰਦੇ ਹੁੰਦੇ ਸੀ, ਆ ਕੇ ਅਸੀਂ ਬੱਚਿਆਂ ਨੂੰ ਪੜਾਉਣਾ, ਕਿਸਾਨ ਕਿਰਾਇਆ ਨਹੀਂ ਸੀ ਲੈਂਦੇ,
ਨਹੀਂ ਲੈਂਦੇ ਸੀ,
ਦੁੱਧ ਦਿੰਦੇ ਸੀ ਤੇ ਲੱਸੀ ਦਹੀਂ ਨੇੜ ਦੇ ਘਰਾਂ ਵਾਲੇ ਲੈ ਜਾਂਦੇ, ਕੋਈ ਪੈਸਾ ਨਹੀਂ ਸੀ ਲੈਂਦੇ। ਜਾਣੀ
ਦੁੱਧ ਤੇ ਪੁੱਤ ਵਿਚ ਨਾ ਬਰਾੜ ਸਾਹਿਬ, ਪੰਜਾਬੀ ਕਲਚਰ ਦੇ ਵਿਚ ਮਿਹਣਾ ਸਮਝਿਆ ਜਾਂਦਾ ਸੀ।
ਇਹ ਜਾਣੀ ਕਿਸਾਨੀ ਦਾ ਜਿਹੜਾ ਦਿਲ ਆ ਉਹ ਬਹੁਤ ਵੱਡਾ
ਜੀ,
ਤੇ ਕਿਸਾਨੀ ਕਿੱਤਾ ਜਿਹੜਾ ਉਹ ਦੁਨੀਆਂ ਦਾ ਸਭ ਤੋਂ ਵਧੀਆ ਕਿੱਤਾ।
ਵਧੀਆ
ਤੇ ਇਹ ਤਾਂ ਜਾਣੀ ਸਿਸਟਮ ਆ ਜਿਹੜਾ ਹੁਣ ਪੈਸੇ ਨਾਲ ਇੰਨਾ ਜੁੜ ਗਿਆ ਵੀ ਕਿਸਾਨੀ ਦੇ ਕਿੱਤੇ ਨੂੰ ਜਾਣ ਬੁੱਝ ਕੇ ਖੋਰ ਦਿੱਤਾ ਗਿਆ ਜੀ।
ਇਹ ਵੀ ਇੱਕ ਲਾਸਟ ਹੈ ਜੀ।
ਹਾਂਜੀ,
ਤੁਸੀਂ ਵੈਸੇ ਥੋੜੇ ਜਿਹੇ ਤਾਂਤਰਿਕ ਵਿਚਾਰਾਂ ਵਾਲੇ ਜਾਂ ਕਹਿ ਲਓ ਕਾਮਰੇਡ ਵਿਚਾਰਾਂ ਵਾਲੇ ਬੰਦੇ ਹੋ, ਤੇ ਇਨਵੈਸਟੀਗੇਸ਼ਨ ਵੀ ਮੈਨੂੰ ਪਤਾ ਤੁਸੀਂ ਬਹੁਤ ਕਰਦੇ ਹੋ, ਹਰ ਚੀਜ਼ ਨੂੰ ਪੜ੍ਹਦੇ ਬਹੁਤ ਹੋ। ਤੁਸੀਂ ਨੋਟ ਕਰਿਓ, 2008 ਦੇ ਵਿੱਚ ਜਦੋਂ ਇੱਥੇ ਨਾਰਥ ਅਮਰੀਕਾ ਦੇ ਵਿੱਚ ਰਿਸੈਸ਼ਨ ਆਇਆ ਸੀ, ਤਾਂ ਉਦੋਂ ਮੈਂ ਆਪ ਪੜ੍ਹਿਆ ਸੀ, ਵਾਲ ਸਟ੍ਰੀਟ ਨੇ ਇੱਕ ਬੜਾ ਤਕੜਾ ਲੇਖ ਲਿਖਿਆ ਸੀ, ਵਾਲ ਸਟ੍ਰੀਟ ਜਰਨਲ ਤੇ ਮੈਂ ਪੜ੍ਹਿਆ ਸੀ ਕਿ ਮਿਸ਼ੀਗਨ ਤੇ ਓਹਾਇਓ ਸਟੇਟਾਂ ਦੇ ਵਿੱਚ ਜਿਹੜੇ ਰੀਅਲ ਅਸਟੇਟ ਏਜੰਟਸ ਹੈ ਉਹ ਪੇਂਡੂ ਇਲਾਕਿਆਂ ਦੇ ਵਿੱਚ ਜਾਂ ਜਿਹੜੇ ਦੂਰ ਦੁਰਾਡੇ ਇਲਾਕੇ ਉਹਨਾਂ ਦੇ ਵਿੱਚ ਐਗਰੀਕਲਚਰ ਲੈਂਡ ਲੱਭਦੇ ਫਿਰਦੇ, ਤੇ ਤੁਸੀਂ ਤੁਹਾਡਾ ਹੁਣ ਵੀ ਰੀਅਲ ਅਸਟੇਟ ਕਰਦੇ ਹੋ, ਉਦੋਂ ਪਹਿਲਾਂ ਦੀ ਤੇ ਉਦੋਂ ਬਾਅਦ ਦਾ ਜਿਹੜਾ ਗ੍ਰਾਫ ਹੈ ਉਹਦਾ ਪ੍ਰਾਈਸ ਐਪਰੀਸ਼ੀਏਸ਼ਨ ਦਾ ਕੱਢ ਕੇ ਦੇਖ ਲਓ, ਡਬਲ ਟ੍ਰਿਪਲ ਹੋ ਗਈਆਂ। ਕਿਉਂ ਕਿ 2008 ਵਾਲਾ ਜਿਹੜਾ ਰਿਸੈਸ਼ਨ ਸੀ ਤੇ ਉਸ ਤੋਂ ਬਾਅਦ ਆ ਕੋਵਿਡ ਵਾਲਾ, ਇਹਨੇ ਅਪਰੂਵ ਕਰ ਦਿੱਤਾ ਕਿ ਜਿਹੜੀ ਖੇਤੀ ਹੈ, ਐਗਰੀਕਲਚਰ ਬਿਜ਼ਨਸ ਹੈ, ਜਿਹੜਾ ਐਗਰੀ ਬਿਜ਼ਨਸ ਹੈ, ਕੁਛ ਵੀ ਫੇਲ ਹੋ ਸਕਦਾ, ਕੋਈ ਵੀ ਤੁਹਾਡੀ ਮੈਨੂਫੈਕਚਰ ਫੇਲ ਹੋ ਸਕਦੀ ਹੈ, ਕਾਰ ਇੰਡਸਟਰੀ ਪਿੱਛੇ ਫੇਲ ਹੋ ਗਈ, ਪਲਾਸਟਿਕ ਇੰਡਸਟਰੀ ਫੇਲ ਹੋ ਗਈ, ਬੜੀਆਂ ਬੜੀਆਂ ਇੰਡਸਟਰੀਆਂ ਫੇਲ ਹੋ ਜਾਂਦੀਆਂ, ਪਰ ਇਹ ਫੇਲ ਨਹੀਂ ਹੋਊਗੀ। ਕਾਰਨ ਕੀ ਹੈ ਕਿ ਜਿੰਨੀ ਕਿ ਦੀ ਸਪਲਾਈ ਹੈ ਉਹਦੇ ਪੈਰਲ ਹੀ ਡਿਮਾਂਡ ਹੈ, ਕਿਉਂਕਿ ਜਿੰਨੇ ਮਨੁੱਖ ਨੇ, ਮਨੁੱਖ ਵੱਧ ਰਹੇ ਨੇ, ਐਗਰੀਕਲਚਰ ਲੈਂਡ ਘੱਟ ਰਹੀ ਹੈ, ਤੇ ਆਉਣ ਵਾਲੇ ਟਾਈਮ ਦੇ ਵਿੱਚ ਇਹਦੀ ਡਿਮਾਂਡ ਹੋਰ ਵਧਣੀ ਹੈ। ਨਾਓ ਕਾਰਪੋਰੇਟਸ ਹੈ ਜਿਹੜਾ, ਉਹਨਾਂ ਨੇ 2008 ਤੋਂ ਬਾਅਦ ਇਹ ਚੀਜ਼ ਨੂੰ ਸਮਝਣਾ ਸ਼ੁਰੂ ਕਰ ਲਿਆ, ਤੇ ਜਦੋਂ ਉਹਨਾਂ ਨੇ ਸਮਝਣਾ ਸ਼ੁਰੂ ਕਰ ਲਿਆ, ਫਿਰ ਉਹ ਜਿਹੜੀ ਖੇਤੀ ਨੂੰ ਪਹਿਲਾਂ ਮਿੱਟੀ ਨਾਲ ਮਿੱਟੀ ਹੋਣਾ ਮੰਨਦੇ ਹੁੰਦੇ ਸੀ ਨਾ, ਇਹ ਕਹਿ ਲਓ ਕਿ ਨਾਨ ਪ੍ਰੋਡਕਟਿਵ ਇਨਵੈਸਟਮੈਂਟ ਹੈ, ਉਸ ਇਨਵੈਸਟਮੈਂਟ ਨੂੰ ਹੁਣ ਸਭ ਤੋਂ ਵੱਧ ਪ੍ਰੋਡਕਟਿਵ ਇਨਵੈਸਟਮੈਂਟ ਮੰਨਿਆ ਜਾਣ ਲੱਗ ਗਿਆ ਬਾਏ ਦਾ ਕਾਰਪੋਰੇਟ ਲਾਭ।
ਲੱਖਾਂ ਏਕੜ ਲੈਂਡ ਦੇ ਨੇ ਜਿਹੜੇ ਉਹ ਬਿਲ ਗੇਟਸ ਆ, ਵੱਡੀਆਂ ਕੰਪਨੀਆਂ ਜਿਹੜੀਆਂ, ਮਾਫੀ ਚਾਹੁੰਦਾ ਮੇਰਾ ਨਾ ਗੱਲ ਖਰਾਬ ਆ, ਤੇ ਉਹ ਲੱਖਾਂ ਏਕੜ ਲੈਂਡ ਆ ਜਿਹੜੀ ਲੈ ਰਹੀਆਂ ਨੇ ਜੀ।
ਹਾਂਜੀ,
ਅੱਛਾ, ਕਹਿਣ ਦਾ ਮਤਲਬ ਇਹ ਆ ਵੀ ਕਿਸਾਨ, ਆਮ ਬੰਦਾ ਜਿਹੜਾ ਜਿਹਦੇ ਕੋਲ 2-4 ਏਕੜ 5 ਏਕੜ ਜ਼ਮੀਨ ਦੇ ਸੀ ਨਾ, ਉਹ ਬੜੇ ਪ੍ਰੇਮ ਨਾਲ ਖੇਤੀ ਕਰਦਾ ਸੀ, ਉਹਦੀਆਂ ਲੋੜਾਂ ਹੀ ਜ਼ਮੀਨ ਚੋਂ ਪੂਰੀਆਂ ਹੋ ਜਾਂਦੀਆਂ ਸੀ ਜੀ, ਬਾਹਰੋਂ ਸਬਜ਼ੀ ਦਾਲ ਲੈਣ ਦੀ ਲੋੜ ਨਹੀਂ ਸੀ ਪੈਂਦੀ ਉਹਨੂੰ, ਮਾੜਾ ਮੋਟਾ ਫੇਰੀ ਵਾਲਾ ਆਉਂਦਾ ਸੀਗਾ ਪਿੰਡਾਂ ਦੇ ਵਿੱਚ ਤੇ ਉਹ ਤੋਂ ਮਾੜਾ ਮੋਟਾ ਸਮਾਨ ਲੈਂਦੇ ਸੀ, ਜਾਣੀ ਪਿੰਡ ਦੀਆਂ ਲੋੜਾਂ ਪਿੰਡ ਚੋਂ ਹੀ ਪੂਰੀਆਂ, ਬੰਦੇ ਖੁਸ਼ ਰਹਿੰਦੇ ਸੀ ਜੀ, ਪੂਰੇ ਖੁਸ਼, ਜਿਹਨੂੰ ਕਹਿੰਦੇ ਆ ਨਾ ਐਂ ਬੋਝ ਨਹੀਂ ਸੀ ਬੰਦਿਆਂ ਦੇ ਦਿਮਾਗ ਤੇ। ਜਾਣੀ ਸਾਡੇ ਤੋਂ ਜਿਹੜੀ ਪਹਿਲੀ ਪੀੜ੍ਹੀ ਆ ਜਿਹੜੇ ਖੇਤੀ, ਹਾਂਜੀ ਹਾਂਜੀ, ਉਹ ਪੂਰਾ ਆਪਣੀ ਜ਼ਿੰਦਗੀ ਤੋਂ ਸੰਤੁਸ਼ਟ ਸੀ, ਤੇ ਹੁਣ ਵਾਲੀ ਪੀੜ੍ਹੀ ਆ ਜਿਹੜੀ ਉਹ ਪੈਸੇ ਜਿੰਨੇ ਮਰਜ਼ੀ ਬਣਾ ਲਏ ਪਰ ਉਹ ਸੰਤੁਸ਼ਟ ਨਹੀਂ, ਉਹ ਕਿਸੇ ਨਾ ਕਿਸੇ ਤਰੀਕੇ ਨਾਲ ਡਿਪਰੈਸ਼ਨ ਦਾ ਸ਼ਿਕਾਰ, ਜ਼ਿੰਦਗੀ ਤੋਂ ਅੱਖੇ ਹੋਏ, ਜ਼ਿੰਦਗੀ ਤੋਂ ਭੱਜੇ ਹੋਏ, ਹਾਂਜੀ, ਕੁੜਦੇ ਰਹਿੰਦੇ ਆ।
ਕਾਰਨ ਹੈ ਬਰਾੜ ਸਾਹਿਬ,
ਹਾਂਜੀ ਹਾਂਜੀ ਹਾਂਜੀ,
ਕਿਉਂਕਿ ਜਦੋਂ ਤੁਹਾਡੇ ਕੋਲ ਤੁਸੀਂ ਡਿਪੈਂਡੈਂਸੀ ਹੋ ਜਾਂਦੀ ਹੈ ਨਾ,
ਹਾਂਜੀ,
ਮੇਨ ਚੀਜ਼ ਕਿ ਤੁਹਾਨੂੰ ਪੀਸ ਆਫ ਮਾਈਂਡ ਕੀ ਦਿੰਦਾ, ਤੁਹਾਡੀ ਸੈਲਫ ਡਿਪੈਂਡੈਂਸ ਜਾਂ ਪਰ ਮੈਂਟਲ ਆਜ਼ਾਦੀ।
ਹਾਂਜੀ,
ਜਦੋਂ ਤੁਸੀਂ ਕਿਸੇ ਚੀਜ਼ ਤੇ ਡਿਪੈਂਡ ਹੋ, ਡਿਪੈਂਡੈਂਸੀ ਦਾ ਮਤਲਬ ਕੀ ਹੈ ਕਿ ਹੁਣ ਅਸੀਂ ਲੋੜਾਂ ਵਧਾ ਲਈਆਂ, ਅਸੀਂ ਬਾਜ਼ਾਰ ਤੇ ਜਾਂ ਕਿ ਲੋ ਮਾਰਕੀਟ ਤੇ ਡਿਪੈਂਡੈਂਟ ਹੋ ਗਏ। ਅੱਜ ਹਰ ਬੰਦੇ ਨੂੰ ਰੋਜ਼ ਸ਼ਹਿਰ ਜਾਣਾ, ਉਹਨੂੰ ਆਹ ਵੀ ਚਾਹੀਦੀ ਹੈ, ਮੈਨੂੰ ਬੂਟ ਵੀ ਚਾਹੀਦੇ, ਮੈਨੂੰ ਆਈਫੋਨ ਵੀ ਚਾਹੀਦਾ, ਮੈਨੂੰ ਆਹ ਵੀ ਚਾਹੀਦਾ, ਮੈਨੂੰ ਆਹ ਵੀ ਚਾਹੀਦਾ, ਮੈਨੂੰ ਮੋਟਰਸਾਈਕਲ ਵੀ ਚਾਹੀਦਾ, ਉਹ ਵੀ ਆਰਟੀਫਿਸ਼ੀਅਲ ਮੈਨੂਫੈਕਚਰ ਹੈ, ਉਹਦਾ ਪੈਟਰੋਲ ਵੀ ਚਾਹੀਦਾ, ਉਹਦੇ ਟਾਇਰ ਵੀ ਚਾਹੀਦੇ। ਪਹਿਲਾਂ ਜਿਹੜਾ ਕਿਸਾਨ ਸੀ ਉਹ ਖੇਤੀ ਤੇ ਡਿਪੈਂਡੈਂਟ ਸੀਗਾ ਤੇ ਪੀਸ ਆਫ ਮਾਈਂਡ ਸੀ ਤੇ ਉਹ ਸੰਤੁਸ਼ਟ ਸੀ। ਅੱਜ ਹੁਣ ਜਿੰਨੀਆਂ ਸਾਡੀਆਂ ਲੋੜਾਂ ਵੱਧ ਗਈਆਂ, ਉਹਨਾਂ ਲੋੜਾਂ ਦੇ ਅਕੋਰਡਿੰਗਲੀ ਸਾਡੀ ਇਨਕਮ ਹੈ ਨੀ। ਜਦੋਂ ਇਨਕਮ ਹੈ ਨੀ, ਜਦੋਂ ਤੁਹਾਡੀ ਜੇਬ ਚ ਪੈਸੇ ਘੱਟ ਹੋਣ ਤੇ ਤੁਸੀਂ ਇੱਥੇ ਵੀ ਸ਼ਾਪਿੰਗ ਸੈਂਟਰ ਚਲੇ ਜਾਓ, ਚੀਜ਼ਾਂ ਤੁਸੀਂ ਵੱਧ ਖਰੀਦਣੀਆਂ ਹੋਣ, ਫਿਰ ਜਿਹੜੀ ਮਰਜ਼ੀ ਚੀਜ਼ ਲੈ ਆਓ ਤੁਹਾਨੂੰ ਖੁਸ਼ੀ ਨਹੀਂ
ਦੇਊਗੀ। ਮੈਨੂੰ ਲੱਗਦਾ ਵੀ ਲੋੜਾਂ ਸਾਡੀਆਂ ਵਧਾ ਦਿੱਤੀਆਂ ਗਈਆਂ ਨੇ, ਇੱਕ ਸਿਸਟਮ ਇਹੋ ਜਿਹਾ ਸਿਰਜਤਾ ਜਿਹਦੇ ਵਿੱਚ ਸਾਨੂੰ ਅਹਿਸਾਸ ਕਰਾਤਾ ਵੀ ਇਹਦੇ ਬਿਨਾਂ ਤਾਂ ਤੁਹਾਡਾ ਕੰਮ ਹੀ ਨਹੀਂ ਚੱਲਦਾ,
ਹੈਨੀ।
ਹਾਂਜੀ, ਤੇ ਖੇਤੀ ਸੀ ਜਿਹੜੀ ਸਾਡੀ ਕੁਦਰਤ ਤੇ ਡਿਪੈਂਡੈਂਟ ਸੀ, ਦੁਨੀਆਂ ਭਰ ਦੀ ਖੇਤੀ, ਉਹ ਖੇਤੀ ਜਾਣ ਬੁੱਝ ਕੇ ਉਹਨੂੰ ਡਿਪੈਂਡੈਂਟ ਬਣਾਤਾ, ਜ਼ਮੀਨ ਨੂੰ ਫਰਟੀਲਾਈਜ਼ਰ ਡਿਪੈਂਡੈਂਟ ਬਣਾਤਾ, ਤੇ ਜਿਹੜੇ ਬੀਜ ਸੀ, ਜਿਹੜੇ ਬੀਜ ਨੈਚੁਰਲ ਜਿਹੜੇ ਕੁਦਰਤੀ ਬੀਜ ਸੀ, ਉਹ ਖੋ ਕੇ ਬੀਜ ਵੀ ਖਰੀਦਣੇ ਪੈਂਦੇ ਆ। ਅੱਛਾ, ਫੇਰ ਅੱਗੇ ਉਹ ਬੀਜ ਆ ਜਿਹੜੇ, ਜਦੋਂ ਫਰਟੀਲਾਈਜ਼ਰ ਡਿਪੈਂਡੈਂਟ ਹੋ ਗਈ ਜ਼ਮੀਨ, ਬੀਜ ਵੀ ਉਹੋ ਜਿਹੇ ਹੋ ਗਏ, ਫਿਰ ਉਹ ਡਿਜ਼ੀਜ਼ ਪੋਰਨ ਹੋ ਗਏ, ਡਿਜ਼ੀਜ਼ ਪ੍ਰੋਨ ਹੋ ਗਏ, ਸੋਰੀ ਮਾਫੀ ਚਾਹੁੰਦਾ ਮੈਂ ਵਰਡ, ਤੇ ਉਹਨੂੰ ਬਿਮਾਰੀਆਂ ਲੱਗਦੀਆਂ, ਉਹ ਫਿਰ ਬਿਮਾਰੀਆਂ ਜਿਹੜੀਆਂ ਉਹਦਾ ਇਲਾਜ ਪਹਿਲਾਂ ਲੱਭਿਆ ਹੋਇਆ, ਉਹ ਦਵਾਈ ਤੁਹਾਨੂੰ ਛਿੜਕਣੀ ਪੈਂਦੀ ਹੈ। ਉਹ ਫਿਰ ਪੈਸਟੀਸਾਈਡ ਡਿਪੈਂਡੈਂਟ ਬਣ ਗਿਆ। ਉਹ ਬੰਦੇ ਦੇ ਕੋਲੋਂ ਤਾਂ ਜਾਣੀ ਪੈਸੇ ਕਿਸਾਨ ਕੋਲੋਂ ਨਿਕਲ ਹੀ ਜਾਂਦੇ ਆ, ਤੇ ਜਦੋਂ ਉਹਦੀ ਫਸਲ ਬਣ ਕੇ ਤਿਆਰ ਹੋ ਜਾਂਦੀ ਆ ਉਹਨੂੰ ਚੱਕਣ ਵਾਲਾ ਕੋਈ ਨਹੀਂ। ਜੇ ਹੁਣ ਸਾਰੇ ਇੱਕੋ ਹੀ ਫਸਲ ਬੀਜਦੇ ਆ ਫਿਰ ਸਰਕਾਰ ਕਹਿ ਦਿੰਦੀ ਵੀ ਨਹੀਂ ਅਸੀਂ ਚੱਕ ਕੇ ਰੱਖੀਏ ਕਿੱਥੇ ਫਸਲ। ਜੇ ਅੱਡ ਅੱਡ ਫਸਲ ਬੀਜਦੇ ਆ ਫਿਰ ਉਹਦੀ ਡਿਮਾਂਡ ਹੈ ਨੀ ਮਾਰਕੀਟ ਚ। ਅੱਛਾ ਜੇ ਵਧੀਆ ਫਸਲ ਕੋਈ ਕੁਆਲਿਟੀ ਵਾਲੀ ਉਗਾ ਵੀ ਲੈਂਦਾ ਕਿਸਾਨ ਦੇ ਕੋਲ ਮਾਰਕੀਟਿੰਗ ਟੂਲਸ ਹੈ ਨੀ। ਜੇ ਦੇਸ਼ ਦੇ ਇੱਕ ਹਿੱਸੇ ਦੇ ਵਿੱਚ ਕੋਈ ਦੁਨੀਆਂ ਦੇ ਇੱਕ ਹਿੱਸੇ ਚ ਕੋਈ ਵਧੀਆ ਫਸਲ ਹੋ ਜਾਂਦੀ ਹੈ ਦੂਸਰੇ ਹਿੱਸੇ ਤੱਕ ਪਹੁੰਚਾਉਣ ਦਾ ਢੰਗ ਤਰੀਕਾ ਹੈ ਨੀ। ਇੰਡਸਟਰੀਅਲ ਕੀ ਆ ਦੇਖੋ,
ਕਿਸਾਨ ਤਾਂ ਪਿੰਡੋਂ ਮੰਡੀ ਨਹੀਂ ਲੈ ਕੇ ਜਾ ਸਕਦਾ, ਦੂਸਰੇ ਸਟੇਟ ਜਾਂ ਕੰਟਰੀ ਚ ਕਿਵੇਂ ਲੈ ਜਾਓ।
ਬਿਲਕੁਲ, ਹੁਣ ਇਹ ਦੇਸ਼ਾਂ ਚ ਦੇਖੋ ਕਾਰਾਂ ਇਲੈਕਟ੍ਰਿਕ ਕਾਰਾਂ ਚਾਈਨਾ ਚ ਬਣਦੀਆਂ ਨੇ, ਇੱਥੇ ਆਈ ਜਾਂਦੀਆਂ ਆਰਾਮ ਨਾਲ ਕਿਉਂਕਿ ਇਹਨਾਂ ਨੂੰ ਪ੍ਰੋਫਿਟ ਆ। ਆਪਾਂ ਡਾਲਰ ਸਟੋਰ ਤੋਂ ਸਮਾਨ ਲਓ ਸਾਰਾ ਏ ਟੂ ਜ਼ੈਡ ਸਾਰਾ ਬਾਹਰ ਦਾ ਇੱਥੇ ਧੜਾ ਧੜਾ ਆਈ ਜਾਂਦਾ, ਪਰ ਕਿਸਾਨ ਨੂੰ ਆਪਣੀ ਫਸਲ ਆ ਜਿਹੜੀ ਉਹਦੀ ਮਾਰਕੀਟ ਬਣਾਉਣ ਦੇ ਲਈ ਪਹਿਲਾਂ ਇਹ ਪ੍ਰੂਵ ਕਰਨ ਲਈ ਵੀ ਮੇਰੀ ਕੁਆਲਿਟੀ ਪੱਖੋਂ ਸਭ ਤੋਂ ਵਧੀਆ। ਹੁਣ ਕੁਆਲਿਟੀ ਪੱਖੋਂ ਸਭ ਤੋਂ ਵਧੀਆ ਕਿਵੇਂ ਹੋਊਗੀ ਉਹਦੀ ਜਦੋਂ ਉਹਨੂੰ ਬੀਜ ਵੀ ਉਹਦਾ ਉਹਨਾਂ ਨੇ ਦਿੱਤਾ, ਪੈਸਟੀਸਾਈਡ ਦਵਾਈਆਂ ਵੀ ਉਹਨਾਂ ਨੇ ਦਿੱਤੀਆਂ, ਜ਼ਮੀਨ ਉਹਦੀ ਕਚੁੰਬਰ ਨਿਕਲ ਗਿਆ ਉਹਦਾ ਬਾਰ ਬਾਰ ਫਸਲਾਂ ਗਾ ਕੇ, ਮਤਲਬ ਕਿਸਾਨੀ ਸੱਚੀ ਸੰਕਟ ਦੇ ਵਿੱਚ ਆ।
ਡੈਫੀਨੇਟਲੀ।
ਅੱਛਾ ਹੁਣ ਆਪਾਂ ਅਸਲੀ ਮੁੱਦੇ ਤੇ ਆਉਂਦੇ ਹਾਂ ਬਈ ਡੱਲੇਵਾਲ ਸਾਹਿਬ ਦੀ ਜਿਹੜੀ ਹਾਲਤ ਆ ਇਸ ਵੇਲੇ ਉਹਦੇ ਬਾਰੇ ਬਹੁਤ ਘੱਟ ਗੱਲ ਹੋਈ ਆ, ਬਈ ਉਹ ਬੜੀ ਕ੍ਰਿਟੀਕਲ ਆ, ਡਿਟੇਲ ਦੱਸੋ ਸਾਰੀ ਦੀ ਸਾਰੀ, ਕਿਹੜੀ ਕਿਹੜੀ ਮੁੱਖ ਮੰਗ ਹੁਣ ਲੱਗਦਾ ਵੀ ਕਿਹੜੀ ਮੁੱਖ ਮੰਗ ਸੀ, ਕਿਉਂ ਉਹਨਾਂ ਨੂੰ ਮਰਡਰ ਵਰਤੇ ਬੈਠਾ
ਉਹਦੀ 26 ਤਰੀਕ ਤੋਂ ਸਾਰੇ ਮੋਸਟਲੀ ਆਪਣੇ ਸਰੋਤਿਆਂ ਨੂੰ ਪਤਾ ਹੀ ਹੈ ਕਿ 26 ਤਰੀਕ ਤੋਂ ਉਹ ਮਰਨ ਵਰਤੇ ਬੈਠੇ ਨੇ 26 ਨਵੰਬਰ ਤੋਂ।
ਹਾਂਜੀ,
ਆਲਮੋਸਟ ਮਹੀਨਾ ਹੋਣ ਵਾਲਾ ਹੈ। ਮੰਗਾਂ 13 ਨੇ ਪਰ ਉਹ ਚ ਮੇਨ ਉਹੀ ਨੇ ਜਿਹੜੀਆਂ ਜਿਹੜੀ ਆਪਾਂ ਹੁਣ ਜਿਹੜੀ ਪ੍ਰੋਬਲਮ ਦੀ ਗੱਲ ਕਰ ਰਹੇ ਹਾਂ। ਫਸਟ ਹੈਗੀ ਕਿ MSP ਗਰੰਟੀ ਕਾਨੂੰਨ ਮਿਲੇ,
ਹਾਂਜੀ,
ਜਿਹੜਾ ਕਿ ਭਾਰਤ ਸਰਕਾਰ ਨੇ ਆਲਰੇਡੀ ਪਹਿਲੇ ਉਹਦੇ ਵਿੱਚ ਮੰਨਿਆ ਹੋਇਆ ਸੀ, ਪਰ ਉਸ ਤੋਂ ਉੱਪਰ ਜਿਹੜੀ MSP ਦੇਣੀ ਹੈ ਉਹ MSP ਹੈ ਜਿਹੜੀ ਜਿਹੜਾ ਇੱਕੋ ਇੱਕ ਅੱਜ ਤੱਕ ਇੰਡੀਆ ਦੀ ਹਿਸਟਰੀ ਦੇ ਵਿੱਚ ਕਮਿਸ਼ਨ ਬੈਠਾ ਹੈ ਐਗਰੀਕਲਚਰ ਤੇ, ਹਾਲਾਂਕਿ ਉਦਾਂ ਮੇਰੇ ਖਿਆਲ 7ਵਾਂ ਜਾਂ 8ਵਾਂ ਕਮਿਸ਼ਨ ਬਹਿ ਗਿਆ ਪੇ ਕਮਿਸ਼ਨ ਜਿਹੜੇ ਇੰਪਲਾਈਜ਼ ਵਾਸਤੇ ਕਹਿ ਲਓ, ਔਰ ਸਾਰੇ ਲਾਗੂ ਵੀ ਹੋ ਗਏ। ਕਿਸਾਨੀ ਦੇ ਉੱਤੇ ਕੋਈ ਕਮਿਸ਼ਨ ਬੈਠਾ ਸੀ ਡਾਕਟਰ ਸਵਾਮੀਨਾਥਨ ਕਮਿਸ਼ਨ, ਔਰ ਉਹਦੀਆਂ ਰਿਪੋਰਟਾਂ ਉਦੋਂ ਤੋਂ ਹੀ ਠੰਡੇ ਬਸਤੇ ਚ ਪਈਆਂ, ਇੱਕੋ ਚੀਜ਼ ਕੰਮ ਵਾਸਤੇ ਉਹ ਇੱਕੋ ਚੀਜ਼ ਵਾਸਤੇ ਕੰਮ ਆਉਂਦੀਆਂ। ਇਲੈਕਸ਼ਨ ਕੰਪੇਨ ਵੇਲੇ ਜੀ ਅਸੀਂ ਸਵਾਮੀਨਾਥਨ ਦੀ ਰਿਪੋਰਟ ਲਾਗੂ ਕਰਾਂਗੇ ਟੂ ਅਟਰੈਕਟ ਦਾ ਕਿਸਾਨੀ ਵੋਟਰਸ, ਜਿਹੜੀ ਕਿ ਅੱਜ ਭਾਰਤ ਦੀ ਮੈਨੂੰ ਲੱਗਦਾ 70% ਦੇ ਨੇੜੇ ਤੇ, ਜੇ ਆਪਾਂ ਖੇਤੀ ਮਜ਼ਦੂਰ ਤੇ ਕਿਸਾਨ ਨੂੰ ਲੜਾਈਏ 70% ਆਬਾਦੀ ਖੇਤੀ ਤੇ ਡਿਪੈਂਡੈਂਟ ਹੈ, ਇਹਦਾ ਮਤਲਬ 70% ਵੋਟ, ਉਹ 70% ਵੋਟ ਨੂੰ ਅਟਰੈਕਟ ਕਰਨ ਵਾਲੇ ਇੱਕ ਜੁਮਲਾ ਛੱਡਿਆ ਜਾਂਦਾ, ਪਰ ਉਸ ਤੋਂ ਬਾਅਦ ਕਹਾਣੀ ਉੱਥੇ ਦੀ ਉੱਥੇ।
ਮਿਨੀਮਮ ਸਪੋਰਟ ਪ੍ਰਾਈਸ,
ਮਿਨੀਮਮ ਸਪੋਰਟ, ਹੁਣ ਦੇਖੋ ਵਿਡੰਬਣਾ ਕੀ ਹੈ, ਤੁਸੀਂ ਹੁਣੇ ਗੱਲ ਕਰਕੇ ਹਟੋ ਕਾਰਾਂ ਦੀ, ਸਾਨੂੰ ਆਹ ਚੀਜ਼ਾਂ ਮਿਲ ਜਾਂਦੀਆਂ, ਜਿਹੜੀ ਤਾਂ ਚੀਜ਼ ਕੋਈ ਵੀ ਕਾਰਪੋਰੇਟ ਪ੍ਰੋਡਿਊਸ ਕਰਦਾ ਜਾਂ ਮੈਨੂਫੈਕਚਰ ਕਰਦਾ ਉਹਨੂੰ ਤਾਂ ਰਾਈਟ ਇਹ ਹੈ ਕਿ ਉਹ ਆਪਣੀ MRP ਮੈਕਸੀਮਮ ਰਿਟੇਲ ਪ੍ਰਾਈਸ ਲਿਖਦਾ ਤੇ ਨੋ ਬਡੀ ਸਟਾਪਸ ਹਿਮ, ਪਰ ਅਸੀਂ ਮੈਕਸੀਮਮ ਨਹੀਂ ਮੰਗਦੇ, ਅਸੀਂ ਤਾਂ ਹੱਥ ਬੰਨ ਕੇ ਮੰਗਦੇ ਹਾਂ ਕਿ ਯਾਰ ਸਾਨੂੰ ਘੱਟੋ ਘੱਟ ਪ੍ਰਾਈਸ ਦੇ ਦੇ,
ਇੰਨਾ ਖਰਚਾ ਹੋਇਆ।
ਹਾਂਜੀ, ਉਹ ਸਵਾਮੀਨਾਥਨ ਕੀ ਕਹਿੰਦਾ ਕਿ ਜਿੰਨੀ ਟੋਟਲ ਖਰਚ ਹੈ ਇਨਕਲੂਡ ਐਵਰੀਥਿੰਗ ਈਵਨ ਫੈਮਿਲੀ ਲੇਬਰ, ਤੁਹਾਡਾ ਬੀਜ ਦਾ ਰੇਹ ਦਾ ਸਪਰੇਅ ਜਿਹੜੀਆਂ ਤੁਸੀਂ ਗੱਲਾਂ ਕਰੀਆਂ, ਮੋਰ ਓਵਰ ਉਹਦੇ ਉੱਪਰ ਕਿ ਜੇ ਸਪੋਜ਼ ਕਰੋ ਤੁਸੀਂ 10 ਏਕੜ ਦੀ ਖੇਤੀ ਕਰਦੇ ਹੋ, ਤੁਸੀਂ ਪੈਸੇ ਨਹੀਂ ਲਾਏ 10 ਏਕੜ ਤੇ, ਤੁਹਾਡੇ ਬਾਪ ਦਾਦੇ ਦੀ ਹੈਰੀਟੇਟਰੀ ਤੁਹਾਨੂੰ ਜ਼ਮੀਨ ਆਈ ਹੈ, ਪਰ ਜੇ ਤੁਸੀਂ ਅੱਜ ਉਹੀ ਜ਼ਮੀਨ ਨੂੰ ਵੇਚ ਕੇ ਤੁਸੀਂ ਬੈਂਕ ਚ ਪੈਸੇ ਰੱਖੋ ਤਾਂ ਉਹਦਾ ਵਿਆਜ ਤਾਂ ਆਊਗਾ ਨਾ, ਜਾਂ ਜੇ ਤੁਸੀਂ ਰੈਂਟਲ ਕੀਤੀ ਹੈ ਠੇਕੇ ਤੇ ਲਈਏ ਤਾਂ ਉਹਦਾ ਵੀ, ਉਹ ਸਾਰੀਆਂ ਚੀਜ਼ਾਂ ਨੂੰ ਜੋੜ ਕੇ ਮੰਗਦਾ ਕੀ ਹੈ ਸਵਾਮੀਨਾਥਨ, ਕਹਿੰਦਾ ਕਿ ਜੇ ਤੁਸੀਂ ਚਾਹੁੰਦੇ ਹੋ ਕਿਸਾਨੀ ਜਿਉਂਦੀ ਰਹੇ ਤੇ ਭਾਰਤ ਦੀ ਇਕਾਨਮੀ ਚੱਲਦੀ ਰਹੇ ਤਾਂ ਟੋਟਲ ਕਾਸਟ C2 ਦੇ ਫਾਰਮੂਲੇ ਨਾਲ ਗਿਣੋ, ਕਾਸਟ C2 ਇੱਕ ਹੈ A2 B2 C2 ਇੱਦਾਂ ਦੇ ਨੇ, C2 ਪਲੱਸ ਉਹਦੇ ਤੇ 50% ਉਹਨਾਂ ਨੂੰ ਦੇ ਦਿਓ ਪ੍ਰੋਫਿਟ ਦੇ ਦਿਓ, ਤਾਂ ਭਾਰਤ ਦੀ ਕਿਸਾਨੀ ਮਰੂਗੀ ਨਹੀਂ। ਤੇ ਉਹਦੇ ਨਾਲ ਜਿਹੜੀਆਂ ਕਿ ਬੜਾ ਹੁੰਦੇ ਨੇ, ਹੁਣ ਸਪੋਜ਼ ਕਰੋ ਜਦੋਂ ਇਹ ਫਾਰਮੂਲਾ ਲਾਗੂ ਹੋ ਜਾਊਗਾ, ਅੱਜ ਸਪੋਜ਼ ਕਰੋ ਪੰਜਾਬ ਦੇ ਵਿੱਚ, ਆਪਾਂ ਪੰਜਾਬ ਤੇ ਗੱਲ ਲੈ ਲਈਏ, ਤਾਂ ਵੈਸੇ ਸਾਰੇ ਭਾਰਤ ਚ 500 ਰੁਪਈਆ ਦਿਹਾੜੀ ਦਿੱਤੀ ਜਾਂਦੀ ਹੈ ਇੱਕ ਖੇਤੀ ਮਜ਼ਦੂਰ ਨੂੰ, ਕਿਉਂ? ਕਿਉਂਕਿ ਸਾਡਾ ਕੋਈ ਫਾਰਮੂਲਾ ਨਹੀਂ। ਜਦੋਂ ਕੱਲ ਨੂੰ ਫਾਰਮੂਲਾ ਆ ਗਿਆ ਤੁਸੀਂ ਖੇਤੀ ਕਰਦੇ ਹੋ, ਕੋਈ ਫਾਰਮੂਲਾ ਆ ਗਿਆ ਤੁਸੀਂ 4 ਦਿਹਾੜੀਏ ਲਾਏ, ਤੁਸੀਂ ਉਹਨੂੰ ਕੋਸਟ ਚ ਕਾਊਂਟ ਹੋਊਗੀ ਤੁਹਾਡੀ, 4 ਦਿਹਾੜੀਏ ਤੁਸੀਂ ਲਿਆਂਦੇ, ਜੇ ਤੁਸੀਂ 500 ਰੁਪਈਆ ਲਾਇਆ ਤਾਂ ਮਤਲਬ ਤੁਸੀਂ 500 ਰੁਪਈਆ ਖਰਚਾ, ਪਹਿਲਾਂ ਤੁਸੀਂ ਖਰਚਾ ਤੁਹਾਡਾ 10,000 ਰੁਪਈਆ ਇੱਕ ਯੂਨਿਟ ਤੇ ਲਾ ਲਓ, ਜਾਂ ਤੁਸੀਂ ਇਹ ਕਹਿ ਲਓ ਵੀ 2,000 ਰੁਪਈਆ ਤੁਹਾਨੂੰ ਕਣਕ ਇੱਕ ਕੁਇੰਟਲ ਕਣਕ ਪੈਦਾ ਕਰਨ ਤੇ ਲੱਗਦਾ ਸੀ, ਪਰ ਜਦੋਂ ਤੁਸੀਂ ਦਿਹਾੜੀਏ ਲਾਏ ਉਹ 2,000 ਦੀ ਥਾਂ ਤੇ ਤੁਹਾਡਾ 2,200 ਹੋ ਗਿਆ, ਜਦੋਂ ਤੁਹਾਡੀ ਕਾਸਟ 2,200 ਹੋਊਗੀ ਤਾਂ 2,200 ਦਾ ਪਲੱਸ 50% ਤੁਹਾਨੂੰ 3,300 ਮਿਲੂਗਾ, ਤੁਹਾਨੂੰ ਜਦੋਂ 300 ਵੱਧ ਮਿਲੂਗਾ ਤਾਂ ਤੁਸੀਂ ਜੇਬ ਚ ਤੁਸੀਂ ਆਪਣੇ ਮਜ਼ਦੂਰ ਨੂੰ ਭਰਾ ਨੂੰ ਪੈਸੇ ਘੱਟ ਕਿਉਂ ਦਿਓਗੇ। ਉਹਦੇ ਨਾਲ ਕੀ ਹੈ ਕਿ ਸਰਬ ਪੱਖੀ ਵਿਕਾਸ ਹੈ, ਇਹ ਚੀਜ਼ ਮੰਨਣੀ ਪੈਣੀ ਹੈ, ਜਿਸ ਨੂੰ ਕਿ ਸਰਕਾਰਾਂ ਜਾਂ ਸਾਡਾ ਜਿਹੜਾ ਸਰਕਾਰੀ ਮੀਡੀਆ ਉੱਥੋਂ ਦਾ ਇੰਡੀਆ ਦਾ, ਜਿਹਨੂੰ ਰਵੀਸ਼ ਕੁਮਾਰ ਜੀ ਨੇ ਗੋਦੀ ਮੀਡੀਆ ਦਾ ਨਾਂ ਦਿੱਤਾ ਹੋਇਆ, ਉਹ ਗੋਦੀ ਮੀਡੀਆ ਇਹ ਆਮ ਲੋਕਾਂ ਦੇ ਵਿੱਚ ਗੱਲ ਨਹੀਂ ਲੈ ਕੇ ਆਊਗਾ। ਤੇ ਸਾਡੀ ਪ੍ਰੋਬਲਮ ਕੀ ਹੈ ਆਮ ਲੋਕਾਂ ਦੀ, ਤੁਸੀਂ ਚਲੋ ਜਰਨਲਿਸਟ ਹੋ ਇਹ ਗੱਲ ਵੱਖਰੀ ਹੈ, ਜਿਹੜੇ ਅਸੀਂ ਆਮ ਲੋਕ ਹੈ ਅਸੀਂ ਇਹ ਨੌਲੇਜ ਕਿੱਥੋਂ ਅਕਵਾਇਰ ਕਰਦੇ ਹਾਂ? ਅਸੀਂ ਕਿਤਾਬਾਂ ਵੀ ਨਹੀਂ, ਪੰਜਾਬੀ ਲੋਕ ਤਾਂ ਖਾਸ ਕਰਕੇ ਬਹੁਤੀਆਂ ਪੜ੍ਹਦੇ, ਇਹ ਵੀ ਸਾਡੀ ਬੈਡ ਲੱਕ ਹੈ ਕਿ ਅਸੀਂ ਕਿਤਾਬਾਂ ਤੋਂ ਦੂਰ ਹੋ ਗਏ। ਅਸੀਂ ਸੁਣੀ ਸੁਣਾਈ ਤੋਂ ਕਰਦੇ, ਤੇ ਸੁਣੀ ਸੁਣਾਈ ਕੀ ਹੈ, ਸਾਡੇ ਮੂਹਰੇ ਸਾਹਮਣੇ ਸਾਰਾ ਦਿਨ ਟੀਵੀ ਜਾਂ ਰੇਡੀਓ ਸਾਨੂੰ ਸੁਣਾਉਂਦੀ ਹੈ ਜੀ ਆਹ ਜੀ ਆਹ ਜੀ ਆਹ ਜੀ, ਤੇ ਅਸੀਂ ਉਹ ਪਰਸੈਪਸ਼ਨ ਬਣਾ ਲੈਂਦੇ ਹਾਂ। ਉਹਦੇ ਕਰਕੇ ਸਾਨੂੰ ਕਾਰਨ ਕਿ ਮੇਰੇ ਕਹਿਣ ਦਾ ਮਤਲਬ ਹੈ ਕਿ ਪ੍ਰੋਪਰ ਨੌਲੇਜ ਹੈ ਜਿਹੜੀ ਉਹ ਡਿਲੀਵਰ ਲੋਕਾਂ ਤੱਕ ਨਹੀਂ ਹੁੰਦੀ ਤਾਂ ਕਿ ਲੋਕ ਆਪਣੀ ਸਹੀ ਸੋਚ ਬਣਾ ਸਕਣ।
ਬਿਲਕੁਲ ਜਿਹੜੀ
ਸੋ ਹੁਣ ਜਿਹੜੀ ਡੱਲੇਵਾਲ ਸਾਹਿਬ ਦੀ ਗੱਲ ਹੈ ਉਹ ਬੈਠੇ ਨੇ, ਬੈਠੇ ਇਹੀ ਨੇ ਕਿ ਤੁਸੀਂ ਇਹ ਮੰਗਾਂ ਮੰਨੀਆਂ ਹੋਈਆਂ। ਯੈਸ, ਉਹਦੇ ਵਿੱਚ ਮੰਗਾਂ ਕੁਛ ਜੁੜ ਵੀ ਗਈਆਂ ਕਿਉਂਕਿ ਓਵਰ ਦਾ ਟਾਈਮ ਜਿਹੜਾ ਕਿ ਹੁਣ ਲੋਕ ਪਿਛਲੇ ਅੰਦੋਲਨ ਦੇ ਵਿੱਚ 700 ਪਲੱਸ ਬੰਦਾ ਉੱਥੇ ਮਰ ਗਿਆ, ਹੁਣ ਵੀ 10-12 ਬੰਦੇ ਮੇਰਾ ਖਿਆਲ ਹੁਣ 22-23 ਦੇ ਨੇੜੇ ਤੇੜੇ ਪਹੁੰਚ ਗਏ, ਉੱਥੇ ਮਰ ਗਏ, ਕੁਛ ਬੰਦਿਆਂ ਤੇ ਗੋਲੀਆਂ ਚੱਲੀਆਂ, ਉਹਨਾਂ ਦੀਆਂ ਅੱਖਾਂ ਚੱਲੀਆਂ ਗਈਆਂ, ਫੱਟੜ ਹੋ ਗਏ, ਵੀ ਉਹਨਾਂ ਨੂੰ ਸਰਕਾਰ ਕੰਪਨਸੇਟ ਕਰੇ। ਕੀ ਤੁਸੀਂ ਸਮਝਦੇ ਹੋ ਕਿ ਜੇ ਕੋਈ ਇੱਦਾਂ ਦੀ ਸੋਸ਼ਲ ਇਕੱਠ ਦੇ ਵਿੱਚ ਕੋਈ ਬੰਦੇ ਦਾ ਕਿਸੇ ਦੀ ਲਾਈਫ ਡੈਮੇਜ ਹੁੰਦੀ ਹੈ ਜਾਂ ਉਹ ਬੰਦਾ ਹੈਂਡੀਕੈਪਟ ਹੁੰਦਾ ਜਾਂ ਉਹਦੀ ਲਾਈਫ ਚਲੀ ਜਾਂਦੀ ਹੈ, ਕੀ ਸਰਕਾਰਾਂ ਦੀ ਜ਼ਿੰਮੇਵਾਰੀ ਨਹੀਂ ਬਣਦੀ ਉਹਨਾਂ ਨੂੰ, ਉਹਨਾਂ ਦੀਆਂ ਫੈਮਿਲੀਜ਼ ਨੂੰ ਕੰਪਨਸੇਟ ਕਰਨ ਦੀ?
ਬਿਲਕੁਲ ਜੀ ਬਿਲਕੁਲ।
ਸੋ ਉਹੀ ਚੀਜ਼ਾਂ ਨੇ ਜਿਹੜੀਆਂ ਕਿ ਆਮ ਕਾਮਨ ਚੀਜ਼ਾਂ, ਪਰ ਪ੍ਰੋਬਲਮ ਕੀ ਹੈ ਟੂ ਪ੍ਰਮੋਟ ਦਾ ਕਾਰਪੋਰੇਟਸ, ਜਿਹੜੀ ਪਹਿਲਾਂ ਤੁਸੀਂ ਬਿਲ ਗੇਟਸ ਹੋਰਾਂ ਦੀ ਗੱਲ ਕਰੀਏ, ਉਹ ਉੱਥੋਂ ਆਪਣੇ ਵਾਲੇ ਬਿਲ ਗੇਟਸ ਵੀ ਹੈਗੇ ਨੇ, ਇੰਡੀਆ ਦੇ ਵਿੱਚ ਵੀ ਬਿਲ ਗੇਟਸ ਬਹੁਤ ਬੈਠੇ ਨੇ,
ਅਡਾਨੀ,
ਹਾਂਜੀ ਅਡਾਨੀ ਅੰਬਾਨੀਜ਼, ਉਹ ਵੀ ਚਾਹੁੰਦੇ ਨੇ ਕਿ ਸਾਡੇ ਕੋਲ ਲੱਖਾਂ ਏਕੜ ਜ਼ਮੀਨ ਹੋਵੇ ਤੇ ਅਸੀਂ ਇਹ ਲੋਕਾਂ ਨੂੰ ਜ਼ਮੀਨਾਂ ਕਰਕੇ ਅਸੀਂ ਆਪਣੇ ਤਰੀਕੇ ਦੀ ਖੇਤੀ ਕਰੀਏ, ਤੇ ਫੇਰ ਕੀ ਹੋਣਾ ਹੈ? ਫੇਰ ਉਸ ਨਾਲ ਦੋਨੇ ਪਾਸੇ ਨਪੀੜੇ ਜਾਣੇ ਆ। ਜਦੋਂ ਫੂਡ ਦੇ ਉੱਤੇ ਇੱਕ ਕਾਰਪੋਰੇਟ ਦਾ ਕੰਟਰੋਲ ਹੋ ਗਿਆ, ਫੇਰ ਉਹ ਕੀ ਕਰਨਗੇ? ਹੁਣ ਭਾਵੇਂ ਉਹ ਕਿਸਾਨਾਂ ਨੂੰ ਲਾਲਚ ਦੇ ਰਹੇ ਨੇ ਜੀ ਤੁਹਾਡਾ ਅਸੀਂ 20 ਰੁਪਏ 50 ਰੁਪਏ ਮਹਿੰਗੀ ਕਣਕ ਜਾਂ ਚੌਲ ਖਰੀਦਾਂਗੇ, ਪਰ ਫੇਰ ਉਹ ਨਹੀਂ ਹੋਣਾ 2-4 ਸਾਲਾਂ ਬਾਅਦ ਜਦੋਂ ਉਹਨਾਂ ਦਾ ਪੂਰਨ ਕੰਟਰੋਲ ਹੋ ਗਿਆ। ਤੁਸੀਂ ਹੁਣੇ ਦੇਖ ਲਿਓ MP ਦੇ ਵਿੱਚ, ਮੈਂ ਦੇਖ ਕੇ ਆਇਆ ਕਿ ਉਹਨਾਂ ਨੇ ਕਿ ਟੈਂਪਰੇਰੀ ਗੋਦਾਮ ਬਣਾਇਆ, 50 ਏਕੜ ਅਡਾਨੀ ਗਰੁੱਪ ਨੇ ਜਿਹੜਾ ਕੀ ਹੈ ਅਸ਼ੋਕ ਨਗਰ ਡਿਸਟ੍ਰਿਕਟ ਦੇ ਵਿੱਚ, ਮੈਂ ਪਰਸਨਲੀ ਦੇਖ ਕੇ 50 ਏਕੜ ਲੈਂਡ ਲੀਜ਼ ਤੇ ਕਰਕੇ 10 ਸਾਲ ਉਹਦੇ ਵਿੱਚ ਟੈਂਪਰੇਰੀ ਸਟੋਰੇਜ ਬਣਾਈ ਹੈ ਕਣਕ ਦੀ, ਜਿਵੇਂ ਇੱਥੇ ਨੀ ਆਪਣੇ ਹੁੰਦੇ ਕਿ ਜਿਹੜੀ ਉਹ ਹੈਗੀਆਂ ਹੇ ਦੀਆਂ ਜਿਹੜੀਆਂ ਗੰਢਾਂ ਜਿਹੀਆਂ ਬਣੀਆਂ ਹੁੰਦੀਆਂ ਤੇ ਉਹਨੂੰ ਲੰਬੇ ਲਿਫਾਫੇ ਚ ਪਾ ਕੇ ਰੱਖਦੇ ਨੇ, ਟਰੈਕਟਰ ਦੇ ਮਗਰ ਉਹ ਲਿਫਾਫੇ ਦਾ ਰੋਲ ਲੱਗਿਆ, ਕਣਕ ਦੀਆਂ ਟਰਾਲੀਆਂ ਹੁੰਦੀਆਂ ਜਿਹੜੇ ਉਹਦੇ ਵਿੱਚ ਜਿਹੜੀ ਉਹਦਾ ਹੋਪਰ ਉਹਦੇ ਚ ਪਾਈਆਂ ਜਾਂਦੀਆਂ, ਤੇ ਹੋਪਰ ਟਰੈਕਟਰ ਦੇ ਪੋਰਦਾ ਤੇ ਉਹ ਭਰੀ ਦਾ, ਤੇ ਵਿੱਚ ਉਹਦੇ ਇੱਦਾਂ ਦਾ ਜਿਹੜਾ ਤੁਸੀਂ ਕਹਿ ਦੋ ਕੋਈ ਟਰੀਟਮੈਂਟ ਉਹਨੂੰ ਕੀਤਾ ਜਾਂਦਾ, ਕੋਈ ਕਹਿੰਦੇ ਬਾਹਰ ਪਈ ਵੀ ਇਹ ਕਣਕ 5-7 ਸਾਲ ਖਰਾਬ ਨਹੀਂ ਹੋਊਗੀ, ਮੈਂ ਉਹਨਾਂ ਨੂੰ ਪੁੱਛਿਆ ਸੀ। ਹੁਣ ਜੇ 5 ਸਾਲ ਜਿਹੜਾ ਅਡਾਨੀ ਜਾਂ ਅਬਾਨੀ ਜਿਹੜੇ ਕੈਪੈਸਿਟੀ ਰੱਖਦੇ ਆ, ਸਪੋਜ਼ ਕਰੋ ਅੱਜ ਜਿੰਨੀ ਇੰਡੀਆ ਦੀ ਪ੍ਰੋਡਕਸ਼ਨ ਉਹਨੂੰ 5 ਸਾਲ ਖਰੀਦੀ ਜਾਣ ਤੇ ਵੇਚਣ ਨਾ, ਤੇ 5 ਸਾਲਾਂ ਬਾਅਦ ਫਿਰ ਜਦੋਂ ਲੋਕ ਭੁੱਖੇ ਮਰਨ ਲੱਗੇ, ਫਿਰ ਜਿਹੜੇ ਭਾਅ ਮਰਜ਼ੀ ਕਹਿਣਗੇ ਤੁਹਾਡੇ ਕੋਲ ਜੇ ਅੱਜ ਜਿਹੜੀ ਤੁਹਾਨੂੰ 100 ਰੁਪਏ ਕਿਲੋ ਨਾਲ ਸਰਦੀ ਹੈ, ਜੇ ਉਹਨਾਂ ਨੇ 1000 ਮੰਗ ਲਿਆ ਤੇ ਬੱਚੇ ਘਰੇ ਭੁੱਖੇ ਹੋਏ, ਤੇ ਭਾਵੇਂ ਆਪਣਾ ਆਪ ਵੇਚੋ ਲੈ ਕੇ ਤਾਂ ਆਉਣੀ ਪੈਣੀ ਹੈ।
ਬਿਲਕੁਲ ਜੀ ਬਿਲਕੁਲ।
ਸੋ ਇਹ ਚੀਜ਼ਾਂ ਤੋਂ ਲੋਕਾਂ ਨੂੰ ਬਚਾਇਆ ਜਾਵੇ, ਇਹਦੇ ਕਰਕੇ ਕਿਸਾਨੀ ਅੰਦੋਲਨ ਚੱਲ ਰਹੇ ਨੇ, ਠੀਕ ਹੈ। ਦੂਸਰੇ ਪਾਸੇ ਸਾਡੇ ਵਿੱਚ ਵੀ ਪ੍ਰੋਬਲਮਾਂ ਕਿਸਾਨੀ ਅੰਦੋਲਨ ਚ ਹੈਗੀਆਂ ਕਿ ਜਿਹੜੇ ਇਕੱਠੇ ਹੋਏ ਨੇ, ਪਹਿਲਾਂ 32 ਯੂਨੀਅਨਾਂ ਸੀਗੀਆਂ, ਉਹ ਸਾਰੀਆਂ ਇਕੱਠੀਆਂ ਨੇ, ਇੱਕੋ ਚੀਜ਼ ਦਾ ਇਹ ਦੇ ਕੇ ਇੱਕੋ ਐਸੇ ਚੀਜ਼ ਦਾ ਲੋਕਾਂ ਚ ਪ੍ਰਚਾਰ ਕਰਕੇ ਜੀ ਇਹ ਤਾਂ ਇਕੱਠੇ ਨਹੀਂ ਹੋ ਰਹੇ, ਅਸੀਂ ਕਿਹਦੀ ਗੱਲ ਸੁਣੀਏ ਕਿਹਦੀ ਗੱਲ ਸੁਣੀਏ। ਪਰ ਮੇਰਾ ਨਾਲ ਸਵਾਲ ਹੈ ਇਹਨਾਂ ਨੂੰ, ਸਾਰੇ ਪੋਲੀਟੀਸ਼ਨ ਨੂੰ, ਸਾਰੀਆਂ ਈਵਨ ਰਾਜਕਾਰਨੀ ਧਿਰ ਨੂੰ ਤੇ ਆਪੋਜੀਸ਼ਨ ਨੂੰ ਵੀ, ਤੁਸੀਂ ਕਦੇ ਇਕੱਠੇ ਹੋ ਕੇ ਬੈਠੇ ਹੋ? ਪਰ ਉਦੇ ਕੋਈ ਰਾਂਭਾ ਨਹੀਂ ਦਿੰਦਾ ਵੀ ਸਾਰੀਆਂ ਪਾਰਟੀਆਂ ਇਕੱਠੀਆਂ ਨਹੀਂ ਹੁੰਦੀਆਂ ਸਟੇਟ ਦੀ ਖਾਤਰ ਜਾਂ ਕੰਟਰੀ ਦੀ ਖਾਤਰ, ਕਿਸੇ ਵੀ ਲੈਵਲ ਤੇ ਇੱਕ ਸਬਜੈਕਟ ਤੋਂ ਬਿਨਾਂ, ਜਿਹਦੇ MPs ਦੀ ਜਾਂ MLAs ਦੀ ਤਨਖਾਹ ਵਧਾਉਣੀ ਹੁੰਦੀ ਹੈ, ਉਸ ਬਿੱਲ ਤੋਂ ਬਿਨਾਂ ਕਿਸੇ ਬਿੱਲ ਤੇ ਕੋਈ ਵੀ ਇੰਡੀਆ ਦੀ ਵਿਧਾਨ ਸਭਾ ਜਾਂ ਇੰਡੀਆ ਦੀ ਪਾਰਲੀਮੈਂਟ ਸ਼ੋਅ ਕਰ ਸਕਦੀ ਹੈ ਵੀ 100% ਮੈਂਬਰਸ ਦੀ ਸਹਿਮਤੀ ਸੀਗੀ ਜਾਂ ਕਿਸੇ ਹੋਰ ਕੰਟਰੀ ਦੀ, ਕਦੇ ਸੁਣਿਆ ਤੁਸੀਂ?
ਚਲੋ ਤੁਹਾਡੀ ਗੱਲ ਆਪਦੇ ਥਾਂ ਤੇ ਠੀਕ ਹੈ, ਪਰ ਇਹ ਆ ਵੀ ਵਧੀਆ ਹੁੰਦਾ ਕਿਉਂਕਿ ਸੰਘਰਸ਼ ਪਹਿਲਾਂ ਵੀ ਇਕੱਠਾ ਸੀਗਾ, ਸਾਰੀਆਂ ਆਰਗੇਨਾਈਜੇਸ਼ਨ ਆਰਗੇਨਾਈਜੇਸ਼ਨ ਇਕੱਠੇ ਹੋ ਕੇ ਲੜਦੀਆਂ ਕਾਮਨ ਮਿਨੀਮਮ ਪ੍ਰੋਗਰਾਮ ਦੇ ਉੱਤੇ। ਥੋੜਾ ਜਿਹਾ ਵੀਰ ਜੀ ਐਂ ਹੋ ਜਾਂਦਾ ਬਈ ਜਿਹੜਾ ਮੌਜੂਦਾ ਜ਼ਮਾਨਾ ਨਾ ਹੁਣ ਯੋਗਾ ਜਿਹੜਾ ਉਹ ਹੀਰੋਇਜ਼ਮ ਦਾ ਯੁੱਗ ਨੀਗਾ। ਹੀਰੋਇਜ਼ਮ ਦਾ ਮਤਲਬ ਇੱਕ ਬੰਦਾ ਜਿਵੇਂ ਆਪਣੀ ਸਮਝ ਆ ਵੀ ਕੋਈ ਮਹਾਂਪੁਰਸ਼ ਆਊਗਾ, ਮਹਾਂਪੁਰਸ਼ ਆ ਕੇ ਸਾਡੀਆਂ ਪ੍ਰੋਬਲਮ ਦਾ ਹੱਲ ਕਰੂਗਾ, ਕੋਈ ਹੀਰੋ ਆਊਗਾ। ਹੁਣ ਦੇਖੋ ਆਪਾਂ ਰਿਸਪੈਕਟ ਕਰਦੇ ਹਾਂ ਡੱਲੇਵਾਲ ਸਾਹਿਬ ਦੀ, ਸਾਰੇ ਕਿਸਾਨ ਆਗੂਆਂ ਦੀ ਰਿਸਪੈਕਟ ਕਰਦੇ ਹਾਂ, ਪਰ ਪ੍ਰੋਬਲਮ ਤਾਂ ਲੋਕਾਂ ਦੀ ਆ ਨਾ। ਡੱਲੇਵਾਲ ਸਾਹਿਬ ਜਾਂ ਹੋਰ ਜਿਹੜੇ ਕਿਸਾਨੀ ਲੀਡਰ ਨੇ ਲੋਕਾਂ ਦੀ ਖਾਤਰੀ ਕਰ ਰਹੇ ਨੇ। ਹੁਣ ਜਦੋਂ ਲੋਕ ਤਾਂ ਸੁੱਤੇ ਪਏ ਨੇ, ਦੇਖੋ ਦੋ ਜ਼ਿੰਦਗੀ ਜਿਉਣ ਦੇ ਦੋ ਤਰੀਕੇ ਨੇ। ਇੱਕ ਤਾਂ ਵੀ ਆਪਣੇ ਆਦਰਸ਼ਾਂ ਦੀ ਖਾਤਰ, ਆਪਣੇ ਉਦੇਸ਼ਾਂ ਦੀ ਖਾਤਰ ਤੁਸੀਂ ਮਰਨ ਵਰਤ ਰੱਖ ਲਓ, ਸ਼ਹੀਦ ਹੋ ਜਾਓ, ਇੱਕ ਤਰੀਕਾ। ਦੂਜਾ ਤਰੀਕਾ ਇਹ ਹੈ ਬਈ ਜਿਨ੍ਹਾਂ ਦੀ ਖਾਤਰ ਤੁਸੀਂ ਸ਼ਹੀਦ ਹੋਣਾ ਹੈ ਉਹਨਾਂ ਨੂੰ ਜਗਾਓ। ਇਹਦਾ ਮਤਲਬ ਤੁਸੀਂ ਆਪਣੀ ਉਮਰ ਤੋਂ ਪਹਿਲਾਂ ਹੀ ਆਪਣੀ ਜਾਨ ਗੁਆਤੀ, ਉਹਨੂੰ ਉਹਨੂੰ ਤੁਸੀਂ ਸ਼ਹੀਦ ਕਹਿ ਲਓ, ਮਾਫ਼ ਕਰਨਾ ਮੇਰੇ ਵਰਡਸ ਨੂੰ, ਉਹਨੂੰ ਸੁਸਾਈਡਲ ਸਟੈਪ ਕਹਿ ਲਓ। ਲੋਕ ਤਾਂ ਸੁੱਤੇ ਆ, ਕਿਉਂ ਨੀ ਲੋਕਾਂ ਨੂੰ ਐਕਟੀਵੇਟ ਕਰਦੇ? ਦੁਨੀਆਂ ਦਾ ਇਤਿਹਾਸ ਇਹ ਦੱਸਦਾ ਵੀ ਜਦੋਂ ਲੋਕ ਆਪਣੀ ਤਾਕਤ ਨੂੰ ਪਛਾਣਦੇ ਨੇ ਨਾ, ਹਕੂਮਤਾਂ ਫੇਰ ਹੀ ਬਦਲਦੀਆਂ, ਲੋਕਾਂ ਨੂੰ ਫੇਰ ਹੀ ਕੁਛ ਨਾ ਕੁਛ ਮਿਲਦਾ। ਠੀਕ ਆ, ਸਟੈਪ ਬਹੁਤ ਵਧੀਆ ਡਲੇਵਾਲ ਸਾਹਿਬ ਦਾ, ਪਰ ਗੱਲ ਉੱਥੇ ਹੀ ਹੈ ਜੇ ਇਕੱਠੇ ਹੋ ਕੇ ਚੱਲਦੇ। ਜਿਵੇਂ ਹੁਣ ਆਪਾਂ ਕਹਿੰਦੇ ਹਾਂ ਵੀ ਆਪਾਂ ਨੂੰ 10-12 ਸਾਲ ਪਹਿਲਾਂ ਇਹਨਾਂ ਗੱਲਾਂ ਦਾ ਨਹੀਂ ਸੀ ਪਤਾ ਗਾ, ਹੈਨਾ। ਜਿਵੇਂ ਲੋਕਾਂ 'ਚ ਪ੍ਰਚਾਰ ਹੁੰਦਾ, ਲੀਡਰ ਲੋਕਾਂ ਦੇ ਵਿੱਚ ਜਾਂਦੇ ਨੇ, ਮਤਲਬ ਐਜੀਟੇਸ਼ਨ ਹੁੰਦੀਆਂ ਨੇ ਤੇ ਲੋਕਾਂ ਦਾ ਮਾਨਸਿਕ ਪੱਧਰ ਉੱਚਾ ਚੁੱਕਿਆ ਜਾਂਦਾ, ਦ੍ਰਿਸ਼ਟੀਕੋਣ ਬਦਲਦਾ। ਇਹ ਸਟੈਪ ਬਾਈ ਸਟੈਪ ਪ੍ਰੋਸੈਸ ਹੈ, ਗ੍ਰੈਜੂਅਲ ਪ੍ਰੋਸੈਸ ਆ, ਲਗਾਤਾਰ ਹੁੰਦਾ ਰਹਿੰਦਾ, ਹੈ ਨਾ। ਇਹ ਚੇਂਜ ਲਗਾਤਾਰ ਆਉਂਦੀ ਰਹਿੰਦੀ ਹੈ ਤੇ ਇਹ ਜਿਹੜੇ ਚੇਂਜ ਲਿਆਉਣ ਵਾਲੇ ਨੇ ਉਹ ਕਾਹਲੀ ਵੀ ਨਾ ਕਰਨ, ਕਿਉਂਕਿ ਉਹਨਾਂ ਨੇ ਲੋਕਾਂ ਖਾਤਰ ਜਿਉਣਾ, ਉਹਨਾਂ ਦੀ ਜ਼ਿੰਦਗੀ ਆਪਦੀ ਤਾਂ ਨਹੀਂ। ਹੁਣ ਡੱਲੇਵਾਲ ਸਾਹਿਬ ਦੀ ਜਾਂ ਨਿਰਭੈ ਸਿੰਘ ਕਹਿ ਲਓ, ਕਿਰਤੀਕ ਸਾਨੀ ਉਹਨਾਂ ਵਾਲੇ, ਜਾਂ ਉਗਰਾਹਾਂ ਸਾਹਿਬ ਜਾਂ ਰਾਜੇਵਾਲ ਸਾਹਿਬ, ਕਿੰਨੇ ਲੀਡਰ, ਚਲੋ ਕਿਸੇ ਦੇ ਮਤਭੇਦ ਹੋ ਸਕਦੇ ਆ, ਪਰ ਉਹਨਾਂ ਦੀ ਜ਼ਿੰਦਗੀ ਕਿਸਾਨੀ ਵਾਸਤੇ ਆ। ਉਹਨਾਂ ਨੂੰ ਵੱਧ ਦੇਰ ਆਪਾਂ ਚਾਹੁੰਦੇ ਹਾਂ ਵੀ ਵੱਧ ਦੇਰ ਜਿਉਂਦੇ ਰਹਿਣ, ਤੰਦਰੁਸਤ ਰਹਿਣ, ਲੋਕ ਉੱਠਣ, ਲੋਕ ਉੱਠ ਕੇ ਇੱਕ ਤਾਕਤ ਦੇ ਰੂਪ ਦੇ ਵਿੱਚ ਜਾਣੀ ਹਕੂਮਤ ਦੇ ਨਾਲ ਟੱਕਰ ਲੈਣ, ਹੈ ਨਾ, ਆਪਾਂ ਇਹ ਚਾਹੁੰਦੇ ਹਾਂ। ਉਹਦੇ ਚ ਕੱਲਾ ਬੰਦਾ ਜਦੋਂ ਇਸ ਤਰ੍ਹਾਂ ਹੋ ਜਾਂਦਾ ਵੀ ਮੈਂ ਤਾਂ ਬੈਠਾ ਮਰਨ ਮਾਰਦੇ ਵੀ ਮੈਂ ਤਾਂ ਭਾਈ ਚੱਲਿਆ ਨਹੀਂ ਮੰਗਾ, ਮਤਲਬ ਉਹਨਾਂ ਨੂੰ ਠੀਕ ਲੱਗਦਾ ਹੋ ਸਕਦਾ, ਕਿਸੇ ਦੇ ਮਤਭੇਦ ਵੀ ਹੋ ਸਕਦੇ।
ਹਾਂਜੀ, ਆਪਣੇ ਆਪਣੇ ਵਿਚਾਰ ਆਪਣੇ, ਪਰ ਜਿਹੜਾ ਮੇਰਾ ਵਿਚਾਰ ਹੈ,
ਹਾਂਜੀ,
ਸੋ ਮੈਂ ਇਸ ਤੇ ਤੁਹਾਡੇ ਨਾਲ ਥੋੜਾ ਜਿਹਾ ਡਿਫਰੈਂਟ,
ਹਾਂਜੀ ਨਹੀਂ ਬਿਲਕੁਲ,
ਕਾਰਨ ਕੀ ਆ ਉਹਦਾ,
ਹਾਂਜੀ,
ਕਿ ਜੇ ਆਪਾਂ ਸੋਚੀਏ ਇੱਕੇ ਜਿੰਨੀ ਛੇਤੀ ਸਾਨੂੰ ਲੋੜ ਹੈ ਇਸ ਐਕਸ਼ਨ ਲੈਣ ਦੀ, ਉਨੀ ਛੇਤੀ, ਯੈਸ ਮੈਂ 100% ਤੁਹਾਡੇ ਨਾਲ ਸਹਿਮਤ ਹੈ ਕਿ ਲੋਕਾਂ ਨੂੰ ਅਵੇਅਰ ਕੀਤਾ ਜਾਣਾ ਚਾਹੀਦਾ, ਪਰ ਜਿਹੜੀਆਂ ਲੜ ਰਹੀਆਂ ਜਥੇਬੰਦੀਆਂ, ਨਾ ਤਾਂ ਉਹਨਾਂ ਕੋਲ ਸੋਰਸਿਸ ਹੈ ਨੇ, ਪਰ ਉਹਨਾਂ ਦੀਆਂ ਜਿਹੜੀਆਂ ਆਪੋਜ਼ਿਟ ਪ੍ਰਚਾਰ ਹੈ, ਜਿਹੜਾ ਬਹੁਤ ਸਰਕਾਰੀ ਤੰਤਰ ਹੈ, ਜਿਹੜਾ ਬਹੁਤ ਵੱਡਾ, ਬਹੁਤ ਹੈਵੀ ਹੈ, ਜਿਹਦੀ ਹਰ ਥਾਂ ਸੁਣੀ ਜਾਂਦੀ ਹੈ, ਜਦੋਂ ਇੱਦਾਂ ਦਾ ਕੋਈ ਗੱਲ ਹੁੰਦੀ ਹੈ ਨਾ, ਉਦੋਂ ਫਿਰ ਜਿਹੜੇ ਉਹ ਲੜ ਰਹੀਆਂ ਧਿਰਾਂ, ਉਹਨਾਂ ਦੇ ਲੀਡਰਸ ਨੂੰ ਕਿਸੇ ਨਾ ਕਿਸੇ ਲੈਵਲ ਤੇ ਆ ਕੇ ਆਪਣੀ ਉਸ ਜਿਹੜੀ ਕਹਿ ਲਓ ਸੰਘਰਸ਼ ਹੈ, ਉਹਦੇ ਵਿੱਚ ਰੂਹ ਫੂਕਣ ਲਈ ਆਪਣੇ ਖੂਨ ਦਾ ਤੇਲ ਪਾਉਣਾ ਪੈਂਦਾ ਹੈ। ਇਹ ਹਿਸਟਰੀ ਵੀ ਹੈ,
ਨਹੀਂ ਨਹੀਂ ਆਈ ਅੰਡਰਸਟੈਂਡ, ਸੁਣਿਆ
ਜੀ,
ਹੁਣ ਬਿਲਕੁਲ
ਪਿੱਛੋਂ ਜਾਣਾ ਹੈ, ਚਲੋ ਧਾਰਮਿਕ ਪੱਖ ਛੱਡ ਦਿਓ, ਸੋਸ਼ਲ ਪੱਖ ਤੋਂ, ਜੇ ਸੋਸ਼ਲ ਪੱਖ ਤੋਂ ਜਾਣਾ ਹੈ ਤਾਂ ਕੀ ਲੱਗਦਾ ਹੈ ਕਿ ਜਦੋਂ ਸਾਡੇ ਪਹਿਲੇ ਗੁਰੂ, ਪੰਜਵੇਂ ਗੁਰੂ ਸ੍ਰੀ ਗੁਰੂ ਅਰਜਨ ਦੇਵ ਜੀ 33 ਤਵੀ ਤੇ ਬੈਠੇ ਸੀ, ਕੀ ਉਦੋਂ ਲੱਗਦਾ ਨਹੀਂ ਸੀ ਯਾਰ ਇੱਕ ਗੁਰੂ ਜਾ ਰਿਹਾ ਤੇ ਕਿਉਂ ਜਾ ਰਿਹਾ? ਉਸ ਤੋਂ ਬਾਅਦ ਕਸ਼ਮੀਰੀ ਪੰਡਤਾਂ ਵਾਸਤੇ, ਹੁਣ ਧਰਮਾਂ ਤੋਂ ਪਾਸੇ ਛੱਡ ਦੇਣ, ਆਮ ਲੋਕਾਂ ਵਾਸਤੇ ਇਹ ਕਹੋ, ਕਸ਼ਮੀਰ ਦੇ ਲੋਕਾਂ ਵਾਸਤੇ ਗੁਰੂ ਤੇਗ ਬਹਾਦਰ ਜੀ ਦਿੱਲੀ ਜਾ ਕੇ ਆਪਣੀ ਸ਼ਹੀਦੀ ਦਿੰਦੇ, ਉਦੋਂ ਲੱਗਦਾ ਨਹੀਂ ਸੀ ਵੀ ਯਾਰ ਇਹ ਤੋਂ ਬਾਅਦ ਤਾਂ ਗੁਰੂ ਨਹੀਂ ਰਹਿਣਾ, ਬੱਚਾ ਤਾਂ ਉਹਨਾਂ ਦਾ 9 ਸਾਲ ਦਾ ਹੈ, ਲੱਗਦਾ ਸੀ ਨਾ। ਪਰ ਉਹਨਾਂ ਨੇ ਕਿਉਂ ਕੀਤਾ? ਕਾਰਨ ਸੀ ਕਿ ਜਦੋਂ ਸਾਰੇ ਪਹਿਲੇ ਜਿਹੜੇ ਤਰੀਕੇ ਸੀ ਉਹ ਫੇਲ ਹੁੰਦੇ ਗਏ ਤੇ ਉਹਨਾਂ ਦੀ ਜਿਹੜੀ ਸਮਾਜ ਸੀਗਾ, ਉਹਨਾਂ ਜਿਹੜੀ ਗੱਲ ਤੁਸੀਂ ਕਰ ਰਹੇ ਹੋ, ਅਵੇਅਰ ਨਹੀਂ ਸੀਗਾ ਲੋਕਾਂ ਦੇ ਅੰਤਰਾਤਮਾ ਨੂੰ ਝੰਜੋੜਨ ਦੇ ਲਈ, ਉਹਨਾਂ ਨੂੰ ਆਪਣਾ ਬਲੀਦਾਨ ਦੇਣਾ ਪਿਆ। ਔਰ ਉਸ ਤੋਂ ਬਾਅਦ ਜੇ ਆਜ਼ਾਦੀ ਦਾ ਸੰਘਰਸ਼ ਚੱਲਿਆ, ਕਿੰਨੇ ਕੁ ਸ਼ਹੀਦਾਂ ਦੇ ਨਾਂ ਲਓਗੇ ਜਿਹਨਾਂ ਨੇ ਆਪਣੀ ਕੁਰਬਾਨੀ ਦਿੱਤੀ? ਜੇ ਭਗਤ ਸਿੰਘ ਇਹ ਸੋਚਦਾ ਹੁੰਦਾ ਕਿ ਨਹੀਂ ਯਾਰ ਮੇਰਾ ਜਿਉਂਦੇ ਰਹਿਣਾ ਜ਼ਰੂਰੀ ਹੈ, ਲੋਕਾਂ ਨੂੰ ਅਵੇਅਰ ਕਰਨ ਦੀ ਖਾਤਰ, ਮੈਨੂੰ
ਪਰ ਹਾਲਾਤਾਂ ਦਾ ਫਰਕ ਹੈ ਨਾ, ਇੱਥੇ ਤਾਂ 32 ਜਥੇਬੰਦੀਆਂ ਹੈਗੀਆਂ, ਵੱਡੀਆਂ ਜਥੇਬੰਦੀਆਂ ਨੇ ਉਹ।
ਸੁਣਿਆ ਜੀ ਨਾ, ਜੇ ਉਦੋਂ ਵੀ ਜਦੋਂ ਭਗਤ ਸਿੰਘ ਜੀ ਹੋਏ ਨੇ ਉਦੋਂ ਵੀ ਕੋਈ ਇਕੱਲੀ ਜਿਹੜੀ ਉਹਨਾਂ ਦੀ ਸੀਗੀ ਜਿਹੜੀ ਜਥੇਬੰਦੀ ਸੀ, ਇਕੱਲੀ ਨਹੀਂ ਸੀ ਲੜ ਰਹੀ, ਉਦੋਂ ਵੀ ਬਹੁਤ ਕੁਛ ਹੋਰ, ਬਹੁਤ ਇੰਡੀਆ ਦੇ ਵਿੱਚ ਬਹੁਤ ਤਰ੍ਹਾਂ ਦੇ ਗਰੁੱਪ ਸੀਗੇ ਜਿਹੜੇ ਕੋਈ ਸ਼ਾਂਤੀਪੂਰਵਕ ਕੋਈ ਕਿਵੇਂ ਲੜਦੇ ਸੀਗੇ। ਬਟ ਹਰ ਬੰਦੇ ਦੀ ਆਪਣੀ ਆਪਣੀ ਵੀ ਇੱਕ ਕਾਮਨ ਮਿਨੀਮਮ ਹੁੰਦਾ, ਇੱਕ ਇੰਡੀਵਿਜੁਅਲਿਟੀ ਹੁੰਦੀ ਹੈ, ਜਿਹੜਾ ਆਹ ਚੀਜ਼ ਹੈ, ਇਸ ਚੀਜ਼ ਦੇ ਵਿੱਚ ਇਹ ਹੈ ਕਿ ਇਹ ਡੱਲੇਵਾਲ ਸਾਹਿਬ ਨਾਲ ਜਦੋਂ ਉਹ ਬਹਿੰਦੇ ਸੀ ਮਰਨ ਵਾਸਤੇ, ਮੈਂ ਪਿਛਲੇ 2 ਸਾਲ ਉਹਨਾਂ ਦੇ ਕਲੋਜ਼ ਰਿਹਾ ਤੇ ਹੁਣ ਵੀ ਮੈਂ ਉਹਨਾਂ ਨਾਲ ਇਨ ਟੱਚ ਹਾਂ, ਈਵਨ ਕੱਲ੍ਹ ਵੀ ਮੇਰੀ ਫੋਨ ਤੇ ਮੈਂ ਕੱਲ੍ਹ ਵੀ ਗੱਲ ਕੀਤੀ ਹੈ, ਐਨੀਵੇ ਚਲੋ ਆਪਾਂ ਜੇ ਰੱਬ ਨੂੰ ਮੰਨਦੇ ਹਾਂ ਤੇ ਕਹੋ ਕਿ ਵਾਹਿਗੁਰੂ ਦਾ ਸ਼ੁਕਰ ਹੈ ਕੋਈ ਇੰਨੀ, ਉਸ ਤੋਂ ਬਾਅਦ ਵੀ ਠੀਕ ਨੇ ਤੇ ਉਹ ਬਚਣ, ਵੀ ਕੋਸ਼ਿਸ਼ ਵੀ ਇਹੀ ਵੀ ਬਚ ਜਾਣ। ਪਰ ਦੂਸਰਾ ਪਾਸਾ ਇਹ ਵੀ ਲੱਗਦਾ ਕਿ ਜਿਹੜਾ ਇਦੋਂ ਪਹਿਲਾਂ ਤੁਸੀਂ ਦੇਖਿਆ ਹੋਣਾ ਫਰਵਰੀ ਤੋਂ ਬੈਠੇ ਨੇ, ਇਹ ਸਾਡੀ ਮਿੱਟੀ ਦੀ ਮੈਨੂੰ ਲੱਗਦਾ ਖਾਸੀਅਤ ਹੈ ਕਿ ਜਦੋਂ ਤੱਕ ਕੋਈ ਚੀਜ਼ ਅਸਤੀਮ ਤੇ ਨਹੀਂ ਨਾ ਜਾਂਦੀ ਉਦੋਂ ਤੱਕ ਅਸੀਂ ਜਾਗਦੇ ਨਹੀਂ।
ਤੁਸੀਂ ਆਪਦੀ ਥਾਂ ਠੀਕ ਹੋ, ਪਰ ਹਾਲਾਤ ਇਹ ਨੇ ਕਿ ਜਿਹੜੀਆਂ ਵੱਡੀਆਂ ਜਥੇਬੰਦੀਆਂ ਜਿਨ੍ਹਾਂ ਦਾ ਵੱਧ ਡਿਸਿਪਲਨ ਆ, ਜਿਹੜੇ ਲੋਕਾਂ ਨਾਲ ਜੁੜੇ ਹੋਏ ਨੇ, ਜਦੋਂ ਸਾਰੇ ਕਹਿ ਰਹੇ ਆ ਵੀ ਆਪਾਂ ਇੱਕ ਕਾਮਨ ਮਿਨੀਮਮ ਪ੍ਰੋਗਰਾਮ ਬਣਾਈਏ, ਪਿਛਲਾ ਪ੍ਰੋਗਰਾਮ ਵੀ ਸਫਲ ਤਾਂ ਆ ਰਿਹਾ, ਪਿਛਲਾ ਕਿਸਾਨ ਸੰਘਰਸ਼ ਸਫਲ ਹੀ ਤਾਂ ਆ ਰਿਹਾ ਕਿਉਂਕਿ ਸਾਰੇ ਇੱਕ ਕਾਮਨ ਮਿਨੀਮਮ ਪ੍ਰੋਗਰਾਮ ਤੇ ਇਕੱਠੇ ਹੋਏ। ਹੁਣ ਆਪਾਂ ਇਹ ਨਹੀਂ ਕਹਿ ਸਕਦੇ ਬਾਕੀ ਬੰਦੇ ਸਪੋਰਟ ਨਹੀਂ, ਕੋਈ ਜ਼ਿਲ੍ਹਾ ਲੈਵਲ ਤੇ ਧਰਨੇ ਕਰ ਰਿਹਾ, ਕੋਈ ਮੈਂ ਕੱਲ ਦੀ ਪ੍ਰੈਸ ਕਾਨਫਰੰਸ ਪੜ੍ਹ ਰਿਹਾ ਸੀਗਾ, ਦੇਖ ਰਿਹਾ ਸੀਗਾ, 3 ਸੰਯੁਕਤ ਕਿਸਾਨ ਮੋਰਚੇ ਵਾਲੇ, ਹਨਾ, ਉਹ ਸਾਰੇ ਫਿਕਰਮੰਦ ਤਾਂ ਹੈਗੇ ਨੇ, ਪਰ ਗੱਲ ਤਾਂ ਉਹੀ ਹੈ ਜੀ, ਜੇ ਮਤਲਬ ਇਸ ਤੋਂ ਵਧੀਆ ਹੋਣਾ ਸੀ ਜੇ ਸਾਰੇ ਇਕੱਠੇ ਰਲ ਕੇ ਕਰਦੇ,
ਉਹ ਤਾਂ ਜੀ ਸੋਨੇ ਤੇ ਸੁਹਾਗਾ ਸੀ, ਪਰ ਉਹ ਹੋਇਆ ਨਹੀਂ। ਹੁਣ ਜਿਹੜੇ ਹਾਲਾਤ ਬਣ ਗਏ ਉਸ ਹਾਲਾਤ ਦੇ ਵਿੱਚ ਕੀ ਕਰਨਾ, ਗੱਲ ਤਾਂ ਉਸ
ਮੈਂ
ਤੁਹਾਡੇ ਨਾਲ 100% ਐਗਰੀ ਕਰਦਾ ਕਿ ਸਾਰਿਆਂ ਨੂੰ ਸਾਨੂੰ ਇਕੱਠੇ ਹੋਣਾ ਚਾਹੀਦਾ ਸੀ ਤੇ ਲੀਡਰਾਂ ਨੂੰ ਤੇ ਨਾਲ ਲੋਕਾਂ ਨੂੰ ਵੀ। ਔਰ ਜਿਹੜੀ ਗੱਲ ਆਪਾਂ ਕਰਦੇ ਹਾਂ ਇਹ ਮੈਂ ਵੀ ਤੁਹਾਡੇ ਨਾਲ ਸਹਿਮਤ ਹਾਂ ਕਿ ਮੈਨੂੰ ਲੱਗਦਾ ਹੈ ਕਿ ਦੁਨੀਆਂ ਦੇ ਵਿੱਚ ਲੀਡਰ ਕੋਈ ਚੀਜ਼ ਨਹੀਂ ਹੁੰਦੀ ਜੇ ਲੋਕ ਅਵੇਅਰ ਹੋਣ ਤਾਂ, ਪਰ ਜਦੋਂ ਲੋਕ ਅਵੇਅਰ ਨਹੀਂ ਫਿਰ ਜਿਹੜੀ ਲੀਡਰਸ਼ਿਪ ਚਾਹੇ ਉਹ ਧਾਰਮਿਕ ਲੀਡਰਸ਼ਿਪ ਹੋਵੇ, ਉਹ ਸਮਾਜਿਕ ਲੀਡਰਸ਼ਿਪ ਹੋਵੇ, ਚਾਹੇ ਉਹ ਪੋਲੀਟੀਕਲ ਲੀਡਰਸ਼ਿਪ ਹੋਵੇ ਜਾਂ ਇਕਨੋਮੀਕਲ ਫਾਈਨੈਂਸ਼ੀਅਲ ਲੀਡਰਸ਼ਿਪ ਹੋਵੇ, ਉਹ ਲੋਕਾਂ ਨੂੰ ਮਿਸਯੂਜ਼ ਕਰਦੇ ਆ ਤੇ ਆਪਣੀ ਮਰਜ਼ੀ ਚਾਹੁੰਦੇ ਆ ਤੇ ਲੋਕ ਵੀ ਜਦੋਂ ਡੀਮੋਟ ਹੋਏ ਹੁੰਦੇ ਆ ਫਿਰ ਉਹ ਲੀਡਰ ਦੇ ਮੂੰਹ ਵੱਲ ਵੇਖਦੇ ਆ। ਜਿਹੜੀਆਂ ਕੌਮਾਂ ਦੇ ਲੋਕ ਅਵੇਅਰ ਹੁੰਦੇ ਆ ਉਹਨਾਂ ਨੂੰ ਲੋਕ ਲੀਡਰ ਨਹੀਂ ਚਾਹੀਦਾ ਹੁੰਦਾ, ਉਹ ਕੀ ਕਰਦੇ ਨੇ ਟੇਬਲ ਤੇ ਜਾਂਦੇ ਨੇ ਕਿ ਆਹ ਲਓ ਜੀ ਆਹ ਸਾਡੀ ਪ੍ਰੋਬਲਮ ਹੈ ਤੇ ਤੁਸੀਂ ਆਹ ਕਰੋ, ਲੀਡਰ ਨੂੰ ਕਹਿੰਦੇ ਨੇ ਕਿ ਚੱਲ ਤੁਰ ਨਹੀਂ ਤਾਂ ਵੀ ਆਰ ਗੋਇੰਗ, ਜਦੋਂ ਜਾਂਦੇ ਨੇ ਫਿਰ ਲੀਡਰ ਦੀ ਮਜਬੂਰੀ ਬਣ ਜਾਂਦੀ ਹੈ ਕਿ ਤੁਸੀਂ ਨਾਲ ਤੁਰੋ। ਸੋ ਉਹ ਉਸ ਗੱਲ ਨਾਲ ਤੁਹਾਡੀ ਨਾਲ ਮੈਂ ਸਹਿਮਤ ਹਾਂ, ਬਹੁਤ ਵੱਡੇ ਪ੍ਰਚਾਰ ਦੀ ਲੋੜ ਹੈ ਕਿ ਲੋਕਾਂ ਨੂੰ ਅਵੇਅਰ ਕਰਨੀ, ਪਰ ਹੁਣ ਤੁਸੀਂ ਕਹੋ ਵੀ ਸਾਡੇ ਥੋੜੇ ਲੋਕ ਅਵੇਅਰ ਹੈ, ਮੁੱਠੀ ਭਰ ਲੋਕਾਂ ਨਾਲ ਵੱਡੀ ਜੰਗ ਜਿੱਤਣੀ ਹੈ ਤਾਂ ਉਹਦੇ ਵਿੱਚ ਕੋਈ ਨਾ ਕੋਈ ਵੱਡੀ ਛਾਲ ਮਾਰਨੀ ਪੈਣੀ ਸੀ, ਜਿਹੜੀ ਨੂੰ ਮੈਂ ਜਸਟੀਫਾਈ ਕਰਦਾ ਕਿ ਜੇ ਡੱਲੇਵਾਲ ਸਾਹਿਬ ਅੱਜ ਕਰਦੇ ਨੇ, ਸਪੋਜ਼ ਕਰੋ ਅੱਜ ਡੱਲੇਵਾਲ ਸਾਹਿਬ ਨਾਲ ਕੁਛ ਨਹੀਂ ਹੁੰਦਾ, ਰਾਈਟ, ਉਹਨਾਂ ਦੀ ਜਾਨ ਚਲੀ ਜਾਂਦੀ ਹੈ, ਤਾਂ ਯੂਨੀਅਨ ਸਟੇਟ ਆਫ ਇੰਡੀਆ ਦੇ ਉੱਤੇ ਜਿਹੜਾ ਕਿ ਅੱਜ ਤੁਸੀਂ ਹੁਣੇ ਕਹਿ ਕੇ ਹਟੋ ਕਿ ਵਿਸ਼ਵ ਗੁਰੂ ਹੈ, ਵਿਸ਼ਵ ਗੁਰੂ ਦੇ ਮੱਥੇ ਉੱਤੇ ਕਿੰਨਾ ਸੋਹਣਾ ਟਿੱਕਾ ਲੱਗੂਗਾ।
ਮੈਂ
ਤਾਂ ਨਹੀਂ ਦਾਅਵੇ ਉਹ ਕਰਦੇ ਨਾ, ਉਹ ਤਾਂ ਆਪਣੇ ਆਪ ਨੂੰ ਕਹਿੰਦੇ ਆ ਨਾ, ਜਿਹੜੇ ਆਪਣੇ ਆਪ ਨੂੰ ਵਿਸ਼ਵ ਗੁਰੂ ਕਹਿੰਦੇ ਆ ਤੇ ਫਿਰ ਉਹ ਕੱਲ ਨੂੰ ਜਾ ਕੇ ਇੰਟਰਨੈਸ਼ਨਲ ਕਮਿਊਨਿਟੀ ਚ ਜਦੋਂ ਬਹਿਣਗੇ ਕਿ ਆਹ ਤੁਹਾਡੇ ਵਿਸ਼ਵ ਗੁਰੂ ਦੇ ਕੰਟਰੀ ਚ ਹਿਊਮਨ ਰਾਈਟਸ ਕਿੰਨੇ ਪ੍ਰੋਟੈਕਟ ਹੈ
ਜੀ। ਸਵਾਲ ਤਾਂ ਇਹ ਕਿੰਨੇ ਆਦੀਵਾਸੀ ਲੀਡਰਾਂ ਨੂੰ ਮਾਰ ਰਹੇ ਨੇ, ਕਿੰਨੇ ਵਕੀਲਾਂ ਨੂੰ ਜੇਲਾਂ ਚ ਦਿੱਤਾ ਹੋਇਆ, ਕਿੰਨੇ ਪ੍ਰੋਫੈਸਰਾਂ ਨੂੰ ਜੇਲਾਂ ਚ ਦਿੱਤਾ ਹੋਇਆ, ਪ੍ਰੋਫੈਸਰ ਸਾਈਂ ਬਾਬਾ ਕਿੰਨੇ ਸਾਲ ਉਹਨਾਂ ਨੂੰ ਜੇਲ੍ਹ ਚ ਰੱਖਿਆ, 90% ਡਿਸੇਬਲਡ ਸੀਗੇ ਉਹ, ਮਾਈਨੋਰਟੀਜ਼ ਨੂੰ ਕਤਲ ਕਰ ਰਹੇ ਨੇ ਜੀ ਸਿੱਧਾ, ਕਿਸੇ ਦੇ ਘਰੇ ਜਾ ਕੇ ਕਹਿਣਾ ਜੀ ਤੇਰੇ ਘਰ ਦੇ ਵਿੱਚ ਸਬਜ਼ੀ ਨਹੀਂ ਬਣ ਰਹੀ, ਗਾਂ ਦਾ ਮੀਟ ਰਿੰਨਿਆ ਜਾ ਰਿਹਾ, ਉਹ ਤਾਂ ਡਿਕਟੇਟਰ ਨੇ ਜੀ, ਗੱਲ ਉਹਨਾਂ ਦੀ ਨਹੀਂ। ਆਪਣੀ ਡਿਸਕਸ਼ਨ ਬੜੀ ਵਧੀਆ ਚੱਲ, ਮੇਰੇ ਕਹਿਣ ਦਾ ਮਤਲਬ ਆ ਵੀ ਇਹ ਨਾ ਐਕਸਟ੍ਰੀਮ ਸਟੈਪ ਸੀਗਾ ਮਰਨ ਵਾਰ ਤੱਕ
ਜੀ,
ਹੈ ਨਾ, ਐਕਸਟ੍ਰੀਮ ਸਟੈਪ ਆ, ਜਦੋਂ ਸਾਰੇ ਹੀਲੇ ਮੁੱਕ ਜਾਣ, ਆਪਣਾ ਵਿਰਸਾ ਇਹ ਦੱਸਦਾ, ਹੁਣ ਹੀਲੇ ਤਾਂ ਪਏ ਆ, ਜਦੋਂ ਵੱਧ ਐਕਸਪੀਰੀਅੰਸ ਜਾਂ ਬਰਾਬਰ ਦੇ ਜਿਹੜੇ ਲੀਡਰ ਨੇ ਉਹ ਬੈਠੇ ਨੇ, ਉਹਨਾਂ ਦੀਆਂ ਆਰਗੇਨਾਈਜੇਸ਼ਨ ਵੱਡੀਆਂ ਵੱਡੀਆਂ ਬੈਠੀਆਂ ਨੇ ਵੀ ਆਪਾਂ ਕਾਮਨ ਮਿਨੀਮਮ ਪ੍ਰੋਗਰਾਮ ਬਣਾਈਏ, ਹਨਾ। ਮੈਨੂੰ ਕਿਤੇ ਕਿਤੇ ਲੱਗਦਾ ਜਿੱਥੇ ਸਾਡੇ ਵਿਰਸੇ ਚੰਗੀਆਂ ਗੱਲਾਂ ਬਹੁਤ ਨੇ, ਇੱਕ ਮਾੜੀ ਗੱਲ ਵੀ ਆ ਵੀ ਆਪਾਂ ਇੱਕ ਦੂਸਰੇ ਦੀ ਗੱਲ ਨਹੀਂ ਸੁਣਦੇ, ਲੀਡਰ ਆ ਜਿਹੜੇ ਖਾਸ ਕਰਕੇ, ਤੇ ਉਹ ਤਾਂ ਨਹੀਂ ਸੁਣਦੇ ਕਿਉਂਕਿ ਜਨਤਾ ਸਿੱਖਿਆ ਤਾਂ ਨਹੀਂ। ਜੇ ਜਨਤਾ ਆਪਣੀ ਡਿਊਟੀ ਪਛਾਣੇ ਨਾ, ਉਹ ਲੀਡਰਾਂ ਨੂੰ ਜਿਵੇਂ ਗ੍ਰੈਵਿਟੀ ਹੈ ਨਾ, ਅਰਥ, ਇਹ ਸਾਰੀਆਂ ਚੀਜ਼ਾਂ ਨੂੰ ਆਪਣੇ ਵੱਲ ਖਿੱਚਦੀ ਹੈ, ਉਹ ਜਿਹੜੀ ਜਨਤਾ ਨਾ, ਲੋਕ ਆ, ਉਹ ਲੀਡਰ ਉਹਨਾਂ ਦੇ ਨਾਲ ਜੁੜੇ ਹੋਣ, ਜੇ ਲੀਡਰ ਕਿਤੇ ਪਾਸੇ ਜਾਣ ਲੱਗਣ ਤਾਂ ਗ੍ਰੈਵਿਟੀ ਵਾਂਗੂ ਖਿੱਚ ਕੇ ਜਨਤਾ ਨਾਲ ਜੁੜ ਜਾਣ। ਮੈਨੂੰ ਇਸ ਤਰ੍ਹਾਂ ਲੱਗਦਾ ਵੀ ਸਾਡੇ
ਗ੍ਰੈਵਿਟੀ ਬਣੂਗੀ ਜੀ, ਜਦੋਂ ਲੋਕ ਅਵੇਅਰ ਹੋ ਗਏ ਨਾ, ਗ੍ਰੈਵਿਟੀ ਬਣੂਗੀ। ਇਸ ਗੱਲ ਦੀ ਤੁਹਾਨੂੰ ਮੈਂ ਉਦਾਹਰਣ ਦੇ ਦੇਣਾ, ਮੈਂ ਉੱਥੇ ਸੀਗਾ, ਤੋਂ ਸੋਰੀ ਮਾਈਨ ਨਾ ਕਰਿਆ, ਜਦੋਂ ਦਿੱਲੀ ਨੂੰ ਜਾ ਰਹੇ ਸੀ ਕਿਸਾਨ, ਮੇਰਾ ਹਲਕਾ ਮੁਕਤਸਰ ਦਾ, ਮੁਕਤਸਰ ਡਿਸਟ੍ਰਿਕਟ ਜਾਂ ਗਿੱਦੜਬਾਹਾ ਮੰਡੀ ਕੋਲ, ਸਾਨੂੰ ਵਾਇਆ ਸਰਸਾ ਇਧਰੋਂ ਡੱਬਵਾਲੀ ਤੋਂ ਕ੍ਰੋਸ ਕਰਨਾ ਸੀ, ਅਸੀਂ ਉਹ ਕ੍ਰੋਸ ਕਰਨ ਨੂੰ ਜਾ ਰਹੇ ਸੀਗੇ, ਉੱਥੇ ਬਹਿ ਗਏ। ਉੱਥੇ ਸਾਡੇ ਹਲਕੇ ਦੇ ਵਿੱਚ ਜ਼ਿਆਦਾ ਉਗਰਾਹਾਂ ਦਾ ਜ਼ੋਰ ਸੀਗਾ, ਈਵਨ ਜੋਗਿੰਦਰ ਸਿੰਘ ਜੀ ਉਗਰਾਹਾਂ ਵੀ ਉੱਥੇ ਸੀਗੇ, ਉਗਰਾਹਾਂ ਜਿਹੜੀ ਜਥੇਬੰਦੀ ਆ ਉਹਨਾਂ ਦਾ ਸਭ ਵੱਡਾ ਇਕੱਠ ਇੱਥੇ ਸੀਗਾ, ਥੋੜੇ ਬਹੁਤ ਲੋਕ ਸਾਰੇ ਬਾਰਡਰਾਂ ਤੇ ਸੀ, ਪਰ ਨਹੀਂ ਸੀ। ਉਗਰਾਹਾਂ ਸਾਹਿਬ ਨੇ ਇਹ ਕਿਹਾ ਕਿ ਨਹੀਂ, ਆਪਾਂ ਜਿੰਨੀ ਵੀ ਇਹਨਾਂ ਦੀ ਲੀਡਰਸ਼ਿਪ ਸੀਗੀ ਕਿ ਜੀ ਨਹੀਂ ਬਾਰਡਰ ਨਹੀਂ ਤੋੜਨੇ, ਇਹ ਨਹੀਂ ਕਰਨੇ, ਪਰ ਜਦੋਂ ਅੰਬਾਲੇ ਤੋਂ,
ਹਾਂਜੀ,
ਸ਼ੰਭੂ ਤੋਂ ਜਾਂ ਖਰੌਰੀ ਤੋਂ
ਜਦੋਂ
ਜਦੋਂ ਉਹ ਟੁੱਟ ਗਏ ਤੇ ਉੱਥੇ ਖਬਰਾਂ ਆ ਗਈਆਂ, ਫਿਰ ਵੀ 6 ਤੋਂ 7 ਘੰਟੇ ਮੈਂ ਪਰਸਨਲੀ ਉੱਥੇ ਸੀ, 6 ਤੋਂ 7 ਘੰਟੇ ਉਹਨਾਂ ਨੂੰ ਅਲਾਓ ਨਹੀਂ ਕੀਤਾ, ਤੇ ਕੀ ਹੋਇਆ ਫਿਰ ਜਿਹੜਾ ਯੂਥ ਸੀਗਾ ਸਾਰਾ ਉਸ ਯੂਨੀਅਨ ਦਾ ਇਕੱਠਾ ਹੋਇਆ, ਉਹਨਾਂ ਨੇ ਆਪਣੇ ਲੀਡਰਾਂ ਨੂੰ ਕਿਹਾ, ਕਹਿੰਦੇ ਤੁਸੀਂ ਇੱਥੇ ਬੈਠੇ ਰਹੋ, ਲੋਕ ਤਾਂ ਗਏ, ਤੁਸੀਂ ਸਾਨੂੰ ਫਿਟ ਮੋਈ ਦਵਾਉਣੀ ਹੈ, ਅਸੀਂ ਚੱਲੇ ਤੇ ਉਹਨਾਂ ਨੇ ਨਾਕੇ ਤੋੜਦੇ, ਜਦੋਂ ਨਾਕੇ ਤੋੜ ਕੇ ਲੋਕ ਅੱਗੇ ਤੁਰ ਪਏ ਫਿਰ ਉਹ ਲੀਡਰਾਂ ਦੀ ਮਜਬੂਰੀ ਬਣ ਗਈ ਅੱਗੇ ਜਾਣਾ। ਮੈਂ ਤੁਹਾਨੂੰ ਉਹ ਗੱਲ ਕਹਿਣ ਦੀ ਕੋਸ਼ਿਸ਼ ਕਰ ਰਿਹਾ,
ਮੈਨੂੰ ਪਤਾ
ਕਿ ਜੇ ਅਸੀਂ ਅਵੇਅਰ ਹੋ ਜਾਵਾਂਗੇ ਤਾਂ ਕਿਸੇ ਵੀ ਈਵਨ ਇਕੱਲੇ ਕਿਸਾਨੀ ਲੀਡਰ ਨਹੀਂ, ਆ ਜਿਹੜੇ ਤੁਸੀਂ ਕਹਿੰਦੇ ਹੋ ਨਾ ਕਿ ਸੁਣ ਦੇਣਗੇ, ਇਹਨਾਂ ਲੀਡਰਾਂ ਨੂੰ ਵੀ ਕਾਮਯਾਬ ਕਰਨ ਦੀ ਖਾਤਰ ਜਦੋਂ ਤੱਕ ਅਸੀਂ ਯੈਸ ਸਰ ਨਹੀਂ ਕਹਿੰਦੇ, ਹਾਂਜੀ ਬੋਸ ਵੀ ਮੋਦੀ ਹੈ ਤਾਂ ਮੁਮਕਿਨ ਹੈ, ਜਾਂ ਬਾਦਲ ਹੈ ਤਾਂ ਮੁਮਕਿਨ ਹੈ, ਜਾਂ ਕੈਪਟਨ ਹੈ ਤਾਂ ਮੁਮਕਿਨ ਹੈ, ਜਦੋਂ ਤੱਕ ਅਸੀਂ ਇਹ ਨਹੀਂ ਸੋਚਦੇ, ਜਦੋਂ ਤੱਕ ਸਾਡੇ ਦਿਮਾਗਾਂ 'ਚ ਇਹ ਨਹੀਂ ਆਉਂਦੇ ਕਿ ਇਹ ਕੌਣ ਹੈ, ਅਸੀਂ ਹਾਂ ਸਭ ਕੁਛ ਕਰਨ ਵਾਲੇ, ਮੇਰੀ ਵੋਟ ਹੈ, ਮੇਰੀ ਵੋਟ ਵੈਲਿਊਏਬਲ ਹੈ, ਨਾ ਕਿ ਮੇਰਾ ਲੀਡਰ ਵੈਲਿਊਏਬਲ ਹੈ, ਜਿੱਦਾਂ ਸਾਡੇ ਦਿਮਾਗ 'ਚ ਇਹ ਆ ਗਈ ਤਾਂ ਉਦੋਂ ਸਾਡੀ ਡੈਮੋਕ੍ਰੇਸੀ ਪ੍ਰੈਕਟੀਕਲ ਹੋਣ ਲੱਗ ਜੂਗੀ। ਹਜੇ ਡੈਮੋਕ੍ਰੇਸੀ ਪ੍ਰੈਕਟੀਕਲ ਨਹੀਂ, ਹਜੇ ਨਾ ਅਸੀਂ ਬੁਰਕਾ ਡੈਮੋਕ੍ਰੇਸੀ ਦਾ ਪਵਾਇਆ, ਚੱਲ ਡਿਕਟੇਟਰਸ਼ਿਪ ਹੀ ਰਹੀ ਹੈ।
ਬਿਲਕੁਲ, ਦੇਖੋ ਅਗਰਾਹਾਂ ਦੀ ਜਿਹੜੀ ਆਰਗੇਨਾਈਜੇਸ਼ਨ ਆ ਨਾ, ਭਾਰਤੀ ਕਿਸਾਨ ਯੂਨੀਅਨ ਅਗਰਾਹਾਂ ਗਰੁੱਪ, ਬਹੁਤ ਦੇ ਮਤਭੇਦ ਹੋ ਸਕਦੇ ਆ, ਮੈਂ ਵੀ ਵਾਹਵਾ ਗੱਲਾਂ ਤੇ ਉਹਨਾਂ ਨਾਲ ਡਿਫਰ ਕਰਦਾ, ਪਰ ਉਹਨਾਂ ਦੀ ਇੱਕ ਸਿਫਤ ਕਰਨੀ ਬਣਦੀ ਆ ਕਿ ਉਹ ਡਿਸਿਪਲਿਨ
ਬਹੁਤ,
ਉਹ ਕਹਿੰਦੇ ਵੀ ਜਿੰਨੀ ਦੇਰ ਸਾਡੀ ਕਮੇਟੀ ਬੈਠ ਕੇ, ਜਿਵੇਂ ਆਪਾਂ ਕਹਿੰਦੇ ਹਾਂ ਜੀ 5 ਬੰਦੇ ਬੈਠ ਕੇ ਜੇ ਫੈਸਲਾ, ਜਿੰਨੀ ਦੇਰ ਉਹ ਕਹਿੰਦੇ ਸਾਡੀ ਕੋਰ ਕਮੇਟੀ ਵਿਚਾਰ ਕੇ ਇਹਦੇ ਪੋਜ਼ਿਟਿਵ ਨੈਗੇਟਿਵ ਐਸਪੈਕਟ ਦੇਖ ਕੇ ਜਦੋਂ ਡਿਸੀਜਨ ਕਰਤਾ ਫਿਰ ਭਾਵੇਂ ਦੁਨੀਆ ਇੱਧਰ ਉੱਧਰ ਹੋ ਜਾਵੇ ਫਿਰ ਇਹਨੂੰ ਇੰਪਲੀਮੈਂਟ ਕਰਾਂਗੇ। ਜਿੰਨੀ ਦੇਰ ਉਹ ਡਿਸੀਜਨ ਨਹੀਂ ਕਰਦੇ ਕੋਈ ਕੁਛ ਮਰਜ਼ੀ ਕਹਿ ਜਾਵੇ, ਪਰ ਜੇ ਉਹ ਡਿਸੀਜਨ ਕਰ ਦਿੰਦੇ ਨੇ ਫਿਰ ਉਹ ਇੰਪਲੀਮੈਂਟ ਕਰਦੇ ਨੇ। ਇਵੇਂ ਕਿਰਤੀ ਕਿਸਾਨ ਯੂਨੀਅਨ, ਕਿਰਤੀ ਕਿਸਾਨ ਯੂਨੀਅਨ ਵਾਲਿਆਂ ਦਾ ਕੀ ਆ, ਦੇਖੋ ਮੈਂ ਕਿਰਤੀ ਕਿਸਾਨ ਯੂਨੀਅਨ ਵਾਲਿਆਂ ਦੇ ਬਹੁਤ ਪਹਿਲਾਂ ਤੋਂ ਜਾਣਦਾ ਕਾਲਜ, ਕਿਰਤੀ ਕਿਸਾਨ ਯੂਨੀਅਨ ਦੇ ਮੇਨ ਲੀਡਰਸ਼ਿਪ ਜਿਹੜੀ ਉਹ ਮਾਰੀ ਗਈ ਸੀ ਜੀ, ਗਿਆਨ ਸਿੰਘ ਸੰਘਾ, ਬਲਦੇਵ ਮਾਨ, ਸਰਬਜੀਤ ਭਿੱਟੇਵਿੱਡ, ਸਰਦਾਰ ਜੈਮਲ ਸਿੰਘ ਪੱਡਾ। ਇਸ ਦੇ ਬਾਵਜੂਦ ਵੀ ਉਹ ਆਪਣੇ ਤਦਰ ਭਾਰਤੀ ਕਿਸਾਨ ਯੂਨੀਅਨ, ਕਿਰਤੀ ਕਿਸਾਨ ਯੂਨੀਅਨ ਦਰਿਆ ਤੋਂ ਉੱਤੇ ਸੀ, ਬੜੀ ਬੜੀ ਬਹੁਤ ਇਨਕਲਾਬੀ ਰੈਵੋਲਿਊਸ਼ਨਰੀ ਜਥੇਬੰਦੀ ਹੈ। ਹੁਣ ਵੀ ਜਾਣੀ ਉਹ ਉਹਨਾਂ ਨੇ ਬਾਰਡਰ ਤੋੜਿਆ ਸੀ, ਉਹਨਾਂ ਨੂੰ ਉਹ ਇਸ ਗੱਲ ਤੇ ਸਹਿਮਤ ਨਹੀਂ ਸੀ ਵੀ ਉਹ ਕਹਿੰਦੇ ਜਦੋਂ ਲੋਕ ਆ ਜਿਹੜੇ ਮੰਗਾਂ ਹੀ ਆ ਸਾਡੀ ਵਜ੍ਹਾ ਕਰੋ ਜਾਂ ਮਰੋ, ਠੀਕ ਹੈ ਕਿ ਨਹੀਂ। ਉਹ ਚਲੇ ਗਏ ਜੀ ਅੱਗੇ, ਹੈ ਜੀ, ਉਹ ਐਂਡ ਤੱਕ ਉਹ ਆਪਦੇ ਨਾਲ ਖੜੇ, ਹੁਣ ਵੀ ਡੱਲੇਵਾਲ ਸਾਹਿਬ ਦੀ ਸਪੋਰਟ ਕਰ ਰਹੇ, ਪਰ ਗੱਲ ਉਹੀ ਆ ਉਹ ਆਪਦੀ ਥਾਂ ਠੀਕ ਆ। ਗਰਾਹਾਂ ਸਾਹਿਬ, ਕਿਰਤੀ ਕਿਸਾਨ, ਉਹ ਕਹਿੰਦੇ ਵੀ ਦੇਖੋ ਇੱਕ ਬੰਦਾ ਕਹਿ ਰਿਹਾ ਵੀ ਇਕੱਠੇ ਹੋ ਕੇ ਰਾਏ ਬਣਾਈਏ, ਇੱਕ ਬੰਦਾ ਕਹਿ ਰਿਹਾ ਵੀ ਮੈਂ ਤਾਂ ਉਧਰ ਚੱਲਿਆ ਤੁਸੀਂ ਮੇਰੇ ਮਗਰ ਆਉਣਾ ਤਾਂ ਆ ਜਾਓ। ਕਹਿੰਦੇ ਸਾਨੂੰ ਸਹਿਚਾਰ ਹੈਗਾ, ਸਾਨੂੰ ਜਾਣਾ ਪੈਣਾ, ਪਰ ਅਸੀਂ ਆਪਦੇ ਢੰਗ ਤਰੀਕੇ ਨਾਲ ਸਪੋਰਟ ਕਰਾਂਗੇ, ਠੀਕ ਹੈ ਕਿ ਨਹੀਂ। ਉਹ ਮਤਲਬ ਗੱਲ ਇਹੀ ਆ ਰਹੀ ਹੈ। ਚਲੋ ਹੁਣ ਤਾਂ ਸਿਚੁਏਸ਼ਨ ਹੀ ਬਣ ਗਈ ਵੀ ਡੱਲੇਵਾਲ ਸਾਹਿਬ ਦੀ ਹਾਲਤ ਹੀ ਕ੍ਰਿਟੀਕਲ ਆ, ਹੁਣ ਤਾਂ ਸਾਰਿਆਂ ਨੂੰ ਸਪੋਰਟ ਕਰਨੀ ਪੈਣੀ ਆ, ਪਰ ਸਮੱਸਿਆ ਇਹ ਹੈ ਕਿ ਜਿੱਡਾ ਵੱਡਾ ਇਹ ਮਸਲਾ, ਦੁਨੀਆ ਲੈਵਲ ਦਾ ਮਸਲਾ, ਕੱਲਾ ਇੰਡੀਆ ਦੇ ਵਾਸਤੇ ਚ ਵੀ ਨਹੀਂ ਹੈਗਾ ਇਹ, ਇਹ ਵਰਲਡ ਟ੍ਰੇਡ ਆਰਗੇਨਾਈਜੇਸ਼ਨ ਦੀਆਂ ਪਾਲਿਸੀਜ਼ ਨੇ, ਕੱਲੇ ਇੰਡੀਆ ਚ ਨਹੀਂ। ਪਰਸੋਂ ਚੌਥੇ ਇੰਗਲੈਂਡ ਦੇ ਵਿਚ ਬਹੁਤ ਟਰੈਕਟਰ ਨਾਲ ਪ੍ਰੋਟੈਸਟ ਹੋਇਆ, ਇਧਰਲੇ ਪਾਸੇ ਯੂਰਪ ਵਾਲੇ ਪਾਸੇ ਜਰਮਨੀ ਦੇ ਵਿਚ ਲੋਕ ਟਰੈਕਟਰ ਨਾਲ ਪ੍ਰੋਟੈਸਟ ਕਰਦੇ ਨੇ। ਜਾਣੀ ਦੁਨੀਆ ਲੈਵਲ ਦਾ ਮਸਲਾ ਇਹ ਹੈਗਾ ਕਿ ਕਾਰਪੋਰੇਟ ਸੈਕਟਰ ਆ ਜਿਹੜਾ ਉਹ ਖੇਤੀ ਤੇ ਕਬਜ਼ਾ ਕਰ ਰਿਹਾ, ਤੇ ਜਿਹੜੀ ਨੀਚੇ ਵਾਲੀ ਕਿਸਾਨੀ ਆ ਜਿਹਨਾਂ ਕੋਲ ਥੋੜੀ ਜ਼ਮੀਨ ਆ ਤੇ ਮੱਧ ਵਰਗ ਆ ਕਿਸਾਨ ਦਾ, ਉਹ ਤਾਂ ਖਤਮ ਹੋਣ ਕਰਨਾ, ਤਕੜੇ ਕਿਸਾਨ ਕੁਛ ਬਚਣਗੇ। ਤਾਂ ਇਹਦੇ ਇਸ ਲੈਵਲ ਤੇ ਜਾਣੀ ਸੰਘਰਸ਼ ਕਰਨ ਲਈ ਵੱਡੀ ਤਾਕਤ ਦੀ ਲੋੜ ਆ।
ਦੂਸਰੀ ਗੱਲ ਬਰਾੜ ਸਾਹਿਬ ਇਹ ਵੀ ਹੈ ਕਿ ਜੋਗ੍ਰਾਫੀਕਲ ਜਿਹੜੀ ਸਿਚੁਏਸ਼ਨ ਆ ਉਹ ਵੀ ਡਿਫਰ ਕਰਦੀ ਹੈ ਵੱਖ ਵੱਖ। ਜੇ ਜਿਹੜੀ ਆ ਹੁਣ ਕਾਰਪੋਰੇਟ ਖੇਤੀ ਦੀ ਗੱਲ ਕਰਦੇ ਹਾਂ, ਕਿਸੇ ਵੇਲੇ ਅਮਰੀਕਾ ਚ ਜਾਂ ਕੈਨੇਡਾ ਚ ਕਾਰਪੋਰੇਟ ਖੇਤੀ ਐਂਟਰ ਹੋਈ ਸੀ, ਉਹ ਸਰਗੀ। ਉਹ ਕਾਰਨ ਕੀ ਹੈ ਕਿ ਉਦੋਂ ਅਮਰੀਕਾ ਦੀ ਜਾਂ ਕੈਨੇਡਾ ਦੀ 3-4% ਪਾਪੂਲੇਸ਼ਨ ਖੇਤੀ ਤੇ ਡਿਪੈਂਡੈਂਟ ਸੀਗੀ, ਆਟੇ ਦੇ ਵਿੱਚ ਲੂਣ ਪੈ ਜਾਂਦਾ ਹੈ, ਪਰ ਇੰਡੀਆ ਦੀ 70% ਆਬਾਦੀ ਉਹਦੇ ਤੇ ਡਿਪੈਂਡੈਂਟ ਹੈ ਖੇਤੀ ਤੇ। ਜੇ ਤੁਸੀਂ ਆਖੋ ਨਾ ਲੂਣ ਦੀ ਬੋਰੀ ਚ ਮੁੱਠੀ ਆਟੇ ਦੀ ਪਾ ਕੇ ਰੋਟੀ ਪਕਾ ਲਓਗੇ, ਪੱਕਣੀ ਨਹੀਂ। ਕਹਿਣ ਦਾ ਮਤਲਬ ਕੀ ਹੈ, ਠੀਕ ਹੈ ਅਸੀਂ ਮੰਨਦੇ ਹਾਂ ਉਹ ਜਿਹੜਾ ਸਿਸਟਮ ਮਾਡਲ ਹੈ ਕਾਰਪੋਰੇਟ ਮਾਡਲ ਇੱਥੇ ਅਮਰੀਕਾ ਦੇ ਵਿੱਚ ਕਾਮਯਾਬ ਹੋ ਗਿਆ ਹੋਊਗਾ, ਕਿਉਂਕਿ ਇਹਨਾਂ ਦੀਆਂ ਡਿਫਰੈਂਟ ਸਿਚੁਏਸ਼ਨ ਸੀਗੀਆਂ, ਪਰ ਸਾਡੇ ਦੇਸ਼ ਦੇ ਵਿੱਚ ਉਹ ਮਾਡਲ ਕਾਮਯਾਬ ਹੋ ਜਾਊਗਾ ਮੈਨੂੰ ਲੱਗਦਾ। ਇਹ ਸਾਡੇ ਜਿਹੜੇ ਵੀ ਕੋਈ ਸਮਝਦਾਰ ਲੋਕ ਨੇ ਜਿਹੜੇ ਚੀਜ਼ ਨੂੰ ਪੜ੍ਹਦੇ ਨੇ ਤਾਂ ਉਹ ਇਹ ਸਿਸਟਮ ਕਾਮਯਾਬ ਹੋਜੂਗਾ ਨਹੀਂ। ਤੁਸੀਂ ਸੋਚੋ ਭਾਰਤ ਦੀ 140 ਕਰੋੜ ਤਾਂ ਹੁਣ ਅਸੀਂ ਮੰਨਦੇ ਹਾਂ, ਵੈਸੇ ਤਾਂ ਲੰਘ ਤਾਂ ਹੁਣ 150 ਤੋਂ ਵੀ ਗਈ ਹੋਣੀ ਹੈ, 140 ਕਰੋੜ ਲੋਕਾਂ ਦਾ 70% ਤੁਸੀਂ ਅਨਅਪਲਾਈਡ ਕਰਕੇ ਕਿਹੜਾ ਤੁਹਾਡੇ ਕੋਲ ਰੱਬੀ ਸ਼ਕਤੀ ਹੈ ਜਿਹਦੇ ਨਾਲ ਤੁਸੀਂ ਉਹਨਾਂ ਦੇ ਢਿੱਡ ਭਰੀ ਜਾਓਗੇ, ਤੇ ਉਹ ਅਨਅਪਲਾਈਡ ਲੋਕਾਂ ਨੂੰ ਜਦੋਂ ਭੁੱਖੇ ਬੈਠੇ ਹੋਏ ਕਿਵੇਂ ਸਾਂਭੋਗੇ ਤੁਸੀਂ?
ਬਿਲਕੁਲ ਬਿਲਕੁਲ। ਲਓ ਜੀ ਆਪਾਂ ਬ੍ਰੇਕ ਲੈ ਲਈਏ, ਵਾਹ ਗੱਲਾਂ ਹੋ ਗਈਆਂ ਆਪਣੀਆਂ, ਸਮੇਂ ਦਾ ਪਤਾ ਹੀ ਨਹੀਂ ਲੱਗਿਆ। ਛੋਟੀ ਜਿਹੀ ਬ੍ਰੇਕ ਤੋਂ ਬਾਅਦ ਮਿਲਦੇ ਹਾਂ।
HK ਟਾਇਰ ਸੈਂਟਰ ਤੋਂ ਕਾਰ ਐਂਡ ਟਰੱਕ ਤੇ ਬ੍ਰਾਂਡ ਨਿਊ ਜਾਂ ਓਲਡ ਟਾਇਰ ਲੈ ਸਕਦੇ ਹੋ।
BF ਕੋਡਰੇਜ, ਹੈਮਕੌਕ, ਫਾਇਰਸਟੋਨ, ਚਾਈਨੀਜ਼ ਟਾਇਰਸ ਮਿਲਦੇ ਨੇ।
24x7 ਰੋਡ ਸਰਵਿਸ ਅਵੇਲੇਬਲ। HK ਟਾਇਰ ਸੈਂਟਰ, 6191 ਐਟਲਾਂਟਿਕ ਡਰਾਈਵ, ਮਿਸੀਸਾਗਾ। ਕਾਲ ਕਰੋ ਬੂਟਾ ਚਾਹਲ ਨੂੰ 6472954600, 647-295-4600। HK ਟਾਇਰ ਸੈਂਟਰ।
ਕੀ ਤੁਹਾਨੂੰ ਪਤਾ ਹੈ ਕਿ ਵੱਡੇ ਫਾਈਨੈਂਸ਼ੀਅਲ ਇੰਸਟੀਟਿਊਸ਼ਨਸ ਤੁਹਾਡੇ ਇਨਵੈਸਟ ਕੀਤੇ ਪੈਸਿਆਂ ਤੇ ਮੋਟੀ ਕਮਾਈ ਕਰਦੇ ਨੇ? ਕੀ ਤੁਹਾਨੂੰ ਤੁਹਾਡੀਆਂ ਇਨਵੈਸਟਮੈਂਟਸ ਤੇ ਸੋਹਣੀ ਰਿਟਰਨ ਮਿਲਦੀ ਹੈ? ਕੀ ਤੁਹਾਡੇ ਇਨਵੈਸਟ ਕੀਤੇ ਪ੍ਰਿੰਸੀਪਲ ਤੇ ਇੰਟਰੈਸਟ ਦੀ ਸੇਫਟੀ ਦੀ ਕੋਈ ਗਾਰੰਟੀ ਹੈ?
ਇਸ ਪੱਖੋਂ ਮੈਂ ਬਿਲਕੁਲ ਬੇਫਿਕਰ ਹਾਂ।
ਮੈਨੂੰ ਮੇਰੀਆਂ ਲੈਂਡ ਇਨਵੈਸਟਮੈਂਟਸ ਤੇ 15% ਗਾਰੰਟੀਡ ਰਿਟਰਨ ਮਿਲਦੀ ਹੈ, ਤੇ ਉਹ ਵੀ ਕੰਪਾਊਂਡਡ ਐਨੂਅਲੀ, ਤੇ ਉੱਤੋਂ ਮੇਰੇ ਪੈਸਿਆਂ ਦੀ 100% ਸੇਫਟੀ ਤੇ ਸਿਕਿਉਰਿਟੀ ਦੀ ਗਾਰੰਟੀ। ਹੋ ਗਿਆ ਨਾ ਹੈਰਾਨ? ਕੋਈ ਗੱਲ ਨਹੀਂ, ਇਸ ਸੁਵਿਧਾ ਤੁਹਾਡੇ ਲਈ ਵੀ ਉਪਲਬਧ ਹੈ। ਵਧੇਰੇ ਜਾਣਕਾਰੀ ਲਈ ਰੀਮੈਕਸ ਸਪੈਸ਼ਲਿਸਟ ਤੇ ਚਰਨਜੀਤ ਬਰਾੜ ਨੂੰ ਹੁਣੇ ਕਾਲ ਕਰੋ 647-300-8436।
ਬੱਚਿਆਂ ਦੇ ਮਾਨਸਿਕ ਅਤੇ ਸਰੀਰਕ ਵਿਕਾਸ ਲਈ ਖੇਡਾਂ ਬਹੁਤ ਜ਼ਰੂਰੀ ਹਨ। ਫੀਲਡ ਹਾਕੀ ਵਿੱਚ ਆਪਣੇ ਬੱਚਿਆਂ ਦਾ ਭਵਿੱਖ ਬਣਾਉਣ ਲਈ ਬ੍ਰੈਂਪਟਨ ਬਾਰੀਅਰਜ ਫੀਲਡ ਹਾਕੀ ਕਲੱਬ ਨਾਲ ਸੰਪਰਕ ਕਰੋ। ਇਹ ਇੱਕ ਨਾਨ ਪ੍ਰੋਫਿਟ ਆਰਗੇਨਾਈਜੇਸ਼ਨ ਹੈ ਜੋ ਕਿ ਖੇਡਾਂ ਅਤੇ ਸੱਭਿਆਚਾਰਕ ਗਤੀਵਿਧੀਆਂ ਨੂੰ ਉਤਸ਼ਾਹਿਤ ਕਰਦੀ ਹੈ। ਰਜਿਸਟ੍ਰੇਸ਼ਨ ਕਰਨ ਲਈ ਹੁਣੇ ਕਾਲ ਕਰੋ 416-276-7667।
एशियन फूड सेंटर दिया सारिया लोकेशन से 5 जनवरी तक चल रही है क्रिसमस अते न्यू ईयर सेल। ताज आटा 10.99, ब्राड देसी घ्यो 26.99, बीकानेरी कुकी 6.49, 4 पाउंड एशियन उड़द दाल 6.99, 4 पाउंड एशियन काला चना 4.99, 4 पाउंड एशियन मोट होल 5.99, 5 किलो ट्रस्ट व्हाइट शुगर 11.99 एंड मेनी मोर।
एशियन फूड सेंटर विशिंग यू ऑल सीजन ग्रीटिंग्स एंड अ हैप्पी न्यू ईयर। 416-740-3262।
ਇਹ ਸੰਦੇਸ਼ ਜਰਾ ਧਿਆਨ ਨਾਲ ਸੁਣੋ। ਪੱਪੂ ਹਲਵਾਈ ਦਾ ਨਾਂ ਤਾਂ ਤੁਸੀਂ ਸੁਣਿਆ ਹੋਵੇਗਾ। ਜੇ ਤੁਸੀਂ ਭਾਜੀ ਬਣਵਾਉਣੀ ਆ, ਮੋਟੀ ਬੂੰਦੀ ਵਾਲੇ ਲੱਡੂ ਬਣਵਾਉਣੇ ਨੇ, ਸੀਰਨੀ ਬੂੰਦੀ ਸ਼ਕਰਪਾਰੇ ਮੱਠੀਆਂ ਬਣਵਾਉਣੀਆਂ ਨੇ, ਜਾਂ ਫਿਰ ਲਾਈਵ ਕੇਟਰਿੰਗ ਕਰਵਾਉਣੀ ਆ, ਤੇ ਜਾਂ ਫਿਰ ਤੁਹਾਨੂੰ ਟੈਂਟ ਮੇਜ਼ ਕੁਰਸੀਆਂ ਚਾਹੀਦੇ ਹਨ, ਤੇ ਪੱਪੂ ਹਲਵਾਈ ਦੇ ਨਾਲ ਸੰਪਰਕ ਕਰੋ। 647-388-5154 6473-388-8154 ਤੇ ਸੰਪਰਕ ਕਰੋ। ਪੱਪੂ ਹਲਵਾਈ।
Pizza Depot da pizza, aye hai, oye hoy. Pizza Depot newly launched Achari Soya Chaap te Tandoori Chaap pizza di variety zaroor try karo. Pizza Depot te chaap lovers lay ina di signature malai Achari ya Tandoori Chaap jado try karunge, ta dile hi kahunga, aye oye pehla kithe si? Pizza Depot Canada vich hun 55 to vadh locations to tuhanu serve karde ne. Aaj hi aao te try karo veg ya non veg pizzas. Visit your nearest Pizza Depot or order at pizzadepot.ca.
Roadmaster Truck Driving School. ਜੀ ਹਾਂ, ਤੁਸੀਂ ਠੀਕ ਸੁਣਿਆ। ਰੋਡ ਮਾਸਟਰ ਟਰੱਕ ਡਰਾਈਵਿੰਗ ਸਕੂਲ ਟਰੱਕ ਸਿੱਖਣ ਦੇ ਚਾਹਵਾਨਾਂ ਨੂੰ ਹਰ ਲੈਵਲ ਦੀ ਉੱਚ ਸਿਖਲਾਈ ਅਤੇ ਪਾਸ ਹੋਣ ਤੱਕ ਟ੍ਰੇਨਿੰਗ ਅਤੇ ਸਿੱਖਿਆ ਦੇਣ ਲਈ ਵਚਨਬੱਧ ਹੈ। ਤੁਹਾਡੀ ਸਹੂਲਤ ਮੁਤਾਬਕ ਫਲੈਕਸੀਬਲ ਟਾਈਮਿੰਗ, ਵੈਰੀ ਈਜ਼ੀ ਫਾਈਨੈਂਸਿੰਗ ਅਤੇ ਉੱਚ ਦਰਜੇ ਦੇ ਟਰੱਕ ਅਤੇ ਟ੍ਰੇਨਰਾਂ ਨਾਲ ਲੈਸ। ਸਕੂਲ ਤੋਂ ਟਰੱਕ ਸਿਖਲਾਈ ਲੈਣ ਲਈ ਹੁਣੇ ਹੀ ਰੋਡ ਮਾਸਟਰ ਟਰੱਕ ਡਰਾਈਵਿੰਗ ਸਕੂਲ ਨਾਲ 647-550-5913 ਤੇ ਸੰਪਰਕ ਕਰੋ। ਇੱਕ ਵਾਰ ਫਿਰ 647-550-5913, ਰੋਡ ਮਾਸਟਰ Truck Driving School.
Garnishment, Power of Sale Notice, Bank Valo Paise Di Mang, Hune Hi Sanu Call Karo, Phir Tuhanu Koi Nahi Kar Sakega Tang, Karza Maaf Karao, 100% Mansik Shanti Pao, Collection Kala To Chutkara, Bina Vyaj Nikkiyan Nikkiyan Kishtan, Call Karo, Canada Consumer Credit Assistance, 416-502-3100, Karze To Pareshan, Asi Karange Kam Asan, 416-502-3100.
ਘਰ, ਮਕਾਨ ਜਾਂ ਦੁਕਾਨ, ਪ੍ਰੋਪਰਟੀ ਦੀ ਹਰ ਮੁਸ਼ਕਿਲ ਨੂੰ ਕਰੇ ਆਸਾਨ।
ਕਾਬਿਲ ਤੇ ਇਮਾਨਦਾਰ ਸੇਲਸ ਰਿਪ੍ਰੈਜ਼ੈਂਟੇਟਿਵ ਰਾਣਾ ਰਣਧੀਰ ਸਿੰਘ ਸਿੱਧੂ, ਜਿਹੜੇ ਬ੍ਰੈਂਪਟਨ ਤੇ ਮਿਸੀਸਾਗਾ ਤੋਂ ਆਪਣੇ ਭਰੋਸੇਮੰਦ ਸੇਵਾਵਾਂ ਪ੍ਰਦਾਨ ਕਰਦੇ ਨੇ।
ਅੱਜ ਹੀ ਕਾਲ ਕਰੋ 905-915-8484
9059158484। ਘਰ ਖਰੀਦਣਾ ਹੈ ਜਾਂ ਪ੍ਰੋਪਰਟੀ ਵਿੱਚ ਇਨਵੈਸਟ ਕਰਕੇ ਚੰਗਾ ਪ੍ਰੋਫਿਟ ਹਾਸਲ ਕਰਨਾ ਹੈ,
ਕਾਲ ਕਰੋ ਰਾਇਲ ਲੀਪੇਜ ਫਲਾਰ ਸਿਟੀ ਰਿਐਲਟੀ ਦੇ ਰਾਣਾ ਰਣਧੀਰ ਸਿੰਘ ਸਿੱਧੂ ਨੂੰ।
ਓ ਬੱਲੇ ਬੱਲੇ ਬਾਈ, ਇਹ ਤਾਂ ਕਮਾਲ ਕਰਤੀ, ਏਡੀ ਵੱਡੀ ਸ਼ਾਪ ਬਣਾ ਲਈ।
ਘਰ, ਦਫ਼ਤਰ, ਕਮਰਸ਼ੀਅਲ ਪਲਾਜ਼ਾ ਜਾਂ ਟਾਊਨ ਹਾਊਸ ਦੀ ਵਧੀਆ ਕੰਸਟਰਕਸ਼ਨ ਵਾਜਿਬ ਰੇਟਾਂ ਤੇ ਕਰਵਾਉਣ ਲਈ ਯਾਦ ਰੱਖੋ ਇੱਕ ਹੀ ਨਾਮ, ਸਰਵਲੋਕ ਕੰਸਟਰਕਸ਼ਨ।
ਹਰ ਤਰ੍ਹਾਂ ਦੀ ਕੰਸਟਰਕਸ਼ਨ ਦੇ ਵਧੀਆ ਕੰਮ ਲਈ ਅੱਜ ਹੀ ਕਾਲ ਕਰੋ ਸਰਵਲੋਕ ਕੰਸਟਰਕਸ਼ਨ, 410-841-0478, 416-841-0478, ਸਰਵਲੋਕ ਕੰਸਟਰਕਸ਼ਨ।
ਉਹ ਜੀ, ਰੀਅਲ ਇਸਟੇਟ ਡੀਲ ਕਿਸੇ ਕਿਸੇ ਨੂੰ ਰਾਸ ਆਵੇ?
ਜੇ ਡੀਲ ਡੇਲ ਮੁੰਡੀ ਕਰਵਾਵੇ ਤਾਂ ਪ੍ਰਾਪਰਟੀ ਦੇ ਬਾਗ ਜਗਾਵੇ। ਕਿਸੇ ਵੀ ਤਰ੍ਹਾਂ ਦੀ ਰੈਜ਼ੀਡੈਂਸ਼ੀਅਲ ਕਮਰਸ਼ੀਅਲ ਇਨਵੈਸਟਮੈਂਟ ਲਈ, ਹੋਟਲ, ਮੋਟਲ, ਲੈਂਡ, ਪਲਾਜ਼ਾ, ਗੈਸ ਸਟੇਸ਼ਨ, ਅਪਾਰਟਮੈਂਟ ਖਰੀਦਣ ਜਾਂ ਵੇਚਣ ਲਈ,
ਜਾਂ ਫਿਰ ਫ੍ਰੀ ਮਾਰਕੀਟ ਇਵੈਲੂਏਸ਼ਨ ਲਈ, ਇੱਕੋ ਥਾਂ ਤੇ ਇੱਕੋ ਨਾਂ, ਡੀਲ ਮੁੰਡੀ।
ਕਾਲ ਕਰੋ 416-213-1313, 416-213-1313,
7895 Tranmere Drive 206, Mississauga, ਡੇਲ ਮੁੰਡੀ, ਰੀਅਲ ਸਟੇਟ ਐਕਸਪਰਟ।
ਦੋਸਤੋ, ਇਹ ਸੰਦੇਸ਼ ਜਰਾ ਧਿਆਨ ਨਾਲ ਸੁਣੋ। ਬ੍ਰੈਂਪਟਨ ਦੇ ਆਲੇ ਦੁਆਲੇ ਇਲੈਕਟ੍ਰੋਨਿਕਸ ਦੇ ਸਟੋਰ ਤਾਂ ਬਹੁਤ ਨੇ ਜਿਹੜੇ ਫ੍ਰਿਜ, ਸਟੋਵ, ਵਾਸ਼ਰ, ਡਰਾਇਰ ਅਤੇ ਟੀਵੀ ਬੜੇ ਸਸਤੇ ਭਾਅ ਵੇਚਣ ਦਾ ਦਾਅਵਾ ਕਰਦੇ ਨੇ, ਪਰ ਇਹ ਸਾਰਾ ਕੁਝ ਸਟਾਕ ਵਿੱਚ ਕਿਸੇ ਕੋਲ ਵੀ ਨਹੀਂ। ਗਾਹਕਾਂ ਨੂੰ ਕਈ ਕਈ ਹਫ਼ਤੇ, ਕਈ ਕਈ ਮਹੀਨੇ ਇੰਤਜ਼ਾਰ ਕਰਨਾ ਪੈਂਦਾ। ਟੌਪ ਚੁਆਇਸ ਇਲੈਕਟ੍ਰੋਨਿਕਸ ਹੀ ਇੱਕ ਅਜਿਹਾ ਸਟੋਰ ਹੈ ਜਿੱਥੇ ਕੰਟੇਨਰਾਂ ਦੇ ਕੰਟੇਨਰ ਅਪਲਾਇੰਸਿਸ ਦੇ ਭਰੇ ਪਏ ਨੇ, ਕੋਈ ਲਾਰਾ ਨਹੀਂ, ਕੋਈ ਇੰਤਜ਼ਾਰ ਨਹੀਂ, ਤੇ ਕੀਮਤ ਵੀ ਸਭ ਤੋਂ ਘੱਟ। 16 ਇੰਟਰਮੋਡਲ ਡਰਾਈਵ, ਬ੍ਰੈਂਪਟਨ ਦੇ ਵਿੱਚ CN ਦੇ ਯਾਰਡ ਦੇ ਬਿਲਕੁਲ ਲਾਗੇ ਪਹੁੰਚੋ ਤੇ ਸਸਤੇ ਭਾਅ ਖੜੇ ਪੈਰ ਅਪਲਾਇੰਸਿਸ ਖਰੀਦ ਸਕਦੇ ਹੋ। 905-799-0045, 905-799-0045, ਟੌਪ ਚੁਆਇਸ ਇਲੈਕਟ੍ਰੋਨਿਕ।
ਓਏ ਵਿਆਹ ਤਾਂ ਸਾਡੇ ਜ਼ਮਾਨੇ ਚ ਹੁੰਦੇ ਸੀ। ਸਾਰੇ ਪਰਿਵਾਰ ਨੇ ਇਕੱਠਾ ਹੋਣਾ, ਰੌਣਕਾਂ ਲੱਗਣੀਆਂ, ਖੁੱਲਾ ਖਾਣਾ ਪੀਣਾ ਤੇ ਘਰ ਦੁਲਹਨ ਵਾਂਗ ਸਜਾਉਣਾ।
ਓਏ ਬੇਬੇ, ਤੇਰੀ ਪੋਤੀ ਦਾ ਵਿਆਹ ਵੀ ਏਦਾਂ ਹੀ ਸਪਰੈਂਜਾ ਬੈਂਕੁਇਟ ਹਾਲ ਚ ਠਾਠ ਬਾਠ ਨਾਲ ਹੋਊ।
ਆਪਣੀਆਂ ਛੋਟੀਆਂ ਵੱਡੀਆਂ ਖੁਸ਼ੀਆਂ ਦੇ ਜਸ਼ਨ ਮਨਾਓ, ਸਪਰੈਂਜਾ ਬੈਂਕੁਇਟ ਹਾਲ ਆਓ। ਹਰ ਤਰ੍ਹਾਂ ਦੀ ਵੈਡਿੰਗ ਸੈਰਾਮਨੀਜ਼, ਰਿਸੈਪਸ਼ਨ, ਪ੍ਰੀ ਵੈਡਿੰਗ ਫੰਕਸ਼ਨ, ਐਨੀਵਰਸਰੀਜ਼, ਬਰਥਡੇਜ਼, ਕਾਰਪੋਰੇਟ ਇਵੈਂਟਸ। ਤੁਸੀਂ ਆਪਣੀ ਪਸੰਦ ਦਾ ਕੇਟਰਿੰਗ ਪੈਕੇਜ ਵੀ ਬਣਾ ਸਕਦੇ ਹੋ। 2000 ਮਹਿਮਾਨਾਂ ਦੀ ਕੈਪੈਸਿਟੀ ਵਾਲਾ ਹਾਲ, ਸਪਰੈਂਜਾ ਬੈਂਕੁਇਟ ਹਾਲ, 510 ਡੀਅਰਹਰਸਟ ਡਰਾਈਵ, ਬ੍ਰੈਂਪਟਨ। ਕਾਲ ਕਰੋ 905-793-3458, 905-793-3458।
ਇੱਕ ਵਾਰੀ ਫੇਰ ਨਿੱਘਾ ਸਵਾਗਤ ਜੀ। ਅੱਜ ਦੇ ਸਾਡੇ ਪ੍ਰੋਗਰਾਮ ਨੂੰ ਸਪਾਂਸਰ ਕਰ ਰਹੇ ਨੇ ਅਮਨਦੀਪ ਕਪਲਾ ਜੀ, ਆਸਰਾ ਲਾਇਰਸ ਵਾਲੇ। 905-456-2020 ਉਹਨਾਂ ਦਾ ਨੰਬਰ ਆ। ਇਹ ਸਿਰਫ ਰੀਅਲ ਅਸਟੇਟ ਦਾ ਕੰਮ ਕਰਦੇ ਨੇ, ਇਸ ਕਰਕੇ ਆਪਣੇ ਕੰਮ ਚ ਮਾਹਰ ਨੇ ਜੀ। ਕਲੋਜ਼ਿੰਗ ਵਾਲੇ ਦਿਨ ਕੋਈ ਪ੍ਰੋਬਲਮ ਨਹੀਂ ਆਉਂਦੀ, ਨਹੀਂ ਤਾਂ ਕਈ ਵਾਰੀ ਵੇਖਿਆ ਕਲੋਜ਼ਿੰਗ ਵਾਲੇ ਦਿਨ ਬਾਇਰ ਜਾਂ ਸੈਲਰ ਦਾ ਲਾਇਰ ਕਹਿ ਦਿੰਦਾ, ਦੇਖੋ ਜੀ ਹੁਣ ਉਹ ਦੂਸਰੇ ਲਾਇਰ ਨੇ ਪੰਗਾ ਪਾਤਾ ਜੀ, ਕੋਈ ਮੁੱਦਾ ਇਹੋ ਜਿਹਾ ਆ ਗਿਆ ਉਹ ਹੱਲ ਨਹੀਂ ਹੋ ਸਕਦਾ। ਕਈ ਵਾਰ ਤਾਂ ਸਿੱਧਾ ਹੀ ਕਹਿੰਦਾ ਜੀ ਸਿੰਘ ਪਸਾ ਕੇ ਬੈਠ ਗਈ ਦੂਸਰੀ ਧਿਰ, ਆਪਾਂ ਹੱਲ ਨਹੀਂ ਕਰ ਸਕਦੇ। ਇਹ ਜਿਹੜੇ ਅਮਨਦੀਪ ਕਪਲਾ ਨੇ ਆਸਰਾ ਲਾਇਰਸ ਵਾਲੇ, ਇਹ ਸਾਰੀਆਂ ਪ੍ਰੋਬਲਮ ਕਲੋਜ਼ਿੰਗ ਤੋਂ ਪਹਿਲਾਂ ਹੀ ਹੱਲ ਕਰ ਲੈਂਦੇ ਨੇ, ਮੁਹਾਰਤ ਰੱਖਦੇ ਨੇ ਆਪਣੇ ਕੰਮ ਦੇ ਵਿੱਚ, ਕਿਉਂਕਿ ਇਹੀ ਕੰਮ ਕਰਦੇ ਨੇ। ਕਈ ਤਾਂ ਲਾਇਰ ਦੇਖਿਆ ਵਿੱਚ ਹੀ ਡਿਵੋਰਸ ਵਾਲਾ ਕੇਸ ਪਿਆ ਹੁੰਦਾ, ਵਿੱਚ ਕ੍ਰਿਮੀਨਲ ਦਾ ਕੇਸ, ਵਿੱਚ ਨੋਟਰੀ ਪਬਲਿਕ ਐਡਜਸਟ ਕਰਾਉਣੇ, ਫਿਰ ਆਪਣੇ ਕੰਮ ਨਹੀਂ ਧਿਆਨ ਘੱਟ ਦਿੱਤਾ ਜਾਂਦਾ। ਇਸ ਕਰਕੇ ਜੇ ਤੁਸੀਂ ਰੀਅਲ ਸਟੇਟ ਕਲੋਜ਼ਿੰਗ ਕਰਾਉਣੀ ਹੈ ਤਾਂ ਫਿਰ ਅਮਨਦੀਪ ਕਪਲਾ ਕੋਲ ਜਾਣਾ। 905-456-2020 ਉਹਨਾਂ ਦਾ ਨੰਬਰ ਆ। ਤੇ ਮਾਫੀ ਚਾਹੁੰਦਾ, ਦੂਸਰੇ ਸਾਡੇ ਸਪਾਂਸਰ ਨੇ ਜੀ ਮਨਮਿੰਦਰ ਖੋਸਾ, ਵੰਡਰਵਰਲਡ ਇਮੀਗ੍ਰੇਸ਼ਨ ਵਾਲੇ। ਇਮੀਗ੍ਰੇਸ਼ਨ ਦੀ ਕੋਈ ਜ਼ਰੂਰਤ ਹੈਗੀ ਹੈ, ਕੋਈ ਪੁਆਇੰਟ ਸਿਸਟਮ ਤੇ ਕਿਸੇ ਨੇ ਆਉਣਾ, ਸਪਾਊਸਲ ਵੀਜ਼ਾ, ਫੈਮਿਲੀ ਕਲਾਸ ਵੀਜ਼ਾ ਜਾਂ ਵਰਕ ਪਰਮਿਟ ਕਿਸੇ ਨੇ ਲੈਣਾ, ਤੇ 647-643-3000 ਤੇ ਤੁਸੀਂ ਇਹਨਾਂ ਨਾਲ ਸੰਪਰਕ ਕਰ ਲਓ, 6476463000। ਸਾਡੇ ਨਾਲ ਸਰਦਾਰ ਜਗਮੀਤ ਸਿੰਘ ਜੀ ਬੈਠੇ ਨੇ ਸਟੂਡੀਓ ਚ, ਤੇ ਅਸੀਂ ਗੱਲਾਂ ਕਰ ਰਹੇ ਹਾਂ ਜੀ। ਪੰਜਾਬ ਦੇ ਵਿਚ ਕਿਸਾਨੀ ਮੰਗਾਂ ਤੇ ਸੰਘਰਸ਼ ਚੱਲ ਰਿਹਾ, ਸਰਦਾਰ ਡੱਲੇਵਾਲ ਸਾਹਿਬ ਉਹਨਾਂ ਦੀ ਹਾਲਤ ਬੜੀ ਕ੍ਰਿਟੀਕਲ ਆ, ਮਰਨ ਵਾਸਤੇ ਬੈਠੇ ਨੇ, ਮੁੱਦਾ ਮੰਗਾਂ ਬੜੀਆਂ ਜਾਇਜ਼ ਨੇ, ਤੇ ਉਹਦੇ ਸਬੰਧੀ ਅਸੀਂ ਗੱਲਬਾਤ ਚੱਲ ਰਹੇ ਹਾਂ। ਆਪਣੇ ਕੋਲ ਜੀ ਮਿੰਟ 2 ਰਹਿ ਗਏ ਹੁਣ, ਜਾਂਦੇ ਜਾਂਦੇ ਕੀ ਸੁਨੇਹਾ ਦੇਣਾ ਚਾਹੋਗੇ?
ਬਰਾੜ ਸਾਹਿਬ, ਜਾਂਦਾ ਜਾਂਦਾ ਸੁਨੇਹਾ ਇਹੀ ਹੈ, ਸਾਰੀ ਸੰਗਤ ਨੂੰ ਅਪੀਲ ਹੈ ਕਿ ਜਿਵੇਂ ਪਿਛਲੇ ਸੰਘਰਸ਼ ਦੇ ਵਿਚ ਆਪਾਂ ਸਾਰੇ ਲੋਕਾਂ ਨੇ ਬੜਾ ਵੱਡਾ ਸਾਥ ਦਿੱਤਾ ਸੀ, NRIs ਨੇ, ਉਹੀ ਸਾਥ ਦੀ ਅੱਜ ਵੀ ਸਾਡੇ ਸਾਥ ਦੀ ਨੂੰ ਸਾਡੇ ਭਰਾ ਪਿੱਛੇ ਬੈਠੇ ਉਡੀਕਦੇ ਨੇ। ਠੀਕ ਹੈ, ਜਿਹੜੀ ਆਪਾਂ ਡਿਸਕਸ਼ਨ ਕੀਤੀ ਹੈ, ਬਹੁਤ ਕਮੀਆਂ ਵੀ ਹੋਣਗੀਆਂ, ਬਹੁਤ ਗੁਣ ਵੀ ਹੋਣਗੇ, ਪਰ ਕ੍ਰਿਟੀਕਲ ਸਮੇਂ, ਕ੍ਰਿਟੀਕਲ ਟਾਈਮ ਦੇ ਵਿਚ ਹੁਣ ਲੋੜ ਇਸ ਚੀਜ਼ ਦੀ ਹੈ ਕਿ ਅਸੀਂ ਉਹਨਾਂ ਚੀਜ਼ਾਂ ਨੂੰ ਪਿੱਛੇ ਰੱਖ ਕੇ ਇੱਕ ਵਾਰੀ ਇਸ ਸੰਘਰਸ਼ ਨੂੰ ਜਿੱਤਣ ਦੀ ਕੋਸ਼ਿਸ਼ ਕਰੀਏ। ਅਸੀਂ ਜਿੰਨੇ ਸਾਡੇ ਪਿੱਛੇ ਸਾਡੇ ਰਿਸ਼ਤੇਦਾਰ, ਭੈਣ ਭਰਾ, ਯਾਰ ਦੋਸਤ ਨੇ, ਉਹਨਾਂ ਨੂੰ ਕਾਲ ਕਰੀਏ ਕਿ ਜੀ ਵੱਧ ਤੋਂ ਵੱਧ ਉੱਥੇ ਸ਼ਮੂਲੀਅਤ ਕਰੋ, ਤੇ ਨਾਲ ਹੀ ਮੇਰੀ ਸਾਰੀ ਸੰਗਤ ਨੂੰ ਬੇਨਤੀ ਹੈ ਕਿ ਫਾਈਨੈਂਸ਼ੀਅਲ ਵੀ ਸਪੋਰਟ ਦੀ ਲੋੜ ਹੈ, ਕਿਉਂਕਿ ਕੱਲ ਮੀਂਹ ਪੈਂਦਾ ਸੀ, ਬੁਰਾ ਹਾਲ ਸੀ ਉੱਥੇ। ਯੈਸ, ਕੁਛ ਕੁ ਥੋੜੀ ਜਿਹੀ ਸਪੋਰਟ ਨਾਲ ਜਿੰਨੇ ਕੁ ਉਹਨਾਂ ਕੋਲ ਫੰਡ ਸੀਗੇ, ਤੇ ਜਥੇ ਦੇ ਵਿਚ, ਮੋਰਚੇ ਦੇ ਵਿਚ ਬੈਠੇ ਨੌਜਵਾਨਾਂ ਨੇ ਰਾਤ ਤੇ ਰਾਤ ਲਾ ਕੇ 12 ਘੰਟਿਆਂ ਚ ਇਕ ਸੋਹਣਾ ਸ਼ੈੱਡ ਤਿਆਰ ਕੀਤਾ ਸੰਗਤ ਦੇ ਬਹਿਣ ਨੂੰ, ਪਰ ਹਜੇ ਵੀ ਬਹੁਤ ਚੀਜ਼ਾਂ ਦੀ ਲੋੜ ਹੈ, ਜਿਹੜੀਆਂ ਅਸੈਂਸ਼ੀਅਲ ਕਮੋਡਿਟੀਜ਼ ਸਪਲਾਈਜ਼ ਆ ਉਹ ਵੀ ਬੜੀ ਜ਼ਰੂਰੀ ਹੈ, ਦਵਾਈਆਂ ਜੀ, ਨਿੱਘੇ ਕੱਪੜੇ ਜੀ, ਰਜਾਈਆਂ ਜੀ, ਕੰਬਲ ਜੀ, ਤੰਬੂ ਜੀ, ਬਹੁਤ ਕੁਛ ਚਾਹੀਦਾ, ਕਿਉਂਕਿ ਹੁਣ ਉੱਥੇ ਉਹ ਮੋਰਚਾ ਛੋਟਾ ਨਹੀਂ ਰਹਿ ਗਿਆ, ਜਦੋਂ ਦੇ ਦਲਿਆਲ ਸਾਹਿਬ ਦੀ ਸਿਹਤ ਖਰਾਬ ਹੋਈ ਹੈ, ਸਾਰਾ ਪੰਜਾਬ ਇੱਕ ਤਰ੍ਹਾਂ ਉਮੜ ਪਿਆ। ਔਰ ਆਸ ਕਰਦੇ ਹਾਂ ਵਾਹਿਗੁਰੂ ਮਿਹਰ ਕਰੇ, ਜਿਹੜੀ ਕਿਸਾਨੀ ਲੀਡਰਸ਼ਿਪ ਵੀ ਹੈ ਦੂਸਰੀ, ਇੱਕ ਦੋ ਦਿਨਾਂ ਚ ਡੈਫੀਨੇਟਲੀ ਉੱਥੇ ਪਹੁੰਚੂਗੀ, ਜਿਹੜੀ ਗੱਲ ਦੀ ਅਸੀਂ ਗੱਲ ਕਰਦੇ ਸੀ, ਏਕਾ ਵੀ ਹੋਊਗਾ, ਦੇਰ ਆਏ ਦਰੁਸਤ ਆਏ, ਅਰਦਾਸ ਕਰਦੇ ਹਾਂ ਛੇਤੀ ਹੋਵੇ, ਪਰ ਨਾਲ ਸਾਰੇ ਵੀਰਾਂ ਨੂੰ ਬੇਨਤੀ ਹੈ ਕਿ ਵੱਧ ਤੋਂ ਵੱਧ ਇਹਦੀ ਸਪੋਰਟ ਕਰੋ। ਉਹਦੇ ਵਾਸਤੇ ਜੀ ਅਸੀਂ ਇੱਕ ਅਕਾਊਂਟ ਸੈੱਟ ਕੀਤਾ ਹੈ, ਉਹਦੇ ਤੇ ਅਸੀਂ ਵੱਧ ਤੋਂ ਵੱਧ ਬੇਨਤੀ ਕਰਾਂਗੇ ਕਿ ਕਿਰਪਾ ਕਰਕੇ ਮੈਨੂੰ, ਮੇਰਾ ਨੰਬਰ ਹੈ ਜੀ 416-837-1874, ਇਹਦੇ ਤੇ ਮੈਨੂੰ ਕੰਟੈਕਟ ਕਰੋ, ਜਾਂ ਮੇਰੀ ਫੇਸਬੁੱਕ ਤੇ ਜਗਮੀਤ ਸਵਾਗ, ਉਹਦੇ ਉੱਤੇ ਮੈਂ ਪਾਇਆ ਹੋਇਆ ਅਕਾਊਂਟ ਨੰਬਰ ਪਾਇਆ ਹੋਇਆ, ਜਾਂ ਮੇਰੀ ਈਮੇਲ ਹੈ ਜੀ ਸਵਾਗ swagjagbku@hotmail.com, ਇਹਦੇ ਤੇ ਤੁਸੀਂ ਮੈਨੂੰ ਈ ਇੰਟਰੈਕਟ ਵੀ ਕਰ ਸਕਦੇ ਹੋ। ਜਿੰਨਾ ਉਹਦੇ ਵਿੱਚੋਂ ਪੈਸਾ ਇਕੱਠਾ ਹੋਊਗਾ, ਡੈਫੀਨੇਟਲੀ ਇਹ ਤੁਹਾਡੇ ਨਾਲ ਪ੍ਰੋਮਿਸ ਹੈ, ਸਾਰੀ ਸੰਗਤ ਨਾਲ ਪ੍ਰੋਮਿਸ ਹੈ, ਹਰ ਵੀਕ ਕਿੰਨਾ ਪੈਸਾ ਸਾਨੂੰ ਇਕੱਠਾ ਹੋਇਆ, ਕਿੰਨਾ ਅਸੀਂ ਭੇਜ ਦਿੱਤਾ, ਉਹ ਅਸੀਂ ਆਪਣੀ ਫੇਸਬੁੱਕ ਤੇ ਜਾਂ ਜਿਹੜਾ ਵੀ ਤੁਹਾਡੇ ਵਰਗਾ ਵੀਰ ਸਾਨੂੰ ਟਾਈਮ ਦੇਣਗੇ, ਜਿਹੜਾ ਵੀ ਰੇਡੀਓ ਪ੍ਰੋਗਰਾਮ ਸਾਨੂੰ ਟਾਈਮ ਦੇਊਗਾ, ਅਸੀਂ ਉਹਦੇ ਉੱਤੇ ਆ ਕੇ ਸੰਗਤ ਦੇ ਚਰਨਾਂ ਚੋਂ ਅਨਾਊਂਸ ਕਰਾਂਗੇ। ਪਰ ਹੱਥ ਬੰਨ ਕੇ ਅਪੀਲ ਹੈ ਕਿ ਸਾਨੂੰ ਜ਼ਰੂਰੀ ਹੈ ਕਿ ਸਾਡੀਆਂ ਜੜਾਂ ਪੱਟੀਆਂ ਜਾ ਰਹੀਆਂ, ਉਹਨਾਂ ਜੜਾਂ ਨਾਲ ਜੁੜੇ ਰਹਿਣ ਦੀ ਖਾਤਰ ਜਿੰਨਾ ਅਸੀਂ ਵੱਧ ਤੋਂ ਵੱਧ ਜਿੰਨੇ ਜੋਗੇ ਵੀ ਹਾਂ। ਔਰ ਮੇਰੀ ਅਪੀਲ, ਭਾਵਕ ਅਪੀਲ ਇਹ ਹੈ ਕਿ ਆਪਾਂ ਸਾਰੇ ਬਾਹਰ ਫਿਰਦੇ ਹਰ ਰੋਜ਼ ਕਾਫੀ ਪੀ ਲੈਂਦੇ ਹਾਂ, ਅੱਜ ਜੇ ਤੁਸੀਂ ਇੱਕ ਕਾਫੀ ਤੇ ਇੱਕ ਡੋਨਟ ਲੈਂਦੇ ਹੋ, $4 ਦਾ ਪੈਂਦਾ ਤੇ 30 ਦਿਨਾਂ ਨੂੰ $120 ਬਣਦੇ, ਪਰ 120 ਚੋਂ 20 ਵੀ ਕੋਲੇ ਰੱਖ ਲਓ, $100 ਵੀ ਜੇ ਆਪਾਂ ਸਾਰੇ ਲੋਕ ਦੇਈਏ ਤੇ ਸਾਡਾ ਟੀਚਾ ਜੇ 1000 ਬੰਦਾ $100 ਦੇ ਦੇਵੇ ਤਾਂ $1,00,000 ਬਣਦਾ, ਤੇ ਉਹ $1,00,000 ਦੇ ਨਾਲ ਜਿਹੜੇ ਸਾਡੇ ਹਜ਼ਾਰਾਂ ਵੀਰ ਉੱਥੇ ਨੰਗੇ ਅਸਮਾਨ ਦੇ ਵਿੱਚ ਸਿਆਲ ਦੀ ਮੀਂਹ ਚ ਬੈਠੇ ਨੇ ਉਹਨਾਂ ਦਾ ਭਲਾਈ ਹੋ ਸਕਦੀ ਹੈ ਔਰ ਬਹੁਤ ਵੱਡਾ ਪੁੰਨ ਹੋਊਗਾ, ਇੱਕ ਬਹੁਤ ਵੱਡਾ ਧਰਮ ਵੀ ਹੈ ਤੇ ਸਾਡੀ ਸੋਸ਼ਲ ਲੜਾਈ ਵੀ ਹੈ।
ਬਿਲਕੁਲ ਜੀ, ਮਿਹਰਬਾਨੀ ਜੀ, ਇੱਕ ਵਾਰੀ ਨੰਬਰ ਦੇ ਕੇ ਜਾਓ ਜੀ ਦੁਬਾਰਾ।
ਹਾਂਜੀ, ਮੇਰਾ ਨੰਬਰ ਅਗੇਨ 416-837-1874। ਬਰਾੜ ਸਾਹਿਬ ਤੁਹਾਡਾ ਬਹੁਤ ਬਹੁਤ ਧੰਨਵਾਦ ਟਾਈਮ ਦੇਣ ਵਾਸਤੇ।
ਮਿਹਰਬਾਨੀ ਜੀ, ਤੁਹਾਡਾ ਬਹੁਤ ਬਹੁਤ ਧੰਨਵਾਦ, ਤੁਸੀਂ ਬਿਜ਼ੀ ਸਕੈਜੂਲ ਦੇ ਵਿੱਚ ਸਮਾਂ ਕੱਢਿਆ ਤੇ ਫਿਰ ਕਿਸੇ ਦਿਨ ਗੱਲਬਾਤ ਕਰਾਂਗੇ। ਦੋਸਤੋ, ਮਾਫੀ ਚਾਹੁੰਦੇ ਹਾਂ, ਅਸੀਂ ਸਾਡੇ ਨੈਕਸਟ ਪ੍ਰੋਗਰਾਮ ਦਾ ਸਮਾਂ ਥੋੜਾ ਜਿਹਾ ਵੱਧ ਰਹਿ ਲਿਆ। ਮਿਹਰਬਾਨੀ ਜੀ, ਬਹੁਤ ਬਹੁਤ, ਤੇ ਛੁੱਟੀਆਂ ਦਾ ਮਾਣੋ ਜੀ ਆਨੰਦ। ਵਾਂਸ ਅਗੇਨ ਮੈਰੀ ਕ੍ਰਿਸਮਸ ਐਂਡ ਹੈਪੀ ਹੋਲੀਡੇਜ਼। ਧੰਨਵਾਦ ਜੀ।
ਯੂ ਆਰ ਲਿਸਨਿੰਗ ਟੂ WTUR 770 AM, ਯੰਗਸਟਾਊਨ, ਟੋਰਾਂਟੋ। The views expressed on the preceding program may not necessarily be those of the owner or management of WTOR radio station.
Sodi Furniture Store Clearance. Saving.
Sale.
Sodi Furniture Stock Clearance.
Everything on floor, to go, warehouse, furniture sale.
Ji haan, Sodi Furniture lagat ki keemat se kam keemat par furniture khareediye. Furniture ki is sale ka fayda uthane ke liye, Sodi Furniture Showroom, 142 Kennedy Road South in Brampton. Huge sale, jo le gaya, so le gaya.
Jo reh gaya, so reh gaya.
Sodi Furniture, naya saal, naya furniture. 905-874-7171.